ਜੋ ਤਿੰਨ ਦਿਨ ਦਾ ਸਮਾਗਮ ਉਲੀਕਿਆ ਗਿਆ ਰਲ ਮਿਲ ਕੇ ਅੱਜ ਦੂਸਰੇ ਦਿਨ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਸਤੇ ਪਹੁੰਚੇ ਹਾਂ। ਸੋ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਹੈ। ਜਿਹੜੀ ਸੰਗਤ ਅਜੇ ਤੱਕ ਬਾਹਰ ਹੈ ਜਾਂ ਲੰਗਰ ਹਾਲ ਦੇ ਵਿੱਚ ਪ੍ਰਸ਼ਾਦਾ ਪਾਣੀ ਛਕ ਰਹੇ ਹੈ, ਬੇਨਤੀ ਹੈ ਆਓ ਦੀਵਾਨ ਹਾਲ ਦੇ ਵਿੱਚ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਜਗ੍ਹਾ ਤੇ ਸਜੀਏ ਤਾਂ ਕਿ ਰਲ ਮਿਲ ਕੇ ਸਮੇਂ ਤੋਂ ਲਾਹਾ ਪ੍ਰਾਪਤ ਕਰ ਸਕੀਏ। ਆਓ ਜਿੰਨਾ ਸਮਾਂ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਨਹੀਂ ਪਹੁੰਚ ਜਾਂਦੇ ਆਪਾਂ, ਜੋ ਕਿ ਭਾਈ ਚਰਨਜੀਤ ਸਿੰਘ ਜੀ ਅਤੇ ਨਾਲ ਜਥੇ ਦੇ ਸਿੰਘਾਂ ਨੇ ਰਲ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੋ ਸ਼ਬਦਾਂ ਦਾ ਕੀਰਤਨ ਗਾਇਨ ਕੀਤਾ ਹੈ। ਪਹਿਲਾ ਸ਼ਬਦ ਪੜਿਆ ਜਾ ਰਿਹਾ ਸੀ ਜੈ ਜੈਵੰਤੀ ਰਾਗ ਵਿੱਚੋਂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਬੀਤ ਜੈ ਹੈ ਜਨਮ ਅਕਾਜ ਦੀ। ਦੂਸਰਾ ਸ਼ਬਦ ਇਹਨਾਂ ਨੇ ਪੜਿਆ ਗੁਜਰੀ ਕੀ ਵਾਰ ਵਿੱਚੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਸਲੋਕ, ਰਹਾਉ ਦੀ ਟੇਕ ਬਣਾਏਗੀ ਇਹਨਾਂ ਨੇ, ਵਾਹੋ ਵਾਹੋ ਕਰੇ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਨ ਆਈ। ਹੁਣ ਜੇ ਅਸੀਂ ਇਸ ਸ਼ਬਦ ਨੂੰ ਬਾਹਰੀ ਭਾਵ ਨਾਲ ਵੇਖਾਂਗੇ ਵੀ ਕੀ ਸੱਚਮੁੱਚ ਪਰਜਾ ਜਿਹੜੀ ਹੈ ਉਹ ਪੂਜਨ ਹੁੰਦੀ ਹੈ, ਵੀ ਜਿਹੜੇ ਵਾਹ ਵਾਹ ਕਰਦੇ ਹੈ ਮਤਲਬ ਜਿਹੜੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦਿੰਦੇ ਹੈ। ਜਿਵੇਂ ਤੁਸੀਂ ਵੇਖੋ ਨਾ, ਕਈ ਵਾਰੀ ਕੋਈ ਬੰਦਾ ਬਹੁਤ ਖੁਸ਼ ਹੋ ਕੇ ਕਹਿੰਦਾ ਵਾਹ, ਕੋਈ ਰਿਸ਼ਤੇਦਾਰ ਕੋਈ ਸੱਜਣ ਮਿੱਤਰ ਬੜੇ ਲੰਮੇ ਸਮੇਂ ਬਾਅਦ ਘਰ ਵਿੱਚ ਆਉਂਦਾ, ਜਦੋਂ ਉਹਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਖੜਿਆਂ ਵੇਖ ਕੇ ਖੁਸ਼ ਹੋ ਕੇ ਹੈਰਾਨ ਹੋ ਕੇ ਕਹਿੰਦਾ ਵਾਹ ਜੀ ਆਇਆ, ਜਾਂ ਕਿਤੇ ਕੋਈ ਫੋਨ ਤੇ ਮੈਸੇਜ ਦੇਵੇ ਵੀ ਮੈਂ ਆ ਰਿਹਾ, ਅਗਲਾ ਕਹਿੰਦਾ ਵਾਹ ਜੀ ਆਇਆ। ਹੁਣ ਇਸੇ ਤਰ੍ਹਾਂ ਜਿਹੜੇ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਥਾਂ ਦਿੰਦੇ ਹੈ, ਹੁਣ ਅਸੀਂ ਕਹੀਏ ਵੀ ਵਾਹ ਵਾਹ ਕਰੇ ਸਹੀ ਜਨ ਸੋਹਣੇ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਕਬੀਰ ਪਾਪੀ ਭਗਤ ਨਾ ਪਾਵੇ ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ ਜਹਾਂ ਬਿਗੰਧ ਤਹਾਂ ਜਾਏ। ਕਬੀਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਭਾਈ ਪਾਪੀ ਬੰਦੇ ਨੂੰ ਮਤਲਬ ਜਿਹਦੀ ਸੋਚ ਗਰਕੀ ਹੋਈ ਹੈ ਉਹ ਪਾਪੀ, ਰੱਬ ਦੀ ਭਗਤੀ ਰੱਬ ਦੀ ਪੂਜਾ ਪਸੰਦ ਨਹੀਂ। ਹੁਣ ਕਿੰਨੀ ਵਾਰੀ ਗੱਲ ਕੀਤੀ ਹੈ, ਭਾਈ ਸਾਹਿਬ ਨੇ ਵੀ ਇਹ ਗੱਲ ਦੁਹਰਾਈ ਹੈ ਕਈ ਵਾਰ। ਮੰਨ ਲਓ ਜੇ ਆਪਾਂ ਪੂਰੇ ਪ੍ਰੋਗਰਾਮ ਦੇ ਵਿੱਚ ਦੋ ਘੰਟੇ ਢਾਈ ਘੰਟੇ ਤਿੰਨ ਘੰਟੇ ਪੂਰੇ ਦੀਵਾਨ ਵਿੱਚ ਜੇ ਆਪਾਂ ਵਾਹਿਗੁਰੂ 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 ਜਪਾਈ ਚੱਲੀਏ, ਕੋਈ ਵਿਰੋਧ ਕਰੇਗਾ? ਕੋਈ ਦੀਵਾਨ ਨੂੰ ਰੋਕਣ ਨਹੀਂ ਆਉਂਦਾ। ਤੇ ਹੁਣ ਕਬੀਰ ਸਾਹਿਬ ਮਹਾਰਾਜ ਕਹਿੰਦੇ ਵੀ ਪਾਪੀ ਬੰਦੇ ਨੂੰ ਰੱਬ ਦੀ ਭਗਤੀ ਨਹੀਂ ਪਸੰਦ। ਤੁਸੀਂ ਕਿਤੇ ਵੀ ਚਲੇ ਜਾਓ, ਜਿਹੜਾ ਬੰਦਾ ਤੁਹਾਨੂੰ ਲੱਗਦਾ ਵੀ ਆਹ ਬੰਦਾ ਸਾਡੇ ਇਲਾਕੇ ਦਾ ਸਭ ਤੋਂ ਕਰਪਟ ਬੰਦਾ, ਵੀ ਇਹਦੇ ਨਾਲੋਂ ਗਰਕਿਆ ਹੋਇਆ ਕੋਈ ਹੋਰ ਇਨਸਾਨ ਸਾਡੇ ਇਲਾਕੇ ਵਿੱਚ ਨਹੀਂ ਹੋਣਾ, ਉਹਨੂੰ ਲੈ ਆਓ, ਉਹ ਇੱਥੇ ਵਿੱਚ ਬੈਠੇ ਦੋ ਘੰਟੇ ਢਾਈ ਘੰਟੇ ਵਾਹਿਗੁਰੂ 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 ਸਿਮਰਨ ਕਰੀ ਚੱਲੀਏ, ਉਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ। ਤੇ ਜਦੋਂ ਗਿਆਨ ਦੀਆਂ ਗੱਲਾਂ ਹੋਣਗੀਆਂ, ਜਦੋਂ ਫਰਜ਼ਾਂ ਨੂੰ ਸਮਝਣ ਦੀ ਗੱਲ ਹੋਣੀ ਹੈ, ਜਦੋਂ ਜ਼ਿੰਦਗੀ ਨੂੰ ਸਵਾਰਨ ਦੀ ਗੱਲ ਹੋਣੀ ਹੈ, ਫਿਰ ਉਹਨੂੰ ਖਿੱਚ ਚੜ੍ਹਨੀ ਹੈ, ਉਹਦੇ ਅੰਦਰ ਕਾਹਲ ਪੈਣੀ, ਉਹ ਟਿੱਕੇ ਨਹੀਂ ਬਹਿ ਸਕਦਾ, ਪਾਸੇ ਮਾਰੇਗਾ, ਕੋਈ ਨਾ ਕੋਈ ਸਕੀਮ ਘੜੇਗਾ ਵੀ ਮੈਂ ਇੱਥੋਂ ਕਿਵੇਂ ਉੱਠ ਕੇ ਜਾਵਾਂ, ਹੁਣ ਕਿਤੇ ਧਾਰਨਾ ਪੜ੍ਹ ਲੈਣ ਤੇ ਮੈਂ ਉੱਠ ਕੇ ਵਿੱਚੋਂ ਨਿਕਲਣਾ। ਤੇ ਕਬੀਰ ਸਾਹਿਬ ਮਹਾਰਾਜ ਐਗਜ਼ਾਮਪਲ ਦਿੰਦੇ, ਕਹਿੰਦੇ ਜਿਵੇਂ ਗੰਦਗੀ ਦੇ ਢੇਰ ਤੇ ਬਹਿਣ ਵਾਲੀ ਜਿਹੜੀ ਮੱਖੀ ਹੁੰਦੀ ਹੈ ਨਾ, ਉਹਨੂੰ ਖੁਸ਼ਬੂ ਵਾਲੀ ਜਗ੍ਹਾ ਪਸੰਦ ਨਹੀਂ ਹੁੰਦੀ। ਮੱਖੀ ਚੰਦਨ ਪਰ ਹਰੈ ਜਹਾਂ ਬੇਗੰਧ ਤਹਾਂ ਜਾਂਦਾ, ਸੁਗੰਧੀ ਤੇ ਨਹੀਂ ਦੁਰਗੰਧੀ ਤੇ ਜਾ ਕੇ ਬੈਠਣ ਦੀ ਉਹਨੂੰ ਆਦਤ ਪਈ ਹੋਈ ਹੈ। ਹੁਣ ਫਿਰ ਗੁਰੂ ਅਮਰਦਾਸ ਮਹਾਰਾਜ ਉਹ ਕਿਹੜਾ ਵਾਹਵਾ ਹੈ ਜਿਹਦੀ ਗੱਲ ਕੀਤੀ ਜਾ ਰਹੀ ਹੈ, ਉਹ ਹੈ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ ਜੀ ਆਇਆ ਕਹਿਣਾ, ਖੁਸ਼ ਹੋਣਾ, ਕੁਦਰਤੀ ਨਿਯਮਾਂ ਨੂੰ ਸਮਝ ਕੇ। ਜਦੋਂ ਸਮਝ ਆਉਂਦੀ ਹੈ ਫਿਰ ਬੰਦਾ ਕਹਿੰਦਾ ਵਾਹ ਇਹ ਤੇ ਖੇਡ ਹੀ ਬਹੁਤ ਨਿਆਰੀ ਹੈ। ਹੁਣ ਮਰਦ ਕਹਿੰਦੀ ਵੀ ਜਿਹੜੇ ਇਸ ਹਿਸਾਬ ਨਾਲ ਵਾਹ ਵਾਹ ਕਰਦੇ ਹੈ ਤਿੰਨ ਕੋ ਪਰਜਾ ਚੁਣਿਆ। ਹੁਣ ਜੇ ਅਸੀਂ ਵੇਖੀ ਵੀ ਪਰਜਾ ਪੂਜਣ ਹੁੰਦੀ ਕਿੰਨੇ ਕੁ ਨੇ ਪੂਜਣ ਵਾਲੇ, ਕਬੀਰ ਸਾਹਿਬ ਜੀ ਨੂੰ ਪੂਜਣ ਵਾਲੇ ਕਿੰਨੇ ਕੁ ਸੀ, ਉਂਗਲਾਂ ਤੇ ਕਿੰਨੇ ਜਾਣ ਵਾਲੇ ਹੋਣਗੇ। ਜੇ ਆਪਾਂ ਕਹੀਏ ਗੁਰੂ ਅਮਰਦਾਸ ਮਹਾਰਾਜ ਦੀ ਗੱਲ ਕਰ ਲਓ, ਕਿੰਨਿਆਂ ਨੇ ਸਤਿਕਾਰ ਕੀਤਾ, ਰਿਸਪੈਕਟ ਕਰਨ ਨਾਲੋਂ ਆਦਰ ਕਰਨ ਨਾਲੋਂ ਸਤਿਕਾਰ ਕਰਨ ਨਾਲੋਂ ਵਿਰੋਧ ਕਰਨ ਵਾਲੇ ਜ਼ਿਆਦਾ ਹੋਣ। ਉੱਤੇ ਪ੍ਰਚਾਰ ਹੀ ਇਹ ਕਰਦੇ ਸੀ, ਭੁੱਲ ਕੇ ਵੀ ਇਹਨਾਂ ਦੇ ਕੋਲ ਨਾ ਜਾਇਓ, ਇਹ ਸਾਡੀਆਂ ਆਇਤਾਂ ਤੋਂ ਉਲਟ ਗੱਲਾਂ ਕਰਦੇ, ਇਹ ਸਾਡੇ ਵੇਦਾਂ ਤੋਂ ਉਲਟ ਗੱਲਾਂ ਕਰਦੇ। ਸਾਡੇ ਵੇਦਾਂ ਵਿੱਚ ਇਹ ਕਿਹਾ ਗਿਆ ਬ੍ਰਾਹਮਣ ਸਭ ਤੋਂ ਉੱਚਾ ਹੁੰਦਾ, ਸਾਡੇ ਵੇਦ ਮੰਨਦੇ ਵੀ ਉੱਚਾ ਨੀਵਾਂ ਹੁੰਦਾ, ਵੱਡਾ ਛੋਟਾ ਹੁੰਦਾ, ਇਹ ਮੰਨਦੇ ਨਹੀਂ। ਤੇ ਭੁੱਲ ਕੇ ਵੀ ਨਾ ਜਾਇਓ, ਜਿਵੇਂ ਅੱਜ ਕੱਲ ਵਾਲੇ ਕਹਿੰਦੇ ਸੁਣਿਆ ਨਾ ਕਰੋ, ਸ਼ੇਅਰ ਨਾ ਕਰਿਆ ਕਰੋ, ਉਦੋਂ ਵੀ ਕਹਿੰਦੇ ਹੁੰਦੇ ਸੀ, ਤਪਾ ਸੀ ਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਵੇਲੇ, ਜਿਹੜਾ ਸਮਾਜ ਵਿੱਚ ਲੋਕਾਂ ਵਿੱਚ ਇਹ ਪ੍ਰਚਾਰ ਕਰਦਾ ਸੀ ਵੀ ਭੁੱਲ ਕੇ ਵੀ ਗੋਇੰਦਵਾਲ ਨਾ ਜਾਇਓ। ਤੇ ਕੀ ਕਹਿੰਦੇ ਹੋਣਗੇ, ਜੇ ਤੁਸੀਂ ਗੋਇੰਦਵਾਲ ਚਲੇ ਗਏ, ਮੈਂ ਤਪੇ ਦੀ ਬੋਲੀ ਵਿੱਚ ਗੱਲ ਕਰਨ ਲੱਗਾ, ਅਮਰਦਾਸ ਨੇ ਤੁਹਾਨੂੰ ਨਾਸਤਕ ਬਣਾ ਦੇਣਾ। ਅਸੀਂ ਸਤਿਕਾਰ ਵਜੋਂ ਗੁਰੂ ਅਮਰਦਾਸ ਸ਼ਬਦ ਵਰਤਦੇ ਹਾਂ, ਵਿਰੋਧੀ ਤੇ ਇੱਦਾਂ ਹੀ ਸ਼ਬਦ ਵਰਤਦੇ ਹੋਣਗੇ ਵੀ ਅਮਰਦਾਸ ਨੇ ਤੁਹਾਨੂੰ ਨਾਸਤਕ ਬਣਾ ਦੇਣਾ। ਇਹ ਇੱਕ ਪੰਗਤ ਵਿੱਚ ਬਹਿ ਕੇ ਪ੍ਰਸ਼ਾਦ ਛਕਣ ਦੀ ਗੱਲ ਕਰਦੇ, ਇੱਕ ਸੰਗਤ ਵਿੱਚ ਬਹਿ ਕੇ ਗਿਆਨ ਲੈਣ ਦੀ ਗਿਆਨ ਦੇਣ ਦੀ ਗੱਲ ਕਰਦੇ, ਭੁੱਲ ਕੇ ਵੀ ਨਾ ਜਾਇਓ। ਤੇ ਉਦੋਂ ਵੀ ਇੱਦਾਂ ਹੀ ਪ੍ਰਚਾਰ ਕਰਦੇ ਸੀ, ਅੱਜ ਕੱਲ੍ਹ ਵੀ ਇੱਦਾਂ ਹੀ ਪ੍ਰਚਾਰ ਹੁੰਦਾ। ਹੁਣ ਫਿਰ ਇਹ ਗੱਲ ਸਾਨੂੰ ਸਮਝਣੀ ਪੈਣੀ ਹੈ, ਉਹ ਕਿਹੜੀ ਦੁਨੀਆ ਜਿਹੜੀ ਪੂਜਣ ਹੁੰਦੀ ਹੈ। ਬਾਹਰੀ ਚੇਤਾ ਰੱਖਿਓ, ਬਾਹਰੀ ਸਾਰੀ ਦੁਨੀਆ ਪੂਜਣ ਨਹੀਂ ਆਉਂਦੀ, ਇਹ ਧਿਆਨ ਰੱਖਣ ਯੋਗ ਗੱਲ ਹੈ। ਹਮਾਇਤ ਕਰਨ ਵਾਲੇ ਨਾਲ ਖੜਨ ਵਾਲੇ ਥੋੜੇ ਹੋਣਗੇ, ਵਿਰੋਧ ਵਿੱਚ ਜ਼ਿਆਦਾ ਖੜੇ ਹੁੰਦੇ ਆ ਲੋਕ। ਇਹ ਜਿਹੜੀ ਗੱਲ ਇੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਰ ਰਹੇ ਹੈ ਵੀ ਪ੍ਰਜਾ ਪੂਜਣ ਹੁੰਦੀ, ਉਹ ਕਿਹੜੀ ਪ੍ਰਜਾ, ਉਹ ਹੈ ਸਾਡੀ ਆਪਣੀ ਪ੍ਰਜਾ, ਸਾਡੀ ਇੱਕ ਆਪਣੀ ਦੁਨੀਆ। ਇੱਕ ਨਾ ਪੰਕਤੀ ਹੁੰਦੀ ਹੈ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਇਹ ਸਾਰਾ ਪਰਿਵਾਰ ਕਿਹੜਾ, ਕੀ ਧਰੂ ਦਾ ਸਾਰਾ ਪਰਿਵਾਰ ਬੇੜੇ ਚੜਿਆ ਸੀ, ਗੁਰੂ ਨਾਨਕ ਜੀ ਦਾ ਸਾਰਾ ਪਰਿਵਾਰ ਬੇੜੇ ਚੜਿਆ ਸੀ। ਜੇ ਅਸੀਂ ਬਾਹਰੀ ਪਰਿਵਾਰ ਦੀ ਗੱਲ ਕਰੀਏ, ਕੀ ਕਬੀਰ ਸਾਹਿਬ ਜੀ ਦਾ ਸਾਰਾ ਪਰਿਵਾਰ ਬੇੜੇ ਚੜਿਆ, ਕੀ ਗੁਰੂ ਅੰਗਦ ਸਾਹਿਬ ਜੀ ਦਾ ਸਾਰਾ ਪਰਿਵਾਰ ਬੇੜੇ ਚੜਿਆ, ਦਾਤੂ ਤੇ ਦਾਸੂ ਤੇ ਵਿਰੋਧੀ ਹੋ ਗਏ ਸੀ, ਕੀ ਗੁਰੂ ਅਮਰਦਾਸ ਜੀ ਦਾ ਸਾਰਾ ਪਰਿਵਾਰ ਬੇੜੇ ਚੜਿਆ, ਕੀ ਗੁਰੂ ਰਾਮਦਾਸ ਜੀ ਦਾ ਸਾਰਾ ਪਰਿਵਾਰ ਬੇੜੇ ਚੜਿਆ, ਨਹੀਂ ਚੜਿਆ। ਦੀਨ ਦਿਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ। ਇਸ ਗੱਲ ਨੂੰ ਹੋਰ ਖੋਲਦਿਆਂ ਇੱਕ ਪੰਕਤੀ ਹੁੰਦੀ ਹੈ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣ ਨਿੰਦ ਵਿਚਾਰ। ਇਹਦੇ ਵਿੱਚ ਮਰਦ ਕਹਿੰਦੇ ਮਨ ਸੋਇਆ ਮਾਇਆ ਬਿਸਮਾਰ। ਇਸ ਸ਼ਬਦ ਵਿੱਚ ਪੰਕਤੀ ਆਉਂਦੀ ਹੈ, ਸਗਲ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਵੇ। ਵੀ ਜਿੰਨੀਆਂ ਵੀ ਸਖੀਆਂ ਸਹੇਲੀਆਂ ਨੇ ਆਪੋ ਆਪਣੇ ਰੰਗਾਂ ਵਿੱਚ ਮਸਤ ਹੋਈਆਂ ਪਈਆਂ, ਆਪੋ ਆਪਣੇ ਰੰਗਾਂ ਵਿੱਚ ਮਸਤ ਹੋਈਆਂ ਪਈਆਂ। ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ, ਵੀ ਇਹਨਾਂ ਨੂੰ ਆਪਣੇ ਘਰ ਦੀ ਖਬਰ ਨਹੀਂ। ਮੰਨ ਲਓ ਆਪਾਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰੀ, ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ, ਸਾਰੇ ਜੀ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਪਏ ਹੁੰਦੇ, ਚੋਰ ਵੇਖਦਾ ਵੀ ਤੇ ਸਾਰੇ ਬਿਜੀ ਹੋਏ ਪਏ, ਕੋਈ ਗੱਲਾਂ ਕਰਨ ਲੱਗਿਆ ਹੋਇਆ, ਕੋਈ ਗਾਉਣ ਗਾਉਣ ਲੱਗਿਆ ਹੋਇਆ, ਕੋਈ ਖਾਰੇ ਚਾੜ ਰਿਹਾ, ਕੋਈ ਕੁਛ ਕਰਦਾ ਪਿਆ, ਇੱਥੇ ਸਾਰੇ ਮਸਤ ਹੋਏ ਪਏ। ਜੀ ਹੋਣ ਦੇ ਬਾਵਜੂਦ ਵੀ ਘਰ ਸੁਣਨਾ ਪਿਆ, ਸਮਝ ਰਹੇ ਹੋ ਵੀ ਜੀ ਹੋਣ ਦੇ ਬਾਵਜੂਦ ਵੀ ਘਰ ਸੁਣਨਾ ਪਿਆ, ਮਤਲਬ ਧਿਆਨ ਨਹੀਂ ਕਿਸੇ ਦਾ, ਆਪੋ ਆਪਣੇ ਕੰਮਾਂ ਵਿੱਚ ਆਪੋ ਆਪਣੇ ਰੰਗਾਂ ਵਿੱਚ ਮਸਤ ਹੋਏ ਪਏ। ਕੋਈ ਹਲਵਾਈਆਂ ਦੇ ਕੋਲ ਬਿਜੀ ਹੋਇਆ ਫਿਰਦਾ ਤੇ ਘਰ ਵੱਲ ਧਿਆਨ ਦਿਆ। ਹੁਣ ਇਸ ਹਿਸਾਬ ਨਾਲ ਮਰਦ ਗੱਲ ਕਰਦੇ ਆ, ਸਗਲ ਸਹੇਲੀ ਆਪਣੇ ਰਸ ਮਾਤੀ, ਅੱਖਾਂ ਆਪਣੇ ਰਸ ਵਿੱਚ ਮਸਤ ਨੇ, ਜੀਵ ਆਪਣੇ ਰਸ ਵਿੱਚ ਮਸਤ ਹੈ, ਸਾਰਾ ਘਰ ਹੈ, ਇਹ ਸਾਰਾ ਘਰ ਹੈ। ਔਰ ਅੱਖਾਂ ਕੰਨ ਨੱਕ, ਮੈਂ ਪੂਰੇ ਸ਼ਬਦ ਕਵਾਂ, ਸਾਡੇ ਜਿਹੜੇ ਇੰਦਰੀਆਂ ਨੇ ਆਪੋ ਆਪਣੇ ਰਸਾਂ ਵਿੱਚ ਮਸਤ ਹੋਈਆਂ। ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ। ਹੁਣ ਜਿਹੜੀ ਗੱਲ ਕੀਤੀ ਜਾ ਰਹੀ ਹੈ ਵੀ ਸਭ ਪਰਿਵਾਰ ਚੜਾਇਆ ਵੇੜੇ, ਉਹ ਇਹ ਹੈ ਅੱਖਾਂ ਵੀ ਵੇੜੇ ਚੜ ਗਈਆਂ, ਕੰਨ ਵੀ ਵੇੜੇ ਚੜ ਗਏ, ਜੀਭ ਵੀ ਵੇੜੇ ਚੜ ਗਈ। ਅਸਲ ਵਿੱਚ ਮੈਂ ਤੇ ਬਹੁਤ ਵਾਰੇ ਗੱਲ ਕਰਦਾ ਹੁੰਦਾ, ਜਦੋਂ ਦਿਮਾਗ ਵੇੜੇ ਚੜ ਜਾਂਦਾ ਫਿਰ ਸਭ ਕੁਝ ਹੀ ਵੇੜੇ ਚੜ ਜਾਂਦਾ, ਕਿਉਂਕਿ ਹੈਡ ਇਹ ਹੈ, ਅੱਖਾਂ ਨੂੰ ਮੈਸੇਜ ਇਹ ਦਿੰਦਾ ਵੀ ਇੱਧਰ ਵੇਖੋ, ਕੰਨਾਂ ਨੂੰ ਮੈਸੇਜ ਇਹ ਦਿੰਦਾ ਵੀ ਇੱਧਰੋਂ ਕੋਈ ਆਵਾਜ਼ ਆ ਰਹੀ ਹੈ ਇਹ ਸੁਣਿਓ ਜਰਾ, ਕਿਉਂਕਿ ਸੁਨੇਹਾ ਤੇ ਸਾਡਾ ਦਿਮਾਗ ਹੀ ਦਿੰਦਾ ਆਰਡਰ। ਹੁਣ ਜਦੋਂ ਇਹ ਵੇੜੇ ਚੜ ਜਾਵੇ ਫਿਰ ਅੱਖਾਂ ਵੀ ਵੇੜੇ ਚੜਨਗੀਆਂ, ਫਿਰ ਕੰਨ ਵੀ ਵੇੜੇ ਚੜਨਗੇ, ਫਿਰ ਜੀਭ ਵੀ ਵੇੜੇ ਚੜ ਜਾਂਦੀ ਹੈ, ਫਿਰ ਹੱਥ ਵੀ ਵੇੜੇ ਚੜ ਜਾਂਦੇ, ਫਿਰ ਪੈਰ ਵੀ ਵੇੜੇ ਚੜ ਜਾਂਦੇ। ਹੁਣ ਹੁੰਦਾ ਕੀ ਹੈ, ਹੁਣ ਇਹ ਵਾਹ ਵਾਹ ਨਹੀਂ ਕਰਦੇ, ਇਹ ਵਾਹ ਵਾਹ ਨਹੀਂ ਕਰਦੇ, ਅੱਖਾਂ ਸਾਡੀਆਂ ਕਾਮ ਵਿੱਚ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਕੰਨ ਸਾਡੇ ਸਰਵਣ ਸੋਏ ਸੁਣ ਨਿੰਦ ਨਿੰਦਾ, ਹੁਣ ਇਹ ਵਾਹ ਵਾਹ ਨਹੀਂ ਕਰਦੇ। ਪਤਾ ਕਿਉਂ ਨਹੀਂ ਕਰਦੇ, ਧਿਆਨ ਨਾਲ ਸੁਣਿਆ, ਜਪਜੀ ਸਾਹਿਬ ਦੀ ਬਾਣੀ ਵਿੱਚ ਆਪਾਂ ਇੱਕ ਪੰਕਤੀ ਪੜ੍ਹਦੇ ਹਾਂ, ਜੇ ਜੁਗ ਚਾਰੇ, ਸੰਗਤ ਨੂੰ ਯਾਦ ਹੈ ਜਪਜੀ ਸਾਹਿਬ ਬੋਲੋ, ਜੇ ਜੁਗ ਚਾਰੇ ਹੋਰ ਦਸੋਣੀ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੁਝ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਵੀ ਜੇ ਤੇਰੀ ਉਮਰ ਚਾਰ ਜੁਗਾਂ ਜਿੰਨੀ ਹੋ ਜਾਵੇ, ਇੱਥੇ ਬਸ ਨਹੀਂ, ਦਸ ਗੁਣਾ ਹੋਰ ਹੋ ਜਾਏ, ਮਤਲਬ ਚਾਲੀ ਯੁਗ ਹੋਰ ਦਸ ਗੁਣਾ, ਜੇ ਯੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਮਤਲਬ ਨੌ ਖੰਡ ਪੂਰੀ ਪ੍ਰਿਥਵੀ ਦੇ ਵਿੱਚ, ਪੂਰੇ ਬ੍ਰਹਿਮੰਡ ਦੇ ਵਿੱਚ, ਗੁਰੂ ਨਾਨਕ ਪਾਤਸ਼ਾਹ ਨੇ ਸਿਰੇ ਦੀ ਗੱਲ ਕੀਤੀ, ਨਵਾਂ ਖੰਡਾਂ ਵਿੱਚ ਜਾਣੀ ਹੈ, ਪਿੰਡ ਵਿੱਚ ਨਹੀਂ, ਇਲਾਕੇ ਚ ਨਹੀਂ, ਸੂਬੇ ਚ ਨਹੀਂ, ਦੇਸ਼ ਵਿੱਚ ਨਹੀਂ, ਮਰਦ ਕਹਿੰਦੇ ਪੂਰੀ ਦੁਨੀਆਂ ਵਿੱਚ, ਨਾਮ ਹੋਵੇ ਬੰਦੇ ਦਾ ਨਾਲ ਚਲੇ ਸਭ ਕੁਝ, ਇਹ ਬਾਹਰ ਦੀ ਗੱਲ ਹੈ, ਚੰਗਾ ਨਾਉ ਰਖਾਏ ਕੈ ਜਸ ਕੀਰਤ, ਕਹਿੰਦੇ ਲੋਕਾਂ ਦੀ ਸ਼ੋਭਾ ਸ਼ੋਭਾ ਵੀ ਬੱਲੇ ਬੱਲੇ ਬਥੇਰੀ ਖੱਟੀ ਹੋਵੇ ਬੰਦੇ ਨੂੰ, ਪਰ ਅੱਗੇ ਕੀ ਕਹਿੰਦੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ। ਹੁਣ ਇਹਦੇ ਅਰਥ ਕੀ ਹੈ ਵੀ ਜੇ ਉਹਦੀ ਨਜ਼ਰ ਵਿੱਚ ਨਹੀਂ ਆਇਆ, ਏਦਾਂ ਲੱਗਦਾ ਤੈਨੂੰ ਕਿਵੇਂ ਜਿਵੇਂ ਕੋਈ ਜਾਣਦਾ ਹੀ ਨਾ ਹੋਵੇ। ਇਸ ਪੰਕਤੀ ਦੇ ਅਰਥ ਤੇ ਇਹੀ ਹੋਣਗੇ ਨਾ, ਪਹਿਲਾਂ ਬੰਦੇ ਦੀ ਬੱਲੇ ਬੱਲੇ ਬਥੇਰੀ ਕੀਤੀ ਹੈ ਵੀ ਪੂਰੀ ਦੁਨੀਆਂ ਦੇ ਵਿੱਚ ਤੇਰਾ ਨਾਮ ਹੋਵੇ, ਸਾਰੀ ਦੁਨੀਆਂ ਨਾਲ ਚੱਲੇ ਸਭ ਕੋਲ, ਸਾਰੀ ਦੁਨੀਆਂ ਤੇਰੇ ਨਾਲ ਚੱਲਦੀ ਹੋਵੇ, ਜੱਗ ਦੁਨੀਆਂ ਦੀ, ਜੱਗ ਦੀ ਤੂੰ ਸ਼ੋਭਾ ਖੱਟੀ ਹੋਈ ਹੋਵੇ, ਪਰ ਚੇਤਾ ਰੱਖੀ ਜੇ ਤਿਸ ਨਜ਼ਰ ਨਾ ਆਵੇ ਬਾਤ ਨਾ ਪੁੱਛੇ। ਹੁਣ ਉਹ ਅਸੀਂ ਕਹਿੰਦੇ ਵੀ ਉਹ ਤਿਸ ਕੌਣ ਹੈ, ਵੀ ਜੇ ਉਹਦੀ ਨਜ਼ਰ ਵਿੱਚ ਨਹੀਂ ਆਇਆ ਉਹ ਕੌਣ ਹੈ? ਉਹ ਹੈ ਪਰਮਾਤਮਾ। ਤੇ ਪਰਮਾਤਮਾ ਕਿੱਥੇ ਰਹਿੰਦਾ? ਸਾਡੇ ਵਿੱਚ। ਅਸੀਂ ਉਸੇ ਦਾ ਹੀ ਰੂਪ ਹਾਂ, ਅਸੀਂ ਉਸੇ ਦਾ ਹੀ ਹਿੱਸਾ ਹਾਂ, ਉਹਦੇ ਵਿੱਚ ਹੀ ਪੈਦਾ ਹੋਏ ਹਾਂ, ਉਹਦਾ ਹੀ ਰੂਪ ਹਾਂ ਅਸੀਂ। ਕਹੋ ਕਬੀਰ ਇਹ ਰਾਮ ਕੀ। ਹੁਣ ਇਹਦਾ ਮਤਲਬ ਇਹ ਵੀ ਰੱਬ ਦੀ ਨਜ਼ਰ ਵਿੱਚ ਆਉਣਾ ਮਤਲਬ ਆਪਣੇ ਆਪ ਦੀ ਨਜ਼ਰ ਵਿੱਚ ਆਉਣਾ, ਆਪਣੇ ਆਪ ਦੀਆਂ ਨਜ਼ਰਾਂ ਵਿੱਚ ਆਉਣਾ। ਐਗਜ਼ਾਮਪਲ ਦੇ ਤੌਰ ਤੇ ਮੈਂ ਇੱਥੇ ਸਟੇਜ ਤੇ ਬੈਠਾ ਕਥਾ ਕਰ ਰਿਹਾ, ਤੁਹਾਡੇ ਜਿੰਨੇ ਤੁਸੀਂ ਬੈਠੇ ਹੋ, ਜਿੰਨੇ ਲਾਈਵ ਸੁਣਦੇ ਹੋ, ਤੁਹਾਡੇ ਮਾਇੰਡ ਵਿੱਚ ਮੇਰੇ ਪ੍ਰਤੀ ਇੱਕ ਸਤਿਕਾਰ ਹੈ, ਠੀਕ ਹੈ? ਪਰ ਮੇਰੇ ਬਾਰੇ ਜਿੰਨਾ ਮੈਂ ਜਾਣਦਾ ਉਹਨਾਂ ਮੈਂ ਜਾਣਦਾ, ਤੁਸੀਂ ਤੇ ਨਹੀਂ ਜਾਣਦੇ। ਹੋ ਸਕਦਾ ਮੈਂ ਸਿਰੇ ਦਾ ਕਮੀਨਾ ਬੰਦਾ ਹੋਵਾਂ, ਹੋ ਸਕਦਾ ਮੈਂ ਤੁਹਾਡੀਆਂ ਨਜ਼ਰਾਂ ਵਿੱਚ ਚੰਗਾ ਹੋ ਸਕਦਾ, ਪਰ ਮੈਂ ਜਦੋਂ ਸ਼ੀਸ਼ੇ ਸਾਹਮਣੇ ਖੜ ਕੇ ਆਪਣੀਆਂ ਨਜ਼ਰਾਂ ਵਿੱਚ ਨਜ਼ਰਾਂ ਮਿਲਾਵਾਂਗੇ ਮੇਰੀਆਂ ਅੱਖਾਂ ਝੁਕਣਗੀਆਂ। ਦਿਮਾਗ ਵਿੱਚ ਕੀ ਆਉਣਾ? ਤੂੰ ਇੰਨੇ ਜੋਗਾ ਹੈ ਨਹੀਂ ਸੀ ਜਿੰਨੀ ਬੱਲੇ ਬੱਲੇ ਮਿਲ ਗਈ, ਇੰਨੇ ਜੋਗਾ ਹੈ। ਹੁਣ ਇਸ ਹਿਸਾਬ ਨਾਲ ਮਹਾਰਾਜ ਕਹਿੰਦੇ ਹੈ ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ। ਸਭ ਤੋਂ ਜ਼ਰੂਰੀ ਹੈ ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਣਾ, ਸਭ ਤੋਂ ਜ਼ਰੂਰੀ। ਜੇ ਬੰਦਾ ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨ ਨਹੀਂ, ਦੁਨੀਆ ਦੀਆਂ ਨਜ਼ਰਾਂ ਭਾਵੇਂ ਲੱਖਾਂ ਨਜ਼ਰਾਂ ਵਿੱਚ ਪ੍ਰਵਾਨ ਹੋਵੇ ਕਿਸੇ ਕੰਮ ਦਾ, ਕਿਉਂਕਿ ਕੌਨਫੀਡੈਂਸ ਖਤਮ ਹੋ ਜਾਂਦਾ, ਆਤਮ ਵਿਸ਼ਵਾਸ ਖਤਮ ਹੋ ਜਾਂਦਾ। ਹੁਣ ਜੇ ਅਸੀਂ ਆਪਣੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਵਾਂਗੇ, ਉਹ ਕਿਵੇਂ ਹੋਵਾਂਗੇ? ਉਹ ਹੋਵਾਂਗੇ ਅਸੀਂ ਆਪਣੀ ਜ਼ਿੰਦਗੀ ਵਿੱਚ ਚੰਗੇ ਕੰਮ ਕਰਕੇ। ਤੇ ਚੰਗੇ ਕੰਮ ਕਦੋਂ ਕਰਾਂਗੇ? ਜਦੋਂ ਸਾਡੀ ਸੋਚ ਚੰਗੀ ਹੋਏਗੀ। ਤੇ ਸੋਚ ਚੰਗੀ ਕਿਵੇਂ ਬਣਨੀ ਹੈ? ਚੰਗੇ ਗਿਆਨ ਨਾਲ ਬਣਨੀ ਹੈ। ਤਾਂ ਕਰਕੇ ਪਾਤਸ਼ਾਹ ਕਹਿੰਦੇ ਜਿਹੜੇ ਗਿਆਨ ਨੂੰ ਵੈਲਕਮ ਕਹਿੰਦੇ ਹੈ, ਜਿਹੜੇ ਗਿਆਨ ਨੂੰ ਜੀ ਆਇਆਂ ਕਹਿੰਦੇ ਹੈ, ਜਿਹੜੇ ਗਿਆਨ ਦੇ ਆਇਆਂ ਤੇ ਖੁਸ਼ ਹੁੰਦੇ ਹੈ, ਕਹਿੰਦੇ ਚੇਤਾ ਰੱਖਿਓ ਉਹ ਆਪਣੀ ਜ਼ਿੰਦਗੀ ਵਿੱਚ ਪ੍ਰਵਾਨ ਹੋ ਜਾਂਦੇ। ਵਾਹ-ਵਾਹ ਕਰੇ ਸਹੀ ਜਨ ਸੋਹਣੇ ਤਿੰਨ ਕੋ ਪਰਜਾ ਪੂਜਣ ਆਈ। ਬਾਹਰੋਂ ਨਹੀਂ ਕੋਈ ਪੂਜਣ ਆਉਂਦਾ। ਆਪਾਂ ਸ਼ਹੀਦੀ ਦਿਹਾੜੇ ਦੀ ਯਾਦ ਵਿੱਚ ਬੈਠੇ ਹਾਂ, ਬਾਹਰਲਿਆਂ ਨੇ ਤੇ ਤੱਤੀਆਂ ਤਵੀਆਂ ਤੇ ਬਿਠਾਇਆ, ਬਾਹਰਲਿਆਂ ਨੇ ਤੇ ਜੰਜੀਰਾਂ ਬੰਨ ਕੇ ਹਾਥੀਆਂ ਦੇ ਅੱਗੇ ਸੁੱਟਿਆ, ਵਾਹ-ਵਾਹ ਕਿੱਥੇ ਕੀਤੀ ਹੈ? ਬਾਹਰਲਿਆਂ ਨੇ ਤੇ ਆਨੰਦਪੁਰ ਸਾਹਿਬ ਦੇ ਵਿੱਚੋਂ ਕੱਢਿਆ, ਆਨੰਦਪੁਰ ਸਾਹਿਬ ਛੱਡਣ ਲਈ ਮਜਬੂਰ ਕੀਤਾ। ਬਾਹਰਲਿਆਂ ਨੇ ਤੇ ਨੀਹਾਂ ਦੇ ਵਿੱਚ ਚਿਣ ਕੇ ਆਪਣੇ ਵੱਲੋਂ ਤੇ ਖਤਮ ਕਰ ਦਿੱਤਾ। ਅਸੀਂ ਕਹਿੰਦੇ ਵੀ ਪ੍ਰਜਾ ਪੂਜਣ ਆਈ, ਕਿਹੜੀ ਪ੍ਰਜਾ ਪੂਜਣ? ਉਹ ਆ ਸਾਡੀਆਂ ਅੱਖਾਂ ਪ੍ਰਵਾਨ ਹੋ ਜਾਣ, ਆ ਪ੍ਰਜਾ ਸਾਡੀ ਆਪਣੀ ਪ੍ਰਜਾ, ਸਾਡੀ ਆਪਣੀ ਪ੍ਰਜਾ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸ਼ਬਦ ਆਉਂਦਾ, ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਹਲਾਰਾ ਭਇਓ ਗੁਣੀ ਗੁਣੀਰਾ। ਇਹ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ। ਹੁਣ ਜਦੋਂ ਇਹ ਪੰਗਤੀ ਆਉਂਦੀ ਹੈ ਤੇ ਕਈ ਬਾਬੇ ਅਰਥ ਇਹ ਕਰਦੇ, ਵੇਖੋ ਗੁਰਬਾਣੀ ਵਿੱਚ ਲਿਖਿਆ ਵੀ ਜਦੋਂ ਕਬੀਰ ਸਾਹਿਬ ਜੀ ਨੂੰ ਸਮਝ ਆਈ ਉਹਨਾਂ ਨੇ ਬੁਣਨਾ ਤਨਨਾ ਹੀ ਛੱਡ ਦਿੱਤਾ। ਪਰ ਦੂਸਰੇ ਪਾਸੇ ਤੇ ਕਬੀਰ ਸਾਹਿਬ ਮਹਾਰਾਜ ਕਹਿੰਦੇ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ, ਇੱਥੇ ਕੰਮ ਓਪੋਜਿਟ ਹੋ ਗਿਆ। ਇੱਕ ਪੰਕਤੀ ਕੁਛ ਕਹਿ ਰਹੀ ਹੈ, ਦੂਜੀ ਪੰਕਤੀ ਕੁਛ ਕਹਿ ਰਹੀ ਹੈ। ਨਾਲੇ ਇੱਥੇ ਤੇ ਸਿਧਾਂਤ ਇਹ ਹੈ, ਉਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪਹੁੰਚ, ਇੱਥੇ ਤੇ ਨਿਯਮ ਹੈ, ਇੱਥੇ ਤੇ ਗਿਆਨ ਹੀ ਦਿੱਤਾ। ਹੁਣ ਉਹ ਕਿਹੜਾ ਬੁਣਨਾ ਤਨਨਾ ਸੀ ਜਿਹੜਾ ਕਬੀਰ ਸਾਹਿਬ ਜੀ ਨੇ ਤਿਆਗਿਆ? ਅਸੀਂ ਭੁਲੇਖਾ ਤਾਂ ਖਾਂਦੇ ਹਾਂ ਕਿਉਂਕਿ ਕਬੀਰ ਸਾਹਿਬ ਜੀ ਦਾ ਆਪਣਾ ਨਿੱਜੀ ਕੰਮ ਜਿਹੜਾ ਉਹ ਵੀ ਬੁਣਨਾ ਤਰਨਾ ਹੀ ਸੀ, ਕਿਉਂਕਿ ਜੁਲਾਹੇ ਸੀ, ਕੱਪੜੇ ਰੰਗਣ ਦਾ, ਕੱਪੜੇ ਬੁਣਨ ਦਾ ਕੰਮ ਸੀ ਉਹਨਾਂ ਦਾ। ਹੁਣ ਕਬੀਰ ਸਾਹਿਬ ਜੀ ਨੇ ਉਹ ਤਾਣੀਆਂ ਬੁਣਨੀਆਂ ਛੱਡੀਆਂ ਨੇ ਜਿਹੜੀਆਂ ਅੰਦਰ ਬੁਣੀਆਂ ਜਾਂਦੀਆਂ ਹੁੰਦੀਆਂ ਸੀ। ਇੱਕ ਤਾਣੀ ਤੇ ਵੇਖੋ ਨਾ, ਬੀਬੀਆਂ ਸਵੈਟਰ ਬੁਣਦੀਆਂ, ਬੀਬੀਆਂ ਸਵੈਟਰ ਬੁਣਦੀਆਂ, ਦੋ ਸੋਈਆਂ ਹੱਥ ਵਿੱਚ ਫੜੀਆਂ ਹੁੰਦੀਆਂ, ਤਾਣੀ ਬੁਣਦੀਆਂ ਹੁੰਦੀਆਂ, ਇੱਕ ਤਾਣੀ ਉੱਪਰ ਇੱਕ ਤਾਣੀ ਥੱਲੇ, ਤਾਂ ਜਿੱਦਾਂ ਬੁਣਦੀਆਂ ਹੁੰਦੀਆਂ, ਇੱਕ ਤਾਣੀ ਤੇ ਬੁਣੀ ਜਾਂਦੀ ਹੈ, ਇੱਕ ਤਾਣੀ ਸਾਡੀ ਦਿਮਾਗ ਸਾਡਾ ਦਿਮਾਗ ਬੁਣਦਾ, ਉਹ ਕੀ ਧੋਖੇ ਦੀਆਂ ਤਾਣੀਆਂ ਬੁਣਦਾ, ਬੇਈਮਾਨੀ ਦੀਆਂ ਤਾਣੀਆਂ ਬੁਣਦਾ ਸਾਡਾ ਦਿਮਾਗ। ਬੰਦਾ ਕਿਸੇ ਵੀ ਫੀਲਡ ਵਿੱਚ ਹੋਵੇ, ਉਸ ਫੀਲਡ ਵਿੱਚ ਜਦੋਂ ਕੋਈ ਧੋਖਾ ਕਰਨਾ ਹੁੰਦਾ, ਜਦੋਂ ਕੋਈ ਬੇਈਮਾਨੀ ਕਰਨੀ ਹੁੰਦੀ ਹੈ, ਤੇ ਫਿਰ ਪਹਿਲਾਂ ਦਿਮਾਗ ਵਿੱਚ ਤਾਣੀਆਂ ਬੁਣੀਆਂ ਜਾਂਦੀਆਂ ਹੁੰਦੀਆਂ ਵੀ ਹੁਣ ਕੈਮੀਕਲ ਪਾ ਕੇ ਦੁੱਧ ਕਿਵੇਂ ਤਿਆਰ ਕੀਤਾ ਜਾਵੇ, ਦੁੱਧ ਨੂੰ ਵਧਾਇਆ ਕਿਵੇਂ ਜਾਵੇ, ਕੀ ਕਰਾਂ, ਫੜਿਆ ਵੀ ਨਾ ਜਾਵਾਂ ਤੇ ਕੰਮ ਵੀ ਚੱਲ ਜਾਵੇ। ਉਹ ਤਾਣੀਆਂ ਕੌਣ ਬੁਣਦਾ? ਉਹ ਬੁਣਦਾ ਸਾਡਾ ਦਿਮਾਗ। ਤੇ ਕਬੀਰ ਸਾਹਿਬ ਕਹਿੰਦੇ, ਹੁਣ ਮੈਂ ਉਹ ਤਾਣੀਆਂ ਬੁਣਨੀਆਂ ਛੱਡ ਦਿੱਤੀਆਂ, ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਪੁਲਾ ਜੁਲਾਰਾ ਭਇਓ ਗੁਣੀ ਗੀਰਾ। ਮੈਂ ਕਿੰਨੀ ਵਾਰੀ ਗੱਲ ਕਰਦਾ ਹੁੰਦਾ, ਆਪਣੇ ਆਪ ਨੂੰ ਪੁੱਛ ਕੇ ਵੇਖੋ, ਅਸੀਂ ਕਬੀਰ ਜੀ ਨੂੰ ਪਿਆਰ ਕਰਦੇ ਹਾਂ ਕਿਹੜੀ ਗੱਲ ਤੋਂ ਕਰਦੇ ਹਾਂ? ਇੱਥੇ ਕੋਈ ਕਿਸੇ ਨੂੰ ਪਿਆਰ ਕਰਦਾ, ਕੋਈ ਰੰਗ ਵੇਖ ਕੇ ਪਿਆਰ ਕਰਦਾ, ਕੋਈ ਜ਼ਮੀਨ ਜਾਇਦਾਦ ਵੇਖ ਕੇ ਪਿਆਰ ਕਰਦਾ, ਕੋਈ ਕੁਛ ਵੇਖ ਕੇ ਪਿਆਰ ਕਰਦਾ, ਅਸੀਂ ਕਬੀਰ ਜੀ ਦਾ ਕੀ ਵੇਖਿਆ? ਅਸੀਂ ਕਬੀਰ ਜੀ ਦਾ ਆਪਣਾ ਪਰਸਨਲ ਰੰਗ ਵੇਖਿਆ ਕਦੇ? ਇਹ ਤੇ ਚਿੱਤਰਕਾਰਾਂ ਦਾ ਬਣਾਇਆ ਹੋਇਆ। ਅਸੀਂ ਕਬੀਰ ਜੀ ਦਾ ਘਰ ਵੇਖਿਆ ਕਦੇ? ਕਬੀਰ ਜੀ ਦੀ ਪ੍ਰਾਪਰਟੀ ਵੇਖੀ ਹੈ ਕਦੇ? ਪਿਆਰ ਕਰਦੇ ਹਾਂ, ਕਿਉਂ ਕਰਦੇ ਹਾਂ? ਕਿਉਂਕਿ ਉਹ ਇੱਕ ਸੱਚੇ ਸੁੱਚੇ ਇਨਸਾਨ ਸੀ, ਉਹਨਾਂ ਦਾ ਦਿਮਾਗ ਤਾਣੀਆਂ ਨਹੀਂ ਸੀ ਬੁਣਦਾ ਹੁੰਦਾ, ਛੱਡ ਦਿੱਤਾ ਕਹਿੰਦੇ। ਬੁਣਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ ਨੀਚ ਕੁਲਾ, ਜਿਹਨੂੰ ਦੁਨੀਆਂ ਨੀਚ ਕਹਿੰਦੀ ਸੀ ਤੇ ਇਹ ਤੇ ਨੀਵੀਂ ਜਾਤ ਦਾ ਜਲਾਹ ਹੈ, ਭਇਓ ਗੁਣੀ ਗਹੀਰਾ, ਕਹਿੰਦੇ ਉਹ ਗੁਣਾਂ ਦਾ ਖਜ਼ਾਨਾ ਬਣ ਗਿਆ। ਗੁਣਾਂ ਦਾ ਖਜ਼ਾਨਾ ਕਦੋਂ ਬਣਿਆ? ਜਦੋਂ ਉਹਦਾ ਸਾਰਾ ਪਰਿਵਾਰ ਬੇੜੀ ਵਿੱਚ ਚੜ ਗਿਆ, ਸਾਰਾ ਪਰਿਵਾਰ ਬੇੜੀ ਵਿੱਚ ਚੜ ਗਿਆ, ਤੇ ਸਾਰਾ ਪਰਿਵਾਰ ਬੇੜੇ ਵਿੱਚ ਚੜਨਾ ਬਹੁਤ ਲਾਜ਼ਮੀ ਹੁੰਦਾ, ਬਹੁਤ ਜ਼ਰੂਰੀ ਹੁੰਦਾ। ਮੈਂ ਇੱਕ ਛੋਟੀ ਜਿਹੀ ਉਦਾਹਰਣ ਦੇਣ ਲੱਗਾ, ਮੰਨ ਲਓ ਜੇ ਕੋਈ ਬੰਦਾ ਆਪਣੀ ਜ਼ਿੰਦਗੀ ਵਿੱਚ ਸਕਸੈਸਫੁਲ ਹੁੰਦਾ, ਜਦੋਂ ਉਹਦੀ ਇੰਟਰਵਿਊ ਲਈ ਜਾਂਦੀ ਹੈ ਵੀ ਤੁਹਾਡੀ ਕਾਮਯਾਬੀ ਦੇ ਪਿੱਛੇ ਕਿਹਦਾ ਹੱਥ ਹੈ, ਤੇ ਬਹੁਤੀ ਵਾਰ ਬੰਦੇ ਜਿਹੜੇ ਆ ਆਪਣੇ ਪਰਿਵਾਰ ਦੀ ਸਿਫਤ ਕਰਦੇ ਹੁੰਦਾ ਕਿ ਨਹੀਂ, ਵੀ ਜੇ ਮੇਰਾ ਪਰਿਵਾਰ ਸਾਥ ਨਾ ਦਿੰਦਾ ਸ਼ਾਇਦ ਮੈਂ ਇੱਥੇ ਤੱਕ ਨਾ ਪਹੁੰਚਦਾ, ਜੇ ਮੇਰੇ ਘਰ ਵਿੱਚ ਕਲੇਸ਼ ਰਹਿੰਦਾ, ਮਾਂ ਇੱਕ ਪਾਸੇ ਤੁਰੀ ਫਿਰਦੀ ਰਹਿੰਦੀ, ਪਿਓ ਇੱਕ ਪਾਸੇ ਤੁਰਿਆ ਫਿਰਦਾ ਰਹਿੰਦਾ, ਘਰ ਵਾਲੀ ਇੱਕ ਪਾਸੇ ਤੁਰੀ ਫਿਰਦੀ ਰਹਿੰਦੀ, ਮੇਰਾ ਤੇ ਦਿਮਾਗ ਇਹਨਾਂ ਦੇ ਵਿੱਚ ਹੀ ਖਚਤ ਹੋ ਜਾਣਾ ਸੀ, ਘਰ ਵਿੱਚ ਕਲੇਸ਼ ਰਹਿੰਦਾ ਮੈਂ ਤੇ ਖਚਤ ਹੋ ਜਾਣਾ ਸੀ, ਇਹਨਾਂ ਨੇ ਮੇਰਾ ਸਾਥ ਦਿੱਤਾ, ਇਹ ਮੇਰੇ ਨਾਲ ਖੜੇ, ਮੈਂ ਤਾਂ ਕਾਮਯਾਬ ਹੋਇਆ। ਤੇ ਕਬੀਰ ਸਾਹਿਬ ਮਰਦ ਕਹਿੰਦੇ ਐ, ਮੇਰਾ ਪਰਿਵਾਰ ਮੇਰੇ ਨਾਲ ਖੜਿਆ, ਉਹ ਕਿਹੜਿਆ? ਅੱਖਾਂ ਕੰਨ ਨੱਕ ਜੀਭ ਆ ਇੰਦਰੀਆਂ, ਕਹਿੰਦੇ ਹੁਣ ਮੇਰੇ ਆਪੇ ਤੋਂ ਬਾਹਰ ਨਹੀਂ ਨੇ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮਨ ਜੀਤੈ ਜਗ ਜੀਤ।
ਨਿਜ ਦਿਨ ਸੁਣ ਕੇ ਪੁਰਾ ਸਮਝਤ ਨਹਿਰੇ ਅਜਾ, ਇਸ ਦਿਨ ਸੁਣ ਕੇ ਪੁਰਾ ਸਮਝਤ ਨਹਿਰੇ ਅਜਾ, ਕਾਲ ਤੋਂ ਪਹੁੰਚੋ ਆ ਕਹਾ ਜਹ ਪਾਜ ਰੇ, ਬੀਤ ਜਹ 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 ਜਨਮ ਅਕਾਜ ਰੇ, ਜਨਮ ਅਕਾਜ ਰੇ, ਬੀਤ ਜੈ ਬੀਤ ਜੈ, ਬੀਤ ਜੈ ਬੀਤ ਜੈ, ਜਨਮ ਅਕਾਜ ਰੇ, ਜਨਮ ਅਕਾਜ ਰੇ, ਬੀਤ ਜੈ ਬੀਤ ਜੈ, 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 ਬੀਤ ਜੈ ਬੀਤ ਜੈ,
ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਚਰਨਜੀਤ ਸਿੰਘ ਜੀ, ਜਿਨ੍ਹਾਂ ਪਾਸੋਂ ਆਪ ਜੀ ਨੇ ਬੜੇ ਪਿਆਰ ਨਾਲ ਕੀਰਤਨ ਸਰਵਣ ਕੀਤਾ ਹੈ। ਸੋ ਹੁਣ ਭਾਈ ਸਾਹਿਬ ਜੀ ਪੰਡਾਲ ਦੇ ਵਿੱਚ ਪਹੁੰਚ ਚੁੱਕੇ ਹਨ। ਜਿਹੜੀ ਸੰਗਤ ਬਾਹਰ ਹੈ, ਜਲਦੀ ਜਲਦੀ ਨਮਸਕਾਰ ਕਰਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ। ਸੋ ਅੱਜ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਔਰ ਚਮਕੌਰ ਦੀ ਗੜੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਅੱਜ ਜੋ ਦੂਸਰੇ ਦਿਨ ਦਾ ਸਮਾਗਮ ਆਯੋਜਿਤ ਕੀਤਾ ਗਿਆ, ਸਾਰੀ ਸੰਗਤ ਨੂੰ ਬੇਨਤੀ ਹੈ ਨਮਸਕਾਰ ਕਰਕੇ ਪੰਡਾਲ ਵਿੱਚ ਸਜਣ ਦੀ ਕਿਰਪਾਲਤਾ ਕਰੋ। ਕੱਲ ਬੜੇ ਪਿਆਰ ਨਾਲ ਤੁਸੀਂ ਅਨੰਦਪੁਰ ਸਾਹਿਬ ਤੋਂ ਵਿਛੋੜੇ ਦਾ ਇਤਿਹਾਸ ਆਪ ਜੀ ਨੇ ਸਰਵਣ ਕੀਤਾ। ਸੋ ਅੱਜ ਇਸੇ ਤਰ੍ਹਾਂ ਜਿੰਨੇ ਘਰਾਂ ਵਿੱਚ ਸੁਣਦੇ ਹੈ ਔਰ ਜਿੰਨੇ ਪੰਡਾਲ ਵਿੱਚ ਬੈਠੇ ਹਨ, ਬੜੇ ਟਕਾਰ ਨਾਲ ਰੌਲੇ ਤੋਂ ਸੰਕੋਚ ਕਰਕੇ ਭੈਣਾਂ ਨੂੰ ਖਾਸ ਕਰਕੇ ਬੇਨਤੀ ਹੈ ਕਿ ਬੱਚਿਆਂ ਦਾ ਜ਼ਰੂਰ ਖਿਆਲ ਰੱਖਿਓ, ਤਾਂ ਕਿ ਇੱਕ ਇੱਕ ਗੱਲ ਵਿਚਾਰ ਅਸੀਂ ਸਮਝ ਸਕੀਏ। ਸੋ ਭਾਈ ਸਾਹਿਬ ਜੀ ਪਾਸੋਂ ਇਸੇ ਤਰ੍ਹਾਂ ਟਕਾ ਬਣਾ ਕੇ ਕਥਾ ਕੀਰਤਨ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਦਾਦਾ ਦਾਦਾ ਇੱਕ ਹੈ ਸਭ ਕੋ ਦੇਵਣਹਾਰ ਦਿਨ ਦਿਨ ਤੋਟ ਨਾ ਆਵਈ ਅਗਨਤ ਭਰੇ ਭੰਡਾਰ ਸੱਚੇ ਸਾਹਿਬ ਕਿਆ ਨਾਹੀ ਕਰ ਘਰ ਧਾਮ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵ ਆਓ ਰਲ ਕੇ ਕੁਝ ਚਿਰ ਇਕਾਗਰਤਾ ਬਖਸ਼ੋ ਜਿੱਥੇ ਕਿਤੇ ਜਗ੍ਹਾ ਮਿਲਦੀ ਹੈ ਪਿਆਰ ਨਾਲ ਬੈਠੋ ਕਿਸੇ ਦੇ ਗੋਡੇ ਗਾਡੇ ਦੁਖਦੇ ਉਹ ਸਾਹਮਣੇ ਕੁਰਸੀ ਪਈ ਹੈ ਉਹ ਚੱਕ ਕੇ ਉਹਦੇ ਤੇ ਬਹਿ ਸਕਦਾ ਬਹੁਤਿਆਂ ਦੇ ਗੋਡੇ ਦੁਖਦੇ ਹੀ ਹੈ ਅੱਜ ਕੱਲ੍ਹ ਟਕਾ ਬਣਾ ਕੇ ਆਪਾਂ ਕੁਝ ਚਿਰ ਬੈਠਣ ਦੀ ਖੇਚਲ ਕਰਨੀ ਹੈ ਮਨ ਬਿਰਤੀ ਇਕਾਗਰ ਰੱਖਣਾ ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ ਬੱਚਿਆਂ ਦਾ ਵੀ ਖਿਆਲ ਰੱਖਿਓ ਛੋਟੇ ਬੱਚਿਆਂ ਦਾ ਵੀ ਖਿਆਲ ਰੱਖਿਓ ਟਕਾ ਨਾਲ ਬੈਠਣ ਦੀ ਖੇਚਲ ਕਰਿਓ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਹੈ ਸਾਰੇ ਆਪਾਂ ਰਲ ਕੇ ਗਾਉਂਦੇ ਹਾਂ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਪੜਾਂਗੇ ਕਾਫੀ ਸੰਗਤਾਂ ਹਜ਼ਾਰਾਂ ਲੱਖਾਂ ਸੰਗਤਾਂ ਘਰਾਂ ਚ ਬਹਿ ਕੇ ਦੀਵਾਨ ਸੁਣਦੀਆਂ ਤੇ ਮੈਂ ਕੱਲ ਵੀ ਦੱਸਿਆ ਸੀ ਵੀ ਅਸੀਂ ਦੀਵਾਨ ਜ਼ਿਆਦਾਤਰ ਲਾਈਵ ਕਰਨ ਕਰਕੇ ਹੀ ਲਾਈਦੇ ਆ ਪਰ ਅੱਜ ਤੇ ਕਾਫੀ ਤੁਸੀਂ ਗਿਣਤੀ ਚ ਆਏ ਆ ਜਿਹੜੇ ਰਾਤ ਦਾ ਦੀਵਾਨ ਵੀ ਸੁਣ ਰਹੇ ਆ ਕੱਲ ਕਾਫੀ ਸੰਗਤ ਹੋਣੀ ਹੈ ਐਤਵਾਰ ਦਾ ਦੀਵਾਨ ਦੂਰੋਂ ਦੂਰੋਂ ਸਾਰਿਆਂ ਨੇ ਆਉਣਾ ਸੋ ਆਓ ਮਨ ਬਿਰਤੀ ਇਕਾਗਰ ਕਰਕੇ ਅੱਜ ਦੀ ਹਾਜ਼ਰੀ ਭਰਦੇ ਆ ਟਕਾ ਬਣਾ ਕੇ ਸੱਚੇ ਸਤ ਗੁਰੂ ਦਾਤਾਰਾ ਸੱਚੇ ਸਤ ਗੁਰੂ ਦਾਤਾਰਾ ਸੱਚੇ ਸਤ ਪੜੋ ਬਈ
ਦਾਤਾਰਾ
ਗੱਜ ਕੇ
ਸੱਚੇ ਸਤ ਗੁਰੂ
ਸੱਚੇ ਸਤ ਗੁਰੂ
ਦਾਤਾਰਾ
ਸੱਚੇ ਸਤ ਗੁਰੂ ਦਾਤਾਰਾ ਸੱਚੇ ਸਤ ਪੜੋ
ਦਾਤਾਰਾ ਸੱਚੇ ਸਤ
ਜੀ ਸੱਚੇ ਸਤ ਆਂਦਾ ਸੱਚੇ ਸਤ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ
ਜੀ,
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ,
ਸਾਜੇ ਸਤ ਗੁਰੂ ਸਾਚੇ ਸਤ ਗੁਰੂ ਦਾਤਾਰਾ ਜੀ,
ਸਾਚੇ ਸਤ ਗੁਰੂ
ਦਾਤਾਰਾ,
ਸਤ ਗੁਰੂ ਦਾਤਾਰਾ।
ਦਰਸ਼ਨ ਦੇਖ ਸਗਲ ਦੁੱਖ ਨਾਸ ਹੈ,
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 ਚਰਨ ਕਮਲ ਬਲਹਾਰਾ ਜੀ,
ਚਰਨ ਬਲਹਾਰਾ,
ਸੱਚੇ ਸਤ ਗੁਰੂ ਦਾਤਾ, ਸੱਚੇ ਸਤ ਗੁਰੂ ਜੀ,
ਸਾਜੇ ਸਤ ਗੁਰੂ,
ਪੜੋ ਪੜੋ ਪੜੋ
ਦਾਤਾਰਾ, ਸਾਜੇ ਸਤ ਗੁਰੂ
ਜੀ
ਦਾਤਾਰਾ।
ਸਤ ਪਰਮੇਸ਼ਰ ਸਤ ਸਾਧ ਜਨ, ਨਿਹਚਲ ਹਰ ਕਾ ਨਾਮ,
ਸਤ ਪਰਮੇਸ਼ਰ ਸਤ ਸਾਧ ਜਨ,
ਅੱਜ ਕੇ
ਨਿਹਚਲ ਹਰ ਕਾ ਨਾਮ,
ਭਗਤ ਪਾਵਨੀ ਪਾਰ ਬ੍ਰਹਮ ਕੀ, ਅਵਨਾਸੀ ਗੁਣ ਗਾ,
ਭਗਤ ਪਾਵਨੀ ਪਾਰ ਬ੍ਰਹਮ ਕੀ, ਅਵਨਾਸੀ ਗੁਣ ਗਾ,
ਅਵਿਨਾਸੀ ਗੁਣ ਗਾਓ, ਅਵਿਨਾਸੀ ਗੁਣ ਗਾਓ, ਸੱਚੇ ਸਤ ਗੁਰੂ ਦਾਤਾਰਾ, ਸੱਚੇ ਸਤ ਗੁਰੂ ਦਾਤਾਰਾ,
ਸਤ ਗੁਰੂ ਦਾਤਾਰਾ, ਸਤ ਗੁਰੂ
ਜੀ
ਦਾਤਾਰਾ।
ਵਾਹਿਗੁਰੂ
ਅਗਮ ਅਗੋਚਰ ਨਿਤ ਨਹੀਂ ਪਾਈਏ, ਸਗਲ ਘਟਾਇਆ ਧਾਰ ਨਾਨਕ ਵਾਹ ਵਾਹੂ ਕਹੋ ਤਾਂ ਕੋ,
ਜਾ ਕਾ ਅੰਤ ਨਾ ਪਾ ਜਾ ਕਾ ਅੰਤ ਨਾ ਪਾ
ਸੱਚੇ ਸਤ ਗੁਰੂ ਸੱਚੇ ਸਤ ਗੁਰੂ ਜੀ ਸੱਚੇ ਸਤ ਗੁਰੂ
ਦਾਤਾਰਾ ਸੱਚੇ ਸਤ ਗੁਰੂ ਦਾਤਾਰਾ
ਦਰਸ਼ਨ ਦੇਖ ਸਗਲ ਦੁੱਖ ਨਾਸਹ
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 ਚਰਨ ਕਮਲ ਬਲਿਹਾਰ ਚਰਨ ਕਮਲ ਬਲਿਹਾਰ ਅੱਜ ਸਤ ਗੁਰੂ
ਸੱਚੇ ਸਤ ਗੁਰੂ ਦਾਤਾਰਾ ਸੱਚੇ ਸਤ ਗੁਰੂ ਦਾਤਾਰਾ
ਸੱਚੇ ਸਤ ਗੁਰੂ ਦਾਤਾਰਾ ਸੱਚੇ ਸਤ ਗੁਰੂ ਦਾਤਾਰਾ ਪੜੋ ਸੱਚੇ ਸਤ ਗੁਰੂ
ਬੋਲੋ ਜਰਾ
ਜੀ ਸੱਚੇ ਸਤਿਗੁਰੂ ਦਾਤਾ ਸੱਚੇ ਸਤਿਗੁਰੂ ਦਾਤਾ ਬੋਲੋ ਸੱਚੇ ਸੱਚੇ ਸਤਿਗੁਰੂ ਦਾਤਾ ਜੀ ਦਾਤਾ ਗਿਆਨ ਅੰਜਨ ਗੁਰ ਦੀਆਂ ਗਿਆਨ ਅੰਜਨ ਗੁਰ ਦੀਆਂ ਗੁਰ ਦੀਆਂ ਗਿਆਨ ਅੰਧੇਰ
ਵਿਨਾਸ਼
ਗਿਆਨ ਅੰਜਨ ਗੁਰ ਦੀਆਂ ਗਿਆਨ ਅੰਧੇਰ
ਵਿਨਾਸ਼
ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ
ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ
ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਏਕ ਹੈ ਸਭ ਕੋ ਦੇਵਨ ਹਾਰ ਸਭ ਕੋ ਦੇਵਨ ਹਾਰ ਸਭ ਕੋ ਦੇਵਨ ਹਾਰ
ਸਭ
ਕੋ ਦੇਵਨ ਹਾਰ ਸਭ ਕੋ ਦੇਵਨ ਹਾਰ ਗੀਤਾ ਕਰ
ਤਾਰਾ
ਗੀਤਾ ਕਰ
ਤਾਰਾ
ਗਿਆਨ ਅੰਜਨ ਗੁਰ ਦੀਆਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਸੱਚੇ ਗਿਆਨ ਦੀ ਸਤਿਗੁਰ ਵੰਡਦੇ ਨੇ ਗਿਆਨ ਸੱਚੇ ਦਾਤ ਸਤਿਗੁਰ ਵੰਡਦੇ ਨੇ ਜੀ ਦਾਤ ਸੱਚੇ ਗਿਆਨ ਦੀ ਸਤਿਗੁਰ ਵੰਡਦੇ ਨੇ ਦਾਤ ਸੱਚੇ ਗਿਆਨ ਦੀ ਸਤਿਗੁਰ ਵੰਡਦੇ ਨੇ ਦਾਤ ਪੜ ਲਓ ਸਤਿਗੁਰ ਜੀ
ਦਾਤ ਸੱਚੇ ਗਿਆਨ ਦੀ
ਸਤਿਗੁਰ ਵੰਡਦੇ ਨੇ ਬਈ ਦਾਤ ਸੱਚੇ ਗਿਆਨ ਦੀ ਵੰਡਦੇ ਨੇ ਦਾਤ ਸੱਚੇ ਗਿਆਨ
ਵੰਡਦੇ ਨੇ ਦਾਤ ਸੱਚੇ ਗਿਆਨ ਦੀ
ਸਤਿਗੁਰ ਵੰਡਦੇ ਨੇ
ਦਾਤ ਸੱਚੇ
ਪੜ ਲਓ ਜੀ ਸਤਿਗੁਰ ਵੰਡਦੇ ਨੇ ਸਤਿਗੁਰ ਦਾਤ ਦਾਤ ਸੱਚੇ ਗਿਆਨ ਦੀ ਦਾਤ ਸੱਚੇ ਗਿਆਨ ਸੱਚੇ ਗਿਆਨ ਦੀ ਦਾਤ ਸੱਚੇ ਗਿਆਨ
ਦਾਤ ਸੱਚੇ ਗਿਆਨ ਦੀ ਦਾਤ ਸੱਚੇ ਗਿਆਨ
ਪੜ ਲਓ
ਦਾਤ ਸੱਚੇ ਗਿਆਨ ਦੀ ਦਾਤ ਸੱਚੇ ਗਿਆਨ
ਦਾਤ ਸੱਚੇ ਗਿਆਨ ਦੀ ਓਏ ਦਾਤ
ਸੱਚੇ ਗਿਆਨ ਦੀ
ਓ ਦਾਤ ਸੱਚੇ ਸੱਚੇ ਗਿਆਨ ਸੱਚੇ ਗਿਆਨ ਦੀ ਦਾਤ ਸੱਚੇ ਗਿਆਨ ਦੀ
ਦਾਤ ਸੱਚੇ ਗਿਆਨ ਦੀ ਦਾਤ ਸੱਚੇ ਗਿਆਨ ਦੀ ਸੱਚੇ ਗਿਆਨ ਦੀ
ਦਾਤ ਸੱਚੇ ਗਿਆਨ ਦੀ ਸੱਚੇ ਗਿਆਨ ਦਾਤ ਸੱਚੇ ਗਿਆਨ ਦੀ
ਦਾਤ ਸੱਚੇ ਗਿਆਨ
ਓ ਸੱਚੇ ਗਿਆਨ ਦੀ ਸੱਚੇ ਗਿਆਨ ਦੀ ਓਏ ਦਾਤ ਸੱਚੇ ਗਿਆਨ ਦੀ
ਸੱਚੇ ਗਿਆਨ ਦੀ, ਸੱਚੇ ਗਿਆਨ ਦੀ ਦਾਤ, ਸੱਚੇ ਗਿਆਨ ਦੀ, ਸੱਚੇ ਗਿਆਨ ਦੀ ਦਾਤ, ਸੱਚੇ ਗਿਆਨ ਦੀ, ਸੱਚੇ ਗਿਆਨ ਦੀ ਦਾਤ, ਸੱਚੇ ਗਿਆਨ ਦੀ।
ਸਤਿਗੁਰ ਵੰਡਦੇ ਨੇ ਦਾਤ ਸੱਚੇ, ਵੰਡਦੇ ਨੇ ਬਈ ਸੱਚੇ ਗਿਆਨ ਦੀ। ਪੜ ਲੋ
ਦਾਤ ਸੱਚੇ ਗਿਆਨ ਦੀ,
ਸਤਿਗੁਰ ਵੰਡਦੇ ਨੇ ਦਾਤ
ਸੱਚੇ ਗਿਆਨ।
ਬੋਲੋ ਸਤਿਗੁਰ ਵੰਡਦੇ ਨੇ ਜੀ ਦਾਤ ਜੀ, ਸਤਿਗੁਰ ਵੰਡਦੇ ਨੇ।
ਸਾਰੀ ਸੰਗਤ ਇੱਕੇ ਵਾਰੀ ਕਹਿਣ ਗੱਜ ਕੇ ਆਖਿਓ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ
ਕੀ ਫਤਿਹ।
ਇਕਾਗਰ ਚਿਤ ਹੋ ਕੇ ਥੋੜਾ ਚਿਹਰਾ ਆਪਾਂ ਬੈਠਣਾ ਹੈ ਤੇ ਮੇਰੀ ਸੰਗਤ ਨੂੰ ਵੀ ਬੇਨਤੀ ਹੈ ਵੀ ਮਨ ਬਿਰਤੀ ਇਕਾਗਰ ਕਰਕੇ ਬਹਿਣਾ। ਜਿਹੜੇ ਬਾਹਰ ਸੇਵਾਦਾਰ ਹਨ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿਨ੍ਹਾਂ ਨੇ ਲੰਘਣਾ ਹੀ ਹੁੰਦਾ ਉਹ ਬਾਹਰ ਹੀ ਬੈਠ ਜਾਣ ਦੂਰ ਹੀ, ਜਿਨ੍ਹਾਂ ਨੇ ਦੀਵਾਨ ਸੁਣਨਾ ਉਹ ਅੱਗੇ ਆ ਕੇ ਮੱਥਾ ਟੇਕ ਕੇ ਪੰਡਾਲ ਵਿੱਚ ਬਹਿਣ ਤਾਂ ਜੋ ਫਿਰ ਡਿਸਟਰਬੈਂਸ ਨਾ ਹੋਵੇ। ਮੈਂ ਜਿਵੇਂ ਅੱਗੇ ਦੱਸਿਆ ਬਈ ਦਮਦਮਾ ਟੀਵੀ ਵਾਲੇ ਲਾਈਵ ਕਰਦੇ ਹੈ, ਤੁਹਾਡੇ ਚ ਕਿੰਨੀ ਸੰਗਤ ਹੈ ਜਿਹੜੇ ਟੀਵੀ ਦੇ ਉੱਤੇ ਘਰੇ ਬਹਿ ਕੇ ਦੀਵਾਨ ਸੁਣਦੇ, ਦਮਦਮਾ ਟੀਵੀ ਤੇ ਚੱਲਦਾ, ਫਿਰ ਯੂਟਿਊਬ ਦੇ ਉੱਤੇ ਵੀ ਚੱਲਦਾ ਹੈ, ਲੱਖਾਂ ਸੰਗਤਾਂ ਤੱਕ ਪ੍ਰੋਗਰਾਮ ਜਿਹੜਾ ਪਹੁੰਚਦਾ ਹੈ ਤੇ ਆਪਾਂ ਸਾਰੇ ਜਿਹੜੇ ਪੰਡਾਲ ਵਿੱਚ ਹਾਜ਼ਰ ਹਾਂ ਉਹ ਵੀ ਬੈਠੇ। ਮੈਨੂੰ ਯਾਦ ਹੈ ਮੈਂ ਦੋ ਵਾਰ ਪ੍ਰੋਗਰਾਮ ਫਤਿਹਗੜ੍ਹ ਸਾਹਿਬ ਵੀ ਕੀਤਾ, ਉਹਨਾਂ ਰਾਤਾਂ ਨੂੰ ਜਿਹੜੀਆਂ ਆਖਰੀ ਰਾਤਾਂ ਸਾਹਿਬਜ਼ਾਦਿਆਂ ਦੀਆਂ ਤੇ ਉਹ ਦਿਨ, ਉਹ ਇਤਿਹਾਸ, ਉਹ ਸਮਾਂ, ਉਹ ਧਰਤੀ, ਉਸੇ ਜਗ੍ਹਾ ਬੜਾ ਕਮਾਲ ਦਾ ਉਹ ਸੀਨ ਸੀ, ਨਕਸ਼ਾ ਸੀ। ਬਹਿਣ ਨੂੰ ਥਾਂ ਨਹੀਂ ਸੀ ਲੱਭਦੀ ਕਿਤੇ ਪੰਡਾਲ ਇੱਦਾਂ ਦਾ, ਕਿਉਂਕਿ ਉੱਥੇ ਸੰਗਤ ਹਜ਼ਾਰਾਂ ਦੇ ਹਿਸਾਬ ਨਾਲ, ਲੱਖਾਂ ਦੇ ਹਿਸਾਬ ਨਾਲ ਪਹੁੰਚੀ ਹੁੰਦੀ ਹੈ ਤੇ ਬੈਠ ਜਾਣਗੇ ਪਰ ਕੋਈ ਬਿਠਾਉਣ ਵਾਲਾ ਚਾਹੀਦਾ। ਬਹਿ ਜਾਣਗੇ, ਭੱਜਦੇ ਨਹੀਂ ਕਿਸੇ ਪਾਸੇ, ਪਰ ਬਿਠਾਉਣ ਵਾਲਾ ਚਾਹੀਦਾ। ਟਿਕ ਜਾਣਗੇ, ਕੋਈ ਟਿਕਾਉਣ ਵਾਲਾ ਚਾਹੀਦਾ। ਜੁੜ ਸਕਦੀ ਹੈ ਜਵਾਨੀ, ਪਰ ਕੋਈ ਜੋੜਨ ਵਾਲਾ ਚਾਹੀਦਾ। ਕਹਿਣਗੇ ਗਾਉਣ ਵਾਲਿਆਂ ਮਗਰ ਬੜੀ ਦੁਨੀਆ ਭੱਜਦੀ ਹੈ, ਕਿਧਰੇ ਨਹੀਂ ਭੱਜਦੀ, ਬੜੇ ਲੋਕ ਉਹਨਾਂ ਮਗਰ ਭੱਜਦੇ। ਆਪਾਂ ਮੰਡੀਆਂ ਚ ਦੀਵਾਨ ਲਾਉਂਦੇ ਹੀ ਰਹੇ ਹਾਂ, ਕਿਤੇ ਬਹਿਣ ਨੂੰ ਥਾਂ ਲੱਭਦੀ ਹੁੰਦੀ ਸੀ ਸਾਰੇ ਸ਼ਹਿਰਾਂ ਚ, ਹੁਣ ਰੱਖ ਲੈਣ ਆ 50 ਕੁ ਜਣਿਆਂ ਦੀ ਜਿਨ੍ਹਾਂ ਦੀਆਂ ਭਾਵਨਾਵਾਂ ਭੜਕ ਜਾਂਦੀਆਂ, ਕੱਚੇ ਜੇ ਦਿਲਾਂ ਵਾਲੇ, ਇਹ ਜਿਹੜੇ ਹੈ ਇਹਨਾਂ ਨੇ ਈਰਖਾ ਦੇ ਸਾੜੇ ਹੋਏ ਸੜੇ ਬੂਥੇ ਲੈ ਕੇ ਪਹੁੰਚ ਜਾਣਾ ਹੁੰਦਾ ਹੈ ਤੇ ਜੇ ਇਹ ਸੜੇ ਬੂਥੇ ਲੈ ਕੇ ਸੜੇ ਹਿਰਦਿਆਂ ਵਾਲੇ ਨਾ ਆਉਣ ਤੇ ਦੱਸੋ ਕਿਹੜੀ ਅਨਾਜ ਮੰਡੀ ਕਿਹੜੇ ਸ਼ਹਿਰ ਚ ਰੱਖਣਾ ਪ੍ਰੋਗਰਾਮ। ਅੱਜ ਵੀ ਸੰਗਤਾਂ ਸੁਣਨ ਨੂੰ ਤਿਆਰ ਨੇ, ਪਰ ਇਹ 50 ਕੁ ਜਿਹੜੇ ਦੁਖੀ ਹੋ ਜਾਂਦੇ, 50 ਕੁ ਦੇ ਹਿਰਦੇ ਬਲੂੰਦਰੇ ਜਾਂਦੇ। ਪਰ ਧੰਨਵਾਦ ਕਰੋ ਸਾਇੰਸ ਬਾਬੇ ਦਾ ਜਿਹਨੇ ਫੋਨ ਕੱਢ ਦਿੱਤੇ, ਇੰਟਰਨੈਟ ਕੱਢ ਦਿੱਤਾ। ਹੁਣ ਜੇ ਮੈਂ ਨਹੀਂ ਜਾਂਦਾ ਤੇ ਮੇਰੀ ਆਵਾਜ਼ ਤੇ ਫਿਰ ਵੀ ਜਾ ਹੀ ਰਹੀ, ਜੇ ਮੈਂ ਨਹੀਂ ਗਿਆ। ਮੈਂ ਇੰਗਲੈਂਡ ਗਏ ਨੂੰ ਮੈਨੂੰ 6-7 ਸਾਲ ਹੋ ਗਏ, ਪਰ ਮੇਰੀ ਆਵਾਜ਼ ਤੇ ਅੱਜ ਵੀ ਇੰਗਲੈਂਡ ਜਾਂਦੀ ਤੇ ਮੈਨੂੰ ਚਾਹੁਣ ਵਾਲੇ ਇੰਗਲੈਂਡ ਤੋਂ ਅੱਜ ਵੀ ਆਏ ਬੈਠੇ ਆ ਜਾਂਦੇ ਆ, ਇੱਥੇ ਪਹੁੰਚ ਜਾਂਦੇ। ਜਿਹੜੇ ਸਾਡੇ ਦੋਸਤ ਨੇ, ਸਾਡੇ ਮਿੱਤਰ ਨੇ, ਉਹਨਾਂ ਨੇ ਆ ਜਾਣਾ, ਸਾਡੀ ਆਵਾਜ਼ ਪਹੁੰਚ ਹੀ ਰਹੀ। ਅੱਜ ਦੇ ਯੁੱਗ ਵਿੱਚ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ, ਚਾਹੇ ਸਾਡਾ ਕੋਈ ਵਿਰੋਧੀ ਹੋਵੇ ਉਹਨੇ ਵੀ ਆ ਜਾਣਾ ਤੇ ਚਾਹੇ ਅਸੀਂ ਵੀ ਪਹੁੰਚ ਜਾਣਾ, ਕਿਉਂਕਿ ਜ਼ਮਾਨਾ ਇੰਟਰਨੈਟ ਦਾ, ਨੈੱਟ ਫੋਨ ਹੈ, ਫੋਨ ਦੇ ਵਿੱਚ ਸਭ ਕੁਝ ਹੀ ਆਈ ਜਾਂਦਾ। ਤੇ ਇੱਕ ਗੱਲ ਹੋਰ ਸੁਣ ਲਓ, ਇੰਨਾ ਕੁਝ ਤੁਸੀਂ ਸਟੇਜਾਂ ਤੇ ਨਹੀਂ ਸੁਣਿਆ ਹੋਣਾ, ਗੁਰਦੁਆਰੇ ਚ ਨਹੀਂ ਸੁਣਿਆ ਹੋਣਾ, ਜਿੰਨਾ ਫੋਨ ਚ ਸੁਣ ਲੈਂਦੇ। ਜੇ ਮੈਂ ਤੁਹਾਨੂੰ ਪੁੱਛਾਂ ਜਿੰਨੇ ਕੁ ਬੈਠੇ ਹੋ, ਵੀ ਆਪਣੇ ਪਿੰਡ ਵਾਲੇ ਗੁਰਦੁਆਰੇ ਵਿੱਚ ਗਿਆ ਸੀ ਇੱਕ ਸਾਲ ਵਿੱਚ ਤੂੰ ਕਿਹੜੀਆਂ ਕਿਹੜੀਆਂ ਗੱਲਾਂ ਚ ਸਿੱਖ ਕੇ ਆਇਆ ਮੈਨੂੰ ਜਰਾ ਗਿਣਤੀ ਕਰਾ ਜਿਹੜੀਆਂ ਤੂੰ ਗੁਰਦੁਆਰੇ ਸਿੱਖੀਆਂ ਪਿੰਡ ਵਾਲੇ ਗੁਰਦੁਆਰੇ ਨੋਟ ਕਰੋ ਅਮਰੀਕਾ ਚ ਬੈਠੇ ਹੋ ਤਾਂ ਵੀ ਨੋਟ ਕਰ ਲਓ ਇੰਗਲੈਂਡ ਚ ਬੈਠੇ ਹੋ ਤਾਂ ਵੀ ਨੋਟ ਕਰ ਲਓ ਜੇ ਤੁਹਾਨੂੰ ਮੈਂ ਅੱਜ ਸਵਾਲ ਕਰਾਂ ਵੀ ਅਮਰੀਕਾ ਦੀ ਕਿਹੜੀ ਉਹ ਸਟੇਜ ਹੈ ਜਾਂ ਕੈਨੇਡਾ ਦੀ ਜਾਂ ਇੰਗਲੈਂਡ ਦੀ ਜਾਂ ਇੱਥੋਂ ਦੀ ਇੱਕ ਸਾਲ ਵਿੱਚ ਤੁਸੀਂ ਗੁਰਦੁਆਰੇ ਪਿੰਡ ਦੇ ਗਏ ਤੇ ਆਹ ਗੱਲਾਂ ਤੁਸੀਂ ਗੁਰਦੁਆਰੇ ਦੇ ਵਿੱਚੋਂ ਚੰਗੀਆਂ ਸਿੱਖ ਕੇ ਆਏ ਆ ਮਾਫ਼ ਕਰਨਾ ਤੁਸੀਂ 10 ਗੱਲਾਂ ਨਹੀਂ ਗਿਣਾ ਸਕਦੇ ਪਰ ਫੋਨ ਵਿੱਚ ਵੀ ਕੀ ਕੁਝ ਨਵਾਂ ਨਵਾਂ ਪਤਾ ਲੱਗਿਆ ਇਹ ਤੁਸੀਂ ਇੱਕ ਘੰਟੇ ਚ ਹੀ 10 ਵੀਡੀਓ ਵੇਖ ਲੈਂਦੇ ਆ ਘਰੇ ਬੈਠਿਆਂ ਨੂੰ ਹੀ ਪਹੁੰਚੀ ਜਾਂਦਾ ਸਾਰਾ ਕੁਝ ਸੱਚ ਹੈ ਕਿ ਨਹੀਂ ਇੱਦਾਂ ਅੱਜ ਸਵੇਰ ਤੋਂ ਤੁਸੀਂ ਮੈਨੂੰ ਦੱਸੋ ਕਿੰਨੀਆਂ ਵੀਡੀਓ ਤੁਸੀਂ ਵੇਖੀਆਂ ਹੋਣਗੀਆਂ ਫੇਸਬੁੱਕ ਤੇ ਕਿੰਨੀਆਂ ਕਵਿਤਾਵਾਂ ਸੁਣੀਆਂ ਹੋਣਗੀਆਂ ਕਿੰਨੀਆਂ ਗੱਲਾਂ ਸੁਣ ਲਈਆਂ ਸਵੇਰ ਤੋਂ ਸ਼ਾਮ ਤੱਕ ਅੱਜ ਕੱਲ੍ਹ ਸਟੇਜ ਆਹ ਸਟੇਜ ਨਹੀਂ ਹੈ ਅੱਜ ਕੱਲ੍ਹ ਸਟੇਜ ਆਹ ਸਟੇਜ ਹੈ ਅੱਜ ਕੱਲ੍ਹ ਇਹਦੇ ਤੇ ਬੋਲ ਰਹੇ ਹੋ ਇਹਦੇ ਤੇ ਅਗਲਾ ਸੁਣ ਰਿਹਾ ਹੈੱਡਫੋਨ ਲਾ ਕੇ ਕੱਲਾ ਕੱਲਾ ਵੀ ਸੁਣੀ ਜਾਂਦਾ ਜੀ ਕਰਦਾ ਟੀਵੀ ਚ ਲਾ ਲੈਂਦੇ ਨੇ ਸਾਰਾ ਟੱਬਰ ਸੁਣ ਲੈਂਦਾ ਜੀ ਕਰਦਾ ਪਰਦੇ ਤੇ ਲਾ ਕੇ ਗੁਰਦੁਆਰੇ ਲਾ ਦਿਓ ਭਾਵੇਂ 500 ਬੰਦਾ ਭਾ ਲਓ ਤੇ ਭਾਵੇਂ ਕੰਨਾਂ ਚ ਟੂਟੀਆਂ ਜਿਹੀਆਂ ਲਾ ਕੇ ਗੱਲਾਂ ਹੀ ਸੁਣੀ ਜੋ ਹੈ ਕਿ ਨਹੀਂ ਮੌਜ ਲੱਗੀ ਹੋਈ ਜਿੰਨਾ ਕੁਝ ਅੱਜ ਫੋਨ ਚੋਂ ਸੁਣਿਆ ਇੰਨਾ ਗੁਰਦੁਆਰੇ ਦੀ ਸਟੇਜ ਤੋਂ ਕਿੱਥੇ ਸੁਣਿਆ ਮੈਨੂੰ ਮਾਫ਼ ਕਰ ਦੇਣਾ ਗੱਲ ਥੋੜੀ ਜਿਹੀ ਕਰੜੀ ਹੈ ਗੁਰਦੁਆਰੇ ਦੇ ਗ੍ਰੰਥੀ ਨਾਲੋਂ ਤਾਂ ਕਿਤੇ ਵੱਧ ਨੌਲੇਜ ਅੱਜ ਕੱਲ੍ਹ ਦੇ ਆਮ ਮੁੰਡਿਆਂ ਨੂੰ ਹੈ ਕਿ ਨਹੀਂ ਹੈ ਬੋਲਣ ਦਿੰਦੇ ਆ ਕਹਿੰਦੇ ਬਾਬਾ ਤੈਨੂੰ ਕੀ ਪਤਾ ਤੂੰ ਆ ਵੀਡੀਓ ਵੇਖੀ ਹੈ ਉਹ ਬਾਬੇ ਨੂੰ ਘੇਰ ਲੈਂਦੇ ਜਾ ਕੇ ਤੈਨੂੰ ਕੀ ਪਤਾ ਗੱਲ ਤੇ ਐ ਹੈ ਐ ਨਹੀਂ ਗੱਲ ਐ ਹੈ ਕਿਉਂ ਬਈ ਧਿਆਨ ਨਾਲ ਸੁਣ ਲਿਓ ਪਹਿਲਾਂ ਪ੍ਰਭਾਵ ਪੈਂਦਾ ਹੁੰਦਾ ਸੀ ਮੈਨੂੰ ਯਾਦ ਹੈ ਮੈਂ ਨਿੱਕਾ ਜਿਹਾ ਸੀ ਜਦੋਂ ਜੇ ਮੈਂ ਅੱਜ ਤੋਂ 90 ਦੀ ਗੱਲ ਕਰਾਂ ਮੈਂ ਉਦੋਂ 7 ਸਾਲ ਦਾ ਹੋਵਾਂ ਹੁਣ 90 ਅੱਜ ਤੋਂ 30 ਸਾਲ ਪਹਿਲਾਂ ਸੀ ਨਾ ਸਨ 90 30 ਸਾਲ ਪਹਿਲਾਂ ਸੀ 30 ਸਾਲ ਪਹਿਲਾਂ ਇੰਨਾ ਪ੍ਰਭਾਵ ਪੈਂਦਾ ਸੀ ਵੀ ਜਿਹੜਾ ਬੰਦਾ ਮਾਈਕ 'ਚ ਬੋਲ ਰਿਹਾ ਇਹਦੇ ਵਰਗਾ ਬੰਦਾ ਦੁਨੀਆ 'ਚ ਹੋ ਨਹੀਂ ਸਕਦਾ ਵੀ ਇਹ ਤੇ ਬੋਲ ਲੈਂਦਾ ਮਾਈਕ 'ਚ ਕੀਰਤਨ ਕਰ ਲੈਂਦਾ ਮਤਲਬ ਜੇ ਕਿਸੇ ਮਹਾਂਪੁਰਖਾਂ ਨੇ ਬਾਬਿਆਂ ਨੇ ਰਾਗੀ ਨੇ ਆਉਣਾ ਉਹਨੇ ਕੀਰਤਨ ਕਰਨਾ ਤੇ ਐਂ ਲੱਗਣਾ ਵੀ ਇਹਦੇ ਵਰਗਾ ਦੁਨੀਆ ਦੇ ਵਿੱਚ ਬੰਦਾ ਕੋਈ ਨਹੀਂ ਵੀ ਇਹਨੂੰ ਹੱਥ ਲਾ ਸਕਦੇ ਹਾਂ ਅਸੀਂ ਇਹ ਤੇ ਕਮਾਲ ਦਾ ਬੰਦਾ ਉਦੋਂ ਪ੍ਰਭਾਵ ਹੀ ਬੜਾ ਪੈਂਦਾ ਸੀ ਕਿਉਂਕਿ ਕਦੀ ਕੋਈ ਮਾਈਕ 'ਚ ਬੋਲਦਾ ਨਹੀਂ ਸੀ ਜਿਹੜਾ ਮਾਈਕ 'ਚ ਬੋਲਦਾ ਸੀ ਉਹ ਇੰਨਾ ਇੰਪ੍ਰੈਸ਼ਨ ਸੀ ਉਹਦਾ ਇੰਨਾ ਪ੍ਰਭਾਵ ਪੈਂਦਾ ਸੀ ਐਂ ਲੱਗਦਾ ਸੀ ਵੀ ਇਹਦੇ ਵਰਗਾ ਬੰਦਾ ਹੀ ਕੋਈ ਨਹੀਂ ਸਮਝਦੇ ਗੱਲ ਪਰ ਹੁਣ ਅੱਜ ਕੱਲ ਫੋਨ ਫੇਸਬੁੱਕ ਆਨ ਕਰੋ ਤੇ ਲਾਈਵ ਹੋ ਜਾਓ ਅੱਜ ਕੱਲ ਜਣਾ ਖਣਾ ਹੀ ਪ੍ਰਚਾਰਕ ਹੈ ਉਹਨਾਂ ਜਿਹੜੇ ਉਦੋਂ ਬੋਲਦੇ ਸੀ ਵੀ ਇਹ ਤੇ ਬੋਲ ਲੈਂਦਾ ਅੱਜ ਕੱਲ ਤੇ ਕਿਸਾਨੀ ਮੋਰਚੇ ਵਾਲੇ ਜਿਹੜੇ ਵੀਰ ਨੇ ਕਿਹੜਾ ਮੋਰਚਾ ਜਿੱਥੇ ਹਰ ਬੰਦੇ ਨੇ ਮਾਈਕ ਫੜ ਕੇ ਬੋਲਿਆ ਨੀ ਖੜੇ ਹੋ ਹੋ ਕੇ ਹਰ ਬੰਦਾ ਹੀ ਬੋਲਣ ਲੱਗਿਆ ਪ੍ਰਚਾਰਕ ਬਣ ਗਿਆ ਕਿ ਨਹੀਂ ਬਣ ਗਿਆ ਲੀਡਰਾਂ ਦੇ ਅੱਗੇ ਲੀਡਰ ਹੀ ਬੋਲਦੇ ਹੁੰਦੇ ਸੀ ਲੀਡਰ ਸਾਹਿਬ ਆਇਆ ਬੋਲਣਗੇ ਅੱਜ ਜਣਾ ਖਣਾ ਬੰਦਾ ਮਾਈਕ ਲੈ ਕੇ ਬੋਲਦਾ ਬੋਲ ਰਿਹਾ ਕਿ ਨਹੀਂ ਬੋਲ ਰਿਹਾ ਮਤਲਬ ਬੋਲਣ ਵਾਲੀ ਗੱਲ ਤੇ ਹੁਣ ਖਤਮ ਹੈ ਪ੍ਰਭਾਵ ਹੀ ਨਹੀਂ ਰਿਹਾ ਹੁਣ ਅੱਗੇ ਸਾਡੇ ਵਾਰੀ ਮੈਂ ਜਦੋਂ ਯਾਦ ਕਰਦਾ ਉਦੋਂ ਐ ਹੋਣਾ ਬਈ ਬੱਲੇ ਬੱਲੇ ਐਡੀ ਲੰਬੀ ਗੱਡੀ ਕਿਉਂਕਿ ਗੱਡੀਆਂ ਪਿੰਡ ਚ ਹੁੰਦੀਆਂ ਹੀ ਨਹੀਂ ਸੀ ਪ੍ਰਭਾਵ ਪੈਂਦਾ ਸੀ ਗੱਡੀ ਦਾ ਗੱਡੀ ਕਦੇ ਵੇਖੀ ਨਹੀਂ ਸੀ ਪਿੰਡ ਦੇ ਵਿੱਚ ਇੱਕ ਮੈਨੂੰ ਯਾਦ ਹੈ ਵੀ 90 ਦੇ ਵਿੱਚ ਮੇਰੇ ਪਿੰਡ ਚ ਇੱਕ ਗੱਡੀ ਹੋਏਗੀ ਸ਼ਾਇਦ ਇੱਕ ਗੱਡੀ ਹੋਵੇ ਦੋ ਹੋ ਸਕਦਾ ਹੋਣ ਮੇਰੇ ਧਿਆਨ ਵਿੱਚ ਕੋਈ ਨਹੀਂ ਪਰ ਅੱਜ ਮੇਰੇ ਪਿੰਡ ਢੱਡਰੀਆਂ ਚਲੇ ਜਾਓ ਉਸ ਪਿੰਡ ਦੇ ਵਿੱਚ ਜੇ ਜ਼ਿਆਦਾ ਨਹੀਂ ਤੇ 200 ਗੱਡੀ ਹੋਣੀ ਮੇਰੇ ਪਿੰਡ ਚ 200 ਗੱਡੀ ਹੋਣੀ ਹੈ ਹੁਣ ਹਰ ਘਰ ਵਿੱਚ ਗੱਡੀ ਹੈ ਕਿ ਨਹੀਂ ਲੰਬੀਆਂ ਲੰਬੀਆਂ ਗੱਡੀਆਂ ਬਾਬਿਆਂ ਤੋਂ ਵੱਡੀਆਂ ਤੇ ਆਮ ਲੋਕ ਜੱਗੀ ਫਿਰਦੇ ਨੇ ਹੁਣ ਬਾਬੇ ਦਾ ਪ੍ਰਭਾਵ ਕਾਹਦਾ ਰਵੇ ਪਹਿਲਾਂ ਗੱਡੀ ਦਾ ਹੀ ਪ੍ਰਭਾਵ ਪੈ ਜਾਂਦਾ ਵੀ ਗੱਡੀ ਬੜੀ ਬੜੀ ਕਮਾਲ ਦੀ ਗੱਲ ਪ੍ਰਭਾਵ ਖਤਮ ਗੱਡੀਆਂ ਦੇ ਘਰ ਕਰਨੇ ਹੋਰ ਸੁਣ ਲਓ ਸਾਡੇ ਦੀਵਾਨ ਲੱਗੇ ਬਾਬਿਆਂ ਦੇ ਕਿ ਬਾਬੇ ਅਮਰੀਕਾ ਤੋਂ ਸਿੱਧੇ ਹੀ ਆਏ ਆ ਬੜਾ ਬੜਾ ਅੱਛਾ ਯਾਰ ਕੱਲ ਅਮਰੀਕਾ ਤੋਂ ਮਤਲਬ ਕੱਲ ਇਹ ਬੰਦਾ ਜਹਾਜ਼ 'ਚ ਬੈਠਾ ਸੀ ਅੱਜ ਇਹ ਬੰਦਾ ਸਾਡੇ 'ਚ ਬੈਠਾ ਮਤਲਬ ਕਿੱਡੀ ਪ੍ਰਭਾਵਸ਼ਾਲੀ ਸ਼ਖਸੀਅਤ ਵੀ ਇਹ ਤੇ ਜਹਾਜ਼ 'ਚ ਚੜ੍ਹਦਾ ਜਹਾਜ਼ ਦਾ ਝੂਟਾ ਆ ਤੁਹਾਡੇ 'ਚ ਅੱਧਿਆਂ ਤੋਂ ਵੱਧ ਝੂਟੇ ਲਈ ਫਿਰਦੇ ਜਹਾਜ਼ਾਂ ਦੇ ਹੁਣ ਦੱਸੋ ਹੁਣ ਕੈਨੇਡਾ ਅਗਲਾ ਕਹਿੰਦਾ ਬਾਬਾ ਕੈਨੇਡਾ ਜਾਂਦਾ ਹਾਂ ਸਾਡਾ ਮੁੰਡਾ ਵੀ ਕੈਨੇਡਾ ਹੀ ਹੈ ਲੈ ਕਰ ਲੋ ਗੱਲ। ਇਹ ਬਾਬਾ ਅਮਰੀਕਾ ਜਾਂਦਾ ਹੈ, ਹਾਂ ਸਾਡਾ ਵੀ ਫਲਾਣਾ ਅਮਰੀਕਾ ਹੀ ਹੈ। ਅੱਜ ਕੱਲ ਕੈਨੇਡਾ ਆਸਟ੍ਰੇਲੀਆ ਇੰਗਲੈਂਡ ਤੇ ਲੋਕਾਂ ਨੇ ਐਂ ਬਣਾਇਆ ਪਿਆ ਜਿਵੇਂ ਪਟਿਆਲੇ ਜਾਣਾ ਹੁੰਦਾ, ਬਣਿਆ ਕਿ ਨਹੀਂ ਬਣਿਆ ਤੇ ਪ੍ਰਭਾਵ ਸਵਾਹ ਰਹਿਣਾ। ਹਰ ਚੀਜ਼ ਤੇ ਘਰੇ ਆ ਗਈ, ਹਰ ਇੱਕ ਦਾ ਮੁੰਡਾ ਐਨ ਆਰ ਆਈ, ਅਗਲਾ ਕਹਿੰਦਾ ਇਹ ਬਾਹਰ ਜਾਂਦੇ ਨੇ ਬਾਹਰ ਤੇ, ਅਗਲਾ ਹਰ ਕੋਈ ਚੜਿਆ ਫਿਰਦਾ ਅੱਜ ਕੱਲ। ਅੱਗੇ ਐਂ ਹੋਣਾ ਵੀ ਬਾਹਰੋਂ ਰਿਸ਼ਤੇਦਾਰ ਆਏ ਨੇ ਵੀ ਪਤਾ ਨੀ ਕੀ ਚੀਜ਼ ਆ ਗਈ। ਅੱਜ ਕੱਲ ਹਰ ਕੋਈ ਕੈਨੇਡਾ ਘੁੰਮ ਰਿਹਾ, ਅਮਰੀਕਾ ਘੁੰਮ ਰਿਹਾ, ਇੰਗਲੈਂਡ ਘੁੰਮ ਰਿਹਾ। ਬੱਚੇ ਕਈਆਂ ਦੇ ਚਲੇ ਗਏ ਨੇ, ਕਈਆਂ ਦੇ ਜਾਣਗੇ, ਜਿਨ੍ਹਾਂ ਦੇ ਚਲੇ ਗਏ ਉਹਨਾਂ ਨੇ ਪੋਤਿਆਂ ਨੇ ਬੱਚਿਆਂ ਨੇ ਮਾਂ ਪਿਓ ਨੂੰ ਵੀ ਇੰਗਲੈਂਡ ਅਮਰੀਕਾ ਵਿਖਾ ਦੇਣਾ ਕਿ ਨਹੀਂ, ਤੇ ਫਿਰ ਹੁਣ ਪ੍ਰਭਾਵ ਕਾਹਦਾ ਰਹਿਣਾ। ਹੁਣ ਤੇ ਵੀਰੋ ਪ੍ਰਭਾਵਸ਼ਾਲੀ ਤੁਹਾਡੀ ਸੋਚ ਹੋਵੇ, ਜਮਾਨੇ ਤੋਂ ਇੱਕ ਕਦਮ ਅੱਗੇ ਦੀ ਗੱਲ ਕਰਕੇ ਵਿਖਾ, ਫੇਰ ਅਗਲਾ ਕਹੇਗਾ ਵੀ ਤੂੰ ਤੇਰੇ ਚ ਕੁਛ ਵੱਖਰਾ। ਜੇ ਅਗਲਾ 10 ਹੈ ਤੇ ਤੂੰ 11 ਹੋ ਕੇ ਵਿਖਾ, ਜੇ ਅਗਲਾ 20 ਹੈ ਤੇ ਤੂੰ 25 ਹੋ ਕੇ ਵਿਖਾ, ਫੇਰ ਤੇ ਵੇਖੂ, ਫੇਰ ਤੇ ਅਗਲਾ ਵੇਖੇਗਾ। ਤੇ ਜੇ ਤੂੰ ਉੱਥੇ ਹੀ ਖੜਾ ਹੈ, ਜਮਾਨਾ ਕਿਤੇ ਦੀ ਕਿਤੇ ਲੰਘ ਗਿਆ, ਕਿੰਨੇ ਵੇਖਣਾ ਬਈ ਕੀ ਪ੍ਰਭਾਵ? ਨੌਲੇਜ ਦਾ ਘਾਟਾ ਕਿਤੇ। ਇੱਥੇ ਕਈ ਬੱਚੇ ਤੁਹਾਡੇ ਚ ਨੇ ਜਿਨ੍ਹਾਂ ਨੂੰ ਛੇੜ ਲਓ, ਮੈਂ ਕਹਿੰਦਾ ਉਹਨਾਂ ਨੂੰ ਇੰਨੀ ਨੌਲੇਜ ਹੈ, ਹਰ ਚੀਜ਼ ਬਾਰੇ ਪਤਾ, ਕੋਈ ਸਬਜੈਕਟ ਦੇ ਦਿਓ ਹਰ ਬਾਰੇ ਉਹਨੂੰ ਜਾਣਦੇ ਹੈ, ਨੌਲੇਜ ਬੜੀ ਹੈ। ਸੋ ਅੱਜ ਕੱਲ ਦੇ ਸਮੇਂ ਦੇ ਵਿੱਚ ਵੀਰੋ ਪੁਰਾਣੇ ਲੋਕੀ ਭੋਲੇ ਸਿੱਧੇ ਸਾਧੇ, ਨਾ ਬਾਹਰ ਵੇਖਿਆ, ਨਾ ਗੱਡੀਆਂ ਵੇਖੀਆਂ, ਨਾ ਮਾਈਕ ਵੇਖੇ, ਨਾ ਬੋਲ ਕੇ ਵੇਖਿਆ। ਉਹਨਾਂ ਨੂੰ ਪ੍ਰਭਾਵਿਤ ਕਰਨਾ ਬੜਾ ਸੌਖਾ ਸੀ, ਪਰ ਅੱਜ ਦੇ ਸਮੇਂ 'ਚ ਲੋਕ ਤਿੱਖੇ ਤੇਜ਼ ਦਿਮਾਗ ਨੇ, ਅੱਜ ਦੇ ਬੰਦੇ ਨੂੰ ਪ੍ਰਭਾਵਿਤ ਕਰਨਾ ਸੌਖਾ। ਹੁਣ ਨਵੇਂ ਬਾਬੇ ਕਿੰਨੇ ਕੁ ਪੈਦਾ ਹੋ ਰਹੇ ਦੱਸੋ, ਹੁਣ ਕਿੰਨੇ ਕੁ ਮਾਰਕੀਟ 'ਚ ਆ ਰਹੇ? ਆਉਂਦੇ ਆ ਚਲੇ ਜਾਂਦੇ, ਆਉਂਦੇ ਆ ਚਲੇ ਜਾਂਦੇ, ਹੈ ਕਿ ਨਹੀਂ? ਲੱਭਦਾ ਕੋਈ ਨਵਾਂ ਬੰਦਾ ਪ੍ਰਭਾਵ ਸਵਾਹ ਪਾਏਗਾ? ਇੰਨੇ ਤੇਜ਼ ਲੋਕਾਂ ਦੇ ਉੱਤੋਂ ਦੀ ਕਿਵੇਂ ਤੁਸੀਂ ਪ੍ਰਭਾਵ ਪਾ ਲਓ? ਦਿਮਾਗ ਹਰਕ ਦਾ ਹੀ ਖੁੱਲਿਆ ਪਿਆ, ਫੋਨ ਹਰਕ ਦੇ ਕੋਲ ਹੈ, ਤਿੱਖੇ ਦਿਮਾਗ ਨੇ। ਤੇ ਭਾਈ ਜਿਹੜਾ ਸਾਡਾ ਜ਼ੋਰ ਹੈ ਉਹ ਲੱਗਿਆ ਵੀ ਇਸੇ ਗੱਲ ਤੇ ਹੀ ਹੈ ਵੀ ਪਿੰਗਲਿਓ ਭੱਜ ਲਓ, ਦਿਮਾਗੀ ਪਿੰਗਲਾ ਕੋਈ ਰਹਿਣਾ ਨਹੀਂ ਚਾਹੀਦਾ, ਹਰ ਬੰਦਾ ਹੀ ਤੇਜ਼ ਹੋਵੇ, ਇੰਨਾ ਤਿੱਖਾ ਹੋਵੇ। ਤੇ ਯਾਦ ਰੱਖਣਾ, ਗਿਆਨ ਦੀ ਸਮਝ ਦੀ ਚਮਕ ਹੁੰਦੀ ਹੈ। ਸਮਝਦਾਰ ਬੰਦਾ ਜਦੋਂ ਅੱਖਾਂ ਚ ਅੱਖਾਂ ਪਾ ਕੇ ਸਮਾਈਲ ਕਰ ਦਵੇ ਨਾ, ਅਗਲਾ ਤਾਂ ਮਰਨ ਹੋ ਜਾਂਦਾ ਵੀ ਹੁਣ ਇੱਥੇ ਕੀ ਕਰਾਂ, ਹਾਸਾ ਜਿਹਾ ਨਹੀਂ ਆ ਜਾਂਦਾ। ਜਦੋਂ ਕੋਈ ਬੰਦਾ ਪਸ਼ੂਆਂ ਵਾਲੀ ਗੱਲ ਕਰੇ, ਪਸ਼ੂ ਪੁਣਾ ਕਰੇ, ਵੇਖਣ ਨੂੰ ਹੋਵੇ ਵਧੀਆ ਤੇ ਗੱਲ ਕਰੇ, ਤੇ ਤੁਸੀਂ ਅਜੇ ਜਵਾਬ ਨਾ ਦਿਓ, ਹਜੇ ਆਪਣੀ ਦਲੀਲ ਆਪਣੇ ਅੰਦਰ ਹੀ ਰੱਖੋ, ਬੋਲੋ ਵੀ ਨਾ, ਬਸ ਉਹਦੀ ਅੱਖ ਚੱਕ ਪਾ ਕੇ ਸਮਾਈਲ ਹੀ ਕਰੋ ਮਾੜੀ ਜੀ, ਉਹਦਾ ਮਰਨ ਹੋ ਜਾਂਦਾ ਹੈ। ਜਦੋਂ ਇਹ ਬੋਲਿਆ ਇਹਨੇ ਜੱਬ ਛੇੜ ਦੇਣਾ, ਪਤਾ ਨੀ ਕੀ ਸਿੰਗੜੀ ਛੇੜੇਗਾ ਇਹ, ਇੰਨਾ ਪ੍ਰਭਾਵ ਹੈ ਗਿਆਨਵਾਨ ਦਾ, ਉਹਦੀ ਅੱਖ ਦਾ ਚਮਕ ਹੈ, ਉਹਦਾ ਤੇਜ ਝੱਲਿਆ ਨਾ ਜਾਵੇ। ਪੜ ਲਓ ਇੱਕ ਵਾਰ, ਗਿਆਨਵਾਨ ਹੋ ਗਏ ਜਿਹੜੇ, ਉਹਦਾ ਤੇਜ ਚੱਲਿਆ ਨਾ ਜਾਵੇ, ਜਿਨ੍ਹਾਂ ਨੇ ਗੁਰਾਂ ਨਾਲ ਲਾਈ ਤੇਜ ਚੱਲਿਆ ਨਾ ਜਾ, ਜਿਨ੍ਹਾਂ ਗੁਰਾਂ ਨਾਲ ਲਾਈ ਉਹਦਾ ਤੇਜ ਚੱਲਿਆ ਨਾ ਜਾ, ਜਿੰਨਾ ਗੁਰਾ ਨਾਲ ਲਾਈ ਜੀਓਦਾ ਤੇਜ ਚੱਲਿਆ, ਜਿੰਨਾ ਗੁਰਾ ਨਾਲ ਲਾਈ ਉਹਦਾ ਤੇਜ ਚੱਲਿਆ, ਜਿੰਨਾ ਗੁਰਾ ਨਾਲ ਲਾਈ ਉਹਦਾ। ਪੜ ਲੋ ਪੜ ਲੋ ਪੜ ਲੋ, ਜਿੰਨਾ ਗੁਰਾ ਨਾਲ ਲਾਈ ਉਹਦਾ ਤੇਜ ਚੱਲਿਆ ਨਾ ਜਾਵੇ, ਬਈ ਚੱਲਿਆ ਨਾ ਜਾਵੇ, ਜਿੰਨਾ ਗੁਰਾ ਨਾਲ ਲਾਈ ਤੇਜ ਚੱਲਿਆ ਨਾ, ਜਿੰਨਾ ਗੁਰਾ ਨਾਲ
پڑھ لو جاوے جنا گرا میرے پیارے جنا نے کمائیاں کی پیارے جی جنا نے کمائیاں پڑھو
کمائیاں کی پیارے
میرے پیارے جنا نے او میرے پیارے جنا نے کمائیاں بابا گئی جنا نے کمائیاں بابا جنا نے کمائیاں
بابا جنا نے کمائیاں کیتیاں جنا نے کمائیاں کیتیاں
بابا بابا جنا نے جی بابا بابا
کمائی 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 ہوندی ہے گیان دی کمائی اندر وڑ کے پورے چ بیٹھے رہو کمائی ہو رہی ہے جنی مرضی کری جو میں اندر ہی ہوں میں اج چار ساڑھے چار باہر آیا ملن سنگت نو تے ہن میں ساڑھے نو دس بجے اندر چل جانا تے باہر میرے بندے کئی جان کمائی ہو رہی ویکھیا کسے نے کمائی ہے بھائی میں ستا کے جاگدا لوکاں نو کی پتا سادھو ستے ہے کہ جاگدے پتا کسے نو تے کہہ ہی دینا باہر بیٹھیا نے بھی کمائی ہو رہی ہے کمائی بہت ہے ماں پرشاں دی صحیح گل ہے 500 کلا زمین ہے کمائی بہت ہے کہ نہیں 500 کروڑ بینک بیلنس ہے کمائی بہت ہے بہتیاں لوکاں دی کمائی یہ ہوئی جنہاں نوں کمائی 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 کہندے ہے یہ تے پیسے دی کمائی ہوئی ہے کمائی دوجی تے کسے نے ویکھی نہیں ایک دسدی ہے جیڑی سامنے دسدی دوجی کمائی تے کسے نے ویکھی نہیں پر جیڑی کمائی اسی ویکھ رہے ہاں پرچارکاں دی ٹاڈیاں دی راگیاں دی بابیاں دی وہ کمائی تے دسدی کمائیاں ہی ہوئی ہیں کمائی ایک تے دس رہی اندر والی دا تے پتا نہیں باہر والی ضرور دس دے سو چلو آپاں جیڑی گل کردے سی بھی تکھے ہونا جے تسی کہنے ہے کہ جے تو چاہندا ہے کسے دا من جتنا تے سوچ لے بھی تیری سوچ اودو ایک قدم اگے نہ ہوئی تے بہت پیچھے رہ جائیں گا پنگلے پنگلے نہیں رہنا دماغی پنگلا کوئی نہ رہے سارے بھجو دوڑنا ہے ترنا نہیں دوڑنا ہے انہاں تھاواں تے پہنچنا جتھے کوئی پہنچ ہی نہیں سکتا دماغ دا گھوڑا تہاڈا انی تیز دوڑے اوتھے پہنچے جتھے کوئی پہنچ نہیں سکتا دماغی گھوڑے انی تیز دوڑنے چاہیے ہن تیز دوڑو ਨਹੀਂ ਤੇ ਪਿੱਛੇ ਰਹਿ ਜਾਓਗੇ, ਸਮਾਜ ਬਹੁਤ ਅੱਗੇ ਚੱਲਿਆ ਜਾਏਗਾ। ਸੋ ਤਿੱਖੇ ਹੋਣਾ ਤੇਜ਼ ਹੋਣਾ ਬੜਾ ਜ਼ਰੂਰੀ ਹੈ। ਤੇ ਜਿਹੜੇ ਪਾਤਸ਼ਾਹ ਜੀ ਦੇ ਅਸੀਂ ਸਿੱਖ ਹਾਂ, ਮਾਫ ਕਰਨਾ, ਡੁੰਨ ਵੱਟੇ ਬਥੇਰੇ ਗੁਰੂ ਤੁਰੇ ਫਿਰਦੇ ਆ, ਕੱਖ ਨਹੀਂ ਪਤਾ ਜਿਨ੍ਹਾਂ ਨੂੰ ਕਾਮਨ ਸੈਂਸ ਦਾ ਨੇੜੇ ਤੇੜੇ ਵੀ ਨਹੀਂ ਉਹਨਾਂ ਦੇ ਕਾਮਨ ਸੈਂਸ। ਪਰ ਜਿਹੜੇ ਸਤਿਗੁਰੂ ਦੇ ਅਸੀਂ ਬੱਚੇ ਹਾਂ, ਜਿਨ੍ਹਾਂ ਨੂੰ ਅਸੀਂ ਆਪਣੇ ਪਾਤਸ਼ਾਹ ਕਹਿੰਦੇ ਹਾਂ, ਸਾਡੇ ਦਿਲਾਂ ਤੇ ਰਾਜ ਕਰਨ ਵਾਲੇ ਸਾਡੇ ਪਾਤਸ਼ਾਹ ਸਾਡੇ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਨੂੰ ਅਸੀਂ ਪਾਤਸ਼ਾਹ ਜਿਨ੍ਹਾਂ ਨੂੰ ਕਹਿੰਦੇ ਹਾਂ, ਉਹ ਬੜੇ ਤਿੱਖੇ ਸੀ, ਦਿਮਾਗ ਬੜਾ ਤਿੱਖਾ ਸੀ। ਜੇ ਡੁੰਨ ਵੱਟਾ ਜਾ ਫਿਰਦਾ ਤੂੰ ਉਹਦਾ ਸਿੱਖ ਨਹੀਂ ਹੋ ਸਕਦਾ, ਜੇ ਤੇਜ਼ ਹੈ ਤੇ ਤੇਜ਼ ਦਾ ਸਿੱਖ ਤੇ ਤੇਜ਼ ਹੀ ਹੋ। ਮੈਨੂੰ ਨਹੀਂ ਲੱਗਦਾ ਪਾਤਸ਼ਾਹ ਕਿਸੇ ਨੂੰ ਬੋਲਣ ਦਿੰਦੇ ਹੋਣਗੇ, ਸੁਣਦੇ ਹੋਣਗੇ, ਪਰ ਜਿਹੜਾ ਕੋਈ ਏਦਾਂ ਦਾ ਆ ਗਿਆ ਉਹਨੂੰ ਬੋਲਣ ਨਹੀਂ, ਤੈਨੂੰ ਤੇ ਜਣਾ ਖਾਣਾ ਸੁਣਾ ਜਾਂਦਾ। ਪਰ ਸਾਡੇ ਪਾਤਸ਼ਾਹ ਬੜੇ ਤਿੱਖੇ ਸਨ, ਬੜੇ ਤੇਜ਼ ਸਨ, ਬੜੇ ਫੁਰਤੀਲੇ ਸਨ, ਬੜੇ ਜੋਸ਼ੀਲੇ ਸਨ, ਬੜੇ ਪੋਜ਼ਿਟਿਵ ਸਨ। ਤੇ ਕਲਗੀਆਂ ਵਾਲੇ ਦੇ ਬੱਚੇ ਹੋ ਤੇ ਤੇਜ਼ ਬਣੋ, ਤਿੱਖੇ ਬਣੋ। ਕਲਗੀਆਂ ਵਾਲੇ ਦੇ ਪੁੱਤ, ਦਿਮਾਗੀ ਪਿੰਗਲੇ ਨਹੀਂ ਚਾਹੀਦੇ ਤੁਸੀਂ, ਇੱਕ ਤੋਂ ਇੱਕ ਚੜ੍ਹਨ ਦੀਆਂ, ਇੱਕ ਤੋਂ ਇੱਕ ਚੜ੍ਹਦੇ ਤੋਂ ਚੜ੍ਹਦਾ ਹੈਰਾਨ ਹੋ ਜਾਏ ਅਗਲਾ, ਆਹ ਵੀ ਕਿਰਪਾਨ ਵਾਲਾ ਇਹਦੇ ਨਾਲ ਗੱਲ ਕਰੋ, ਓਏ ਹੋਏ ਹੋਏ ਹੋਏ, ਓਏ ਆਹ ਵੀ ਅੰਮ੍ਰਿਤਧਾਰੀ ਕਿਰਪਾਨ ਵਾਲਾ, ਓਏ ਹੋਏ ਹੋਏ ਹੋਏ, ਇਹ ਉਦੂ ਅੱਗੇ, ਉਹ ਆਹ ਵੀ ਦਾੜੀ ਰੱਖੀ ਪੱਗ ਬੰਨੀ ਅੰਮ੍ਰਿਤਧਾਰੀ, ਇਹ ਵੀ ਇਹਦੇ ਨਾਲ ਗੱਲ ਕਰੋ, ਓਏ ਹੋਏ ਹੋਏ, ਇਦੂ ਉਦੂ ਵੀ ਅੱਗੇ, ਏਦਾਂ ਹੋ। ਪਰ ਅੱਜ ਕੱਲ੍ਹ ਤੇ ਜਣਾ ਖਾਣਾ ਜਿਹਦਾ ਜੀ ਕਰਦਾ ਅਗਲਾ ਕਹਿੰਦਾ ਚਲੋ ਬਈ ਕਿਤੇ ਸ਼ਾਮਲ ਨਹੀਂ ਹੋ ਸਕਦੇ, ਇੱਥੇ ਤੇ ਮਿੰਟ ਚ ਅਗਲਾ ਸ਼ਾਮਲ ਹੋ ਜਾਂਦਾ, ਅੰਮ੍ਰਿਤ ਛੱਕ ਲਓ ਸ਼ਾਮਲ ਹੋ ਜਾਓ, ਪਤਾ ਕੱਖ ਵੀ ਨਹੀਂ। ਚਲੋ ਅੰਮ੍ਰਿਤ ਛੱਕ ਕੇ ਬਾਅਦ ਚ ਸਿੱਖ ਲਵੇ ਬੰਦਾ, ਬਾਅਦ ਚ ਨਵੀਂ ਨਵੀਂ ਗੱਲ ਨੌਲੇਜ ਹੋਵੇ, ਸਮਝ ਹੋਵੇ, ਹਰ ਵਿਸ਼ੇ ਬਾਰੇ ਗਿਆਨ ਹੋਵੇ, ਪਰ ਪਤਾ ਹੀ ਕੱਖ ਨਹੀਂ। ਦੁਨੀਆਦਾਰੀ ਦਾ, ਸਮਾਜ ਦਾ, ਸਮਾਜ ਦੇ ਵਿਕਾਸ ਦਾ, ਕਿਸੇ ਵਿਸ਼ੇ ਤੇ ਗੱਲ ਕਰ ਲਓ, ਕਿਸੇ ਵਿਸ਼ੇ ਬਾਰੇ ਪਤਾ ਨਹੀਂ, ਕੱਖ ਨਹੀਂ ਪਤਾ, ਨੌਲੇਜ ਸਮਝ। ਤਾਂ ਕਰਕੇ ਵੀਰੋ ਜਿਹੜੇ ਪਾਤਸ਼ਾਹ ਦੇ ਬੱਚੇ ਹਾਂ, ਬੜੇ ਕਮਾਲ ਦੇ ਸਨ, ਆਓ ਉਹਨਾਂ ਦੀ ਗੱਲ ਕਰਦੇ ਹਾਂ। ਅੱਜ ਵੀ ਮੈਂ ਚਾਹੁੰਦਾ ਵੀ ਦੋ ਤਿੰਨ ਕਵਿਤਾਵਾਂ ਆਪਾਂ ਨਾਲ ਨਾਲ ਗਾਵਾਂਗੇ ਤੇ ਨਾਲ ਨਾਲ ਆਪਾਂ ਥੋੜਾ ਜਿਹਾ ਇਤਿਹਾਸ ਵਿਚਾਰ। ਕੱਲ ਆਪਾਂ ਗੱਲ ਕਰਦੇ ਸੀ, ਸਤਿਗੁਰੂ ਜੀ ਨੇ 20 ਦਸੰਬਰ 6 ਪੋਹ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਕਈ ਮਹੀਨੇ ਲੰਮਾ ਘੇਰਾ ਪਾਈ ਰੱਖਿਆ, ਨਾ ਕੋਈ ਚੀਜ਼ ਅੰਦਰ ਨਾ ਕੋਈ ਚੀਜ਼ ਬਾਹਰ ਜਾਵੇ, ਆਖਿਰਕਾਰ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਤੇ ਕਿਲਾ ਛੱਡਣ ਤੋਂ ਬਾਅਦ ਵੱਡਾ ਕਾਫਲਾ ਸੰਗਤਾਂ ਦਾ ਆਪੋ ਆਪਣਾ ਸਮਾਨ ਚੁੱਕਿਆ, ਚਲਦੇ ਚਲਦੇ ਕੀਰਤਪੁਰ ਸਾਹਿਬ ਦੇ ਲਾਗੋਂ ਦੀ ਲੰਘਦੇ ਹੋਏ ਸਰਸਾ ਦੇ ਕੰਢੇ ਤੇ ਪਹੁੰਚਦੇ ਹਨ। ਸਰਸਾ ਦੇ ਕੰਢੇ ਤੇ ਤੇਰੇ ਅਣਵਿਦ ਮੋਤੀ ਖਿੰਡ ਗਏ। ਹੁਣ ਇੱਕ ਗੱਲ ਧਿਆਨ ਚ ਰੱਖੋ, ਪਤਾ ਲੱਗ ਜਾਂਦਾ, ਆਈਡੀਆ ਹੋ ਜਾਂਦਾ ਵੀ ਸਮਾਂ ਭਿਆਨਕ ਆਉਣਾ। ਆਈਡੀਆ ਹੁੰਦਾ ਹਰ ਬੰਦੇ ਨੂੰ ਹੁੰਦਾ, ਕਈ ਬੰਦੇ ਚਲੋ ਨਹੀਂ ਦਿਮਾਗ ਕੰਮ ਕਰਦਾ, ਪਰ ਕਈ ਚੀਜ਼ਾਂ ਹੁੰਦਾ ਨੇ ਆਈਡੀਏ ਪਹਿਲਾਂ ਹੀ ਲੱਗ ਜਾਂਦੇ ਨੇ, ਉਹ ਅੰਤਰਜਾਮ ਤਾਂ ਨਹੀਂ ਹੁੰਦੀ, ਆਈਡੀਆ ਹੀ ਹੁੰਦਾ, ਤਜਰਬਾ ਹੁੰਦਾ ਨਾ। ਉੱਥੇ ਵੀ ਆਈਡੀਆ ਸੀ, ਆਨੰਦਪੁਰ ਸਾਹਿਬ ਇਕੱਠੇ ਬੈਠੇ ਕਹਿੰਦੇ ਮਿਲ ਲਓ ਕਰ ਲਓ ਗੱਲਾਂ, ਆਪਸ ਵਿੱਚ ਵਿਚਾਰਾਂ ਕਰ ਲਓ, ਕੋਈ ਪਿਆਰ ਦੇ ਬੋਲ ਬੋਲ ਲਓ, ਇੱਕ ਦੂਜੇ ਨੂੰ ਗਲਵਕੜੀਆਂ ਪਾ ਕੇ ਮਿਲ ਲਓ, ਖੋਰੇ ਮੁੜ ਕੇ ਮਿਲਣਾ ਗੇ। ਪਤਾ ਹੈ ਇਹ ਮਾਣ ਵਾਲੀ ਗੱਲ ਨਹੀਂ, ਇੱਕ ਗੱਲ ਸੁਣਿਓ ਤੁਸੀਂ ਨਾ, ਆਪਣੇ ਦੀਵਾਨ ਆਪਣੇ 2020 ਦੇ ਹੁਣ 21 ਚੱਲਦੇ ਆ, ਤੇ ਤੁਸੀਂ ਦੀਵਾਨ ਸੁਣੋ 2020 ਦੇ ਸ਼ੁਰੂ ਵਾਲੇ, 19 ਦੇ ਦੀਵਾਨ ਸੁਣੋ। ਮੈਂ 19 ਵਿੱਚ ਜਿੱਥੇ ਜਿੱਥੇ ਦੀਵਾਨ ਲਾਏ, ਮੈਂ ਹਰ ਸਟੇਜ ਤੇ ਇਹ ਕਿਹਾ ਬਈ ਸੰਗਤ ਜੀ ਮੈਂ ਐਤਕੀ ਆਇਆ, ਮੁੜ ਕੇ ਪਤਾ ਨਹੀਂ, ਮੈਨੂੰ ਨਹੀਂ ਲੱਗਦਾ ਮੈਂ ਤੁਹਾਡੀ ਅਨਾਜ ਮੰਡੀ ਚ ਦੁਬਾਰਾ ਦੀਵਾਨ ਲਾਵਾਂਗਾ। ਮੈਂ ਹਰ ਸਟੇਜ ਤੇ ਬੋਲਿਆ, 19 ਦੇ ਸਾਰੇ ਦੀਵਾਨ ਸੁਣਿਆ, ਮੈਂ ਲਾਸਟ ਦੀਵਾਨ ਵਿੱਚ ਜਦੋਂ ਕਹਿਣਾ, ਮੈਨੂੰ ਕਈਆਂ ਨੇ ਕਹਿਣਾ ਬੜਾ ਦਿਲ ਦੁਖਦਾ ਜਦੋਂ ਤੁਸੀਂ ਏਦਾਂ ਕਹਿੰਦੇ ਆ ਵੀ ਮੈਂ ਮੁੜ ਕੇ ਨਹੀਂ ਆਉਣਾ। ਮੈਂ ਕਿਹਾ ਮੈਨੂੰ ਲੱਛਣ ਲੱਗਦੇ ਐ, ਵਿਰੋਧੀ ਬੰਦੇ ਜਿਹੜੇ ਐ ਮੈਨੂੰ ਲੱਗਦਾ ਇਹਨਾਂ ਨੇ ਸਾਨੂੰ ਲਗਾਤਾਰ ਲੰਮਾ ਟਾਈਮ ਏਦਾਂ ਦੀਆਂ ਗੱਲਾਂ ਕਰਨ ਨਹੀਂ ਦੇਣੀਆਂ, ਇਹ ਬਰਦਾਸ਼ਤ ਕਰਨਾ ਇਹਨਾਂ ਲਈ ਔਖਾ ਹੈ। ਤੇ ਹੁਣ ਇਹਦਾ ਮਤਲਬ ਇਹ ਥੋੜਾ ਮੈਂ ਅੰਦਰ ਜਾਮੀ ਆ, ਇੱਥੋਂ ਇੱਕ ਗੱਲ ਦਾ ਕਲੀਅਰ ਹੋ ਜਾਂਦੀ ਹੈ ਵੀ ਤਜਰਬਾ ਹੋ ਜਾਂਦਾ ਹੈ ਵੀ ਜਿਹੜੇ ਬੰਦਿਆਂ ਦੇ ਨਾਲ ਅਸੀਂ ਮੱਥਾ ਲਾਇਆ ਉਹ ਬੰਦੇ ਬੜੇ ਵਿਗੜੇ ਹੋਏ ਹੈ, ਬੜੇ ਤੇਜ਼ ਹੈ, ਤੇ ਉਹਨਾਂ ਨੇ ਸਾਨੂੰ ਲੰਮਾ ਟਾਈਮ ਕਥਾ ਕੀਰਤਨ ਕਰਨ ਨਹੀਂ ਦੇਣਾ। ਇਹ ਤਜਰਬਾ ਹੈ, ਅੰਤਰਜਾਮ ਦਾ ਨਹੀਂ। ਮੈਂ ਕਹਿੰਦਾ ਹੁੰਦਾ ਸੀ ਨਾ ਬਈ ਦਰਬਾਰ ਚ ਹੀ ਦੀਵਾਨ ਲੱਗਿਆ ਕਰਨਗੇ, ਸਟੇਜ ਤੇ ਬੋਲਦੇ ਸੀ ਨਾ ਆਪਾਂ ਇੱਥੇ ਵੀ ਦਰਬਾਰ ਚ, ਤੇ ਉਦਾਂ ਹੀ ਹੁੰਦਾ। ਹਫ਼ਤੇ ਬਾਅਦ ਆਪਾਂ ਪ੍ਰੋਗਰਾਮ ਕਰਦੇ ਹਾਂ, ਤਾਂ ਮਤਲਬ ਅੰਤਰਜਾਮੀ ਨਹੀਂ ਤਜਰਬਾ ਹੈ, ਤਜਰਬਾ ਹੈ ਵੀਰੋ। ਤੇ ਇੱਕ ਗੱਲ ਹੋਰ ਦਿਲ ਤਕੜਾ ਕਰਕੇ ਸੁਣ ਲਿਓ, ਹੋ ਸਕਦਾ ਹੈ ਅਸੀਂ ਏਦਾਂ ਹੀ ਰਹੀਏ, ਤੁਹਾਡੇ ਸਾਹਮਣੇ ਦਾੜੀਆਂ ਚਿੱਟੀਆਂ ਵੀ ਹੋਣ, ਦਾੜੀਆਂ ਤੇ ਸਰੀਰ ਬੁੱਢਾ ਵੀ ਹੋ ਗਏ, ਇਹ ਵੀ ਹੋ ਸਕਦਾ ਹੈ, ਤੇ ਇਹ ਵੀ ਹੋ ਸਕਦਾ ਹੈ ਅਗਲੇ ਸਾਨੂੰ ਬੁੱਢੇ ਹੋਣ ਹੀ ਨਾ ਦੇਣ, ਇਹ ਵੀ ਹੋ ਸਕਦਾ। ਜ਼ਰੂਰੀ ਨਹੀਂ ਬੁੱਢੇ ਹੋ ਕੇ ਮਰੀਏ, ਕਿਉਂਕਿ ਅਗਲੇ ਬੜੇ ਡਾਢੇ ਹੈ, ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਇਹ ਉਹਨਾਂ ਨੂੰ ਚੁੱਭਦੀਆਂ, ਬਰਦਾਸ਼ਤ ਤੋਂ ਬਾਹਰ ਨੇ, ਝੱਲਣੀ ਹੁੰਦੀਆਂ, ਅੱਗ ਲੱਗਦੀ ਹੈ ਸਾਡੀ, ਇੱਕ ਇੱਕ ਚੀਜ਼ ਚੁੱਭਦੀ ਹੈ। ਤੇ ਡਾਢੇ ਜਿਹੜੇ ਹੁੰਦੇ ਆ ਵੱਡੇ, ਵੱਡੀਆਂ ਧਿਰਾਂ, ਵੱਡੀਆਂ ਤਾਕਤਵਰ ਧਿਰਾਂ, ਉਹਨਾਂ ਨਾਲ ਜਦੋਂ ਤੁਸੀਂ ਮੱਥਾ ਲਾਉਣਾ ਹੈ ਫਿਰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿੱਡੀ ਮਹਾਨ ਸੋਚ ਹੈ, ਉਹਨਾਂ ਨੇ ਬੜੇ ਡਾਢੇ ਸੀ ਜਿਨ੍ਹਾਂ ਦੇ ਨਾਲ ਟੱਕਰ ਲਈ, ਤੇ ਅਗਲਾ ਵੀ ਅਗਲੇ ਵੀ ਸਿਰੇ ਦੇ, ਮਰ ਜਾਂਗੇ ਮਾਰ ਦਿਆਂਗੇ ਉਹ ਵੀ ਸਿਰੇ ਦੇ, ਤੇ ਇੱਧਰ ਜਿਹੜਾ ਟੱਕਰ ਲੈਣ ਵਾਲਾ ਖੜ ਗਿਆ ਅੱਗੇ ਉਹ ਵੀ ਸਿਰੇ ਦਾ, ਸਾਡਾ ਕਲਗੀਆਂ ਵਾਲਾ। ਤੇ ਆਪਸ ਵਿੱਚ ਗੱਲਾਂ ਕਰਦੇ ਐ, ਭਰਾ ਬੈਠਦੇ ਐ, ਉਹ ਜੋਰਾਵਰ ਸਿੰਘ ਫਤਿਹ ਸਿੰਘ ਕਿੱਥੇ ਐ ਬਈ, ਫਤਿਹ ਸਿੰਘ ਕਿੱਥੇ, ਅਜੀਤ ਸਿੰਘ ਜੁਝਾਰ ਸਿੰਘ ਪਿਤਾ ਜੀ ਤੇ ਸਾਰਾ ਅੱਜ ਆਨੰਦਪੁਰ ਸਾਹਿਬ ਘੁੰਮਦੇ ਫਿਰਦੇ ਐ, ਅੱਜ ਕੱਲੇ ਕੱਲੇ ਘਰ ਜਾ ਰਹੇ ਐ, ਕੱਲੇ ਕੱਲੇ ਜਗ੍ਹਾ ਗੇੜੇ ਮਾਰਦੇ ਫਿਰਦੇ ਐ ਵੀ ਲਓ ਬਈ ਆਨੰਦਪੁਰ ਛੱਡਣ ਲੱਗੇ ਆ। ਸੁਣ ਲਿਓ, ਧਿਆਨ ਰੱਖਿਓ, ਵੀਹ ਪੋਹ ਦੀ ਰਾਤ ਚੱਲ ਰਹੀ ਹੈ, ਵੀਹ ਦਾ ਦਿਨ ਚੱਲ ਰਿਹਾ ਹੈ, ਅੱਜ ਵੀਹ ਰਾਤ ਪੈਣੀ ਹੈ ਆਨੰਦਪੁਰ ਛੱਡਣਾ ਹੈ, ਤੇ ਦਿਸਦਾ ਹੈ ਬਈ ਅੱਜ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਆਪਾਂ ਛੱਡ ਦੇਣਾ। ਤੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਆਪਸ ਚ ਗੱਲਾਂ ਕਰਦੇ ਆ, ਕਿੱਥੇ ਆ ਛੋਟੇ, ਥੋੜਾ ਜਿਹਾ ਆਪਾਂ ਆਪਸ ਵਿੱਚ ਬੈਠੀਏ, ਮਿਲੀਏ, ਗੱਲ ਕਰੀਏ, ਨਿਕਲਣਾਗੇ ਆਨੰਦਪੁਰ ਸਾਹਿਬ ਛੱਡਾਂਗੇ, ਮੁੜ ਕੇ ਪਤਾ ਨਹੀਂ ਮਿਲਾਂਗੇ ਕਿ ਨਹੀਂ ਮਿਲਾਂਗੇ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਵੇਖੋ ਨਿਹਾਰਨ ਦਾ ਅਰਥ ਹੁੰਦਾ ਜੀ ਵੇਖਣਾ, ਨਿਹਾਰਨਾ ਕਿਸੇ ਦੇ ਚਿਹਰੇ ਵੱਲ ਵੇਖਣਾ, ਨਿਹਾਰੀ ਜਾਣਾ ਕਿਸੇ ਨੂੰ ਵੇਖੀ ਜਾਣਾ, ਦਿਲ ਕਰਦਾ ਮੈਂ ਤੈਨੂੰ ਦੇਖੀ ਜਾਵਾਂ, ਤੇਰੇ ਵਿੱਚੋਂ ਰੱਬ ਦਿਸਦਾ, ਤੇਰੇ ਚਿਹਰੇ ਵੱਲ ਵੇਖਾਂ, ਨਿਹਾਰਦੇ ਰਹਿਣਾ। ਫਲਾਣਾ ਬੰਦਾ ਬੜਾ ਨਿਹਾਰਦਾ, ਵਾਰ ਵਾਰ ਚਿਹਰੇ ਵੱਲ ਵੇਖਦਾ, ਤੇ ਸਾਹਿਬਜ਼ਾਦੇ ਆਪਸ ਵਿੱਚ, ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਸਾਹਿਬ ਆਪਸ ਚ ਗੱਲਾਂ ਕਰਦੇ ਆ, ਕਹਿੰਦੇ ਜੋਰਾਵਰ ਤੇ ਫਤਿਹ ਸਿੰਘ ਨੂੰ ਚੰਗੀ ਤਰ੍ਹਾਂ ਨਿਹਾਰ ਲਈਏ, ਪਿਆਰੇ ਐ, ਲਾਡਲੇ ਐ, ਖੇਡਦੇ ਐ, ਛਾਲਾਂ ਮਾਰਦੇ ਐ, ਤੇ ਨਿੱਕੇ ਨਿੱਕੇ ਕੌਤਕ ਕਰਦੇ ਐ, ਤੇ ਇਹਨਾਂ ਨੂੰ ਜਾਂਦੀ ਵਾਰੀ ਮਿਲ ਲਈਏ, ਇਹਨਾਂ ਨਾਲ ਗੱਲਾਂ ਕਰ ਲਈਏ, ਇਹਨਾਂ ਨੂੰ ਵੇਖ ਲਈਏ, ਨਿਹਾਰ ਲਈਏ, ਕੋਈ ਜੱਫੀ ਪਾਈਏ, ਇਕੱਠੇ ਬਹੀਏ। ਹੁਣ ਸੁਣੋ, 17-18 ਸਾਲ ਦੀ ਉਮਰ ਬਾਬਾ ਅਜੀਤ ਸਿੰਘ ਦੀ ਹੋਣ ਵਾਲੀ ਹੈ। ਹੁਣ ਬਾਬਾ ਅਜੀਤ ਸਿੰਘ ਤਕੜੇ ਆ, ਦਾੜੀ ਆਈ ਹੋਈ ਹੈ, ਤੇ ਫਤਿਹ ਸਿੰਘ ਤੇ ਅਜੇ ਛੋਟਾ ਜਿਹਾ ਤੇ ਬਾਬਾ ਅਜੀਤ ਸਿੰਘ ਤੇ ਗੋਦੀ ਚੱਕੀ ਫਿਰਦੇ ਸੀ ਨਿੱਕੇ ਜੇ ਨੂੰ ਗੋਦੀ ਖੜਾਇਆ ਸੀ ਤੇ ਜੁਝਾਰ ਸਿੰਘ ਵੀ ਤਕੜਾ ਸੀ ਕਹਿੰਦੇ ਆਓ ਆਪਾਂ ਦੋਵੇਂ ਆਪੇ ਚਾਰੇ ਬੈਠੀਏ ਤੇ ਸਹੀ ਗੱਲਾਂ ਤੇ ਕਰ ਲਈਏ ਬਹਿ ਕੇ ਥੋੜਾ ਜਿਹਾ ਅੱਜ ਰਾਤ ਨੂੰ ਘਰ ਬਾਰ ਛੱਡ ਤੁਰਨਾ ਹੈ ਪਤਾ ਨੀ ਕਿੱਦਾਂ ਦਾ ਸਮਾਂ ਆਉਣਾ ਕਿੱਦਾਂ ਦੀਆਂ ਘੜੀਆਂ ਆਉਣੀਆਂ ਜਾਂਦੀ ਵਾਰੀ ਆਪਣੇ ਭਰਾ ਇਕੱਠੇ ਹੋ ਕੇ ਬਹਿ ਲਈਏ ਆਓ ਲਿਖੀ ਕਵਿਤਾ ਪਿਆਰ ਨਾਲ ਨਿਰਵੈਰ ਦੀ ਲਿਖੀ ਹੋਈ ਹੈ ਮੇਰੇ ਖਿਆਲ ਛੋਟਿਆਂ ਵੀਰਾਂ ਨੂੰ ਨਿਹਾਰ ਲਈਏ ਪਹਿ ਲਈਏ ਇਕੱਠੇ ਆਪਸ ਵਿੱਚ ਗੱਲਬਾਤ ਕਰ ਲਈਏ ਜਾਣ ਤੋਂ ਪਹਿਲਾਂ ਨਕਸ਼ਾ ਸਾਹਮਣੇ ਲੈ ਕੇ ਆਉਣਾ ਬਈ ਉਹ ਸੀਨ ਸਾਹਮਣੇ ਲੈ ਕੇ
ਖੋਰੇ ਅੱਗੇ ਕੀ ਵਰਤ ਨਾਏ ਪਾਣਾ ਸੀਨਿਆਂ ਨੂੰ ਠਾਰ ਲਈਏ ਨਿੱਕੇ ਵੀਰਿਆਂ ਨੂੰ ਜਾਂਦੀ ਜਾਂਦੀ ਵਾ ਰੱਜ ਕੇ ਨਿਹਾਰ ਲਈਏ ਰੱਜ ਕੇ ਨਿਹਾਰ ਲਈਏ ਤੁਰ ਦੇ ਅਜੀਤ ਨੂੰ ਜੁਝਾਰ ਹਾ ਕੁਮਾਰ ਲਈ ਆਇਓ ਤਾਂ ਜਰਾ ਕੋ ਗੱਲ ਵਕੜੀਆਂ ਪਾ ਲਈਏ ਜਿੱਦ ਕਰੀ ਜਾਂਦੇ ਫਤਿਹ ਸਿੰਘ ਮੋਦੀ ਬੈਣ ਦੀ ਆਓ ਜਰਾ ਨਿੱਕੇ ਆਨੂੰ ਸੀਨੇ ਨਾਲ ਲਾ ਲਈਏ ਖੋਰੇ ਅੱਗੇ ਕੀ ਵਰਤ ਨਾਏ ਭਾਣਾ ਸੀਨਿਆਂ ਨੂੰ ਠਾਰ ਲਈਏ ਨਿੱਕੇ ਵੀਰਿਆਂ ਨੂੰ ਜਾਂਦੀ ਜਾਂਦੀ ਵਾ ਰੱਜ ਕੇ ਨਿਹਾਰ ਲਈਏ ਰੱਜ ਕੇ ਨਿਹਾਰ
ਜਿਵੇਂ ਪਰਿਵਾਰ ਤੁਰਦਾ ਨਾ ਆਵਾਜ਼ਾਂ ਮਾਰਦੇ ਨੇ ਉਹ ਵੇਖੋ ਵੇਖੋ ਲੱਭੋ ਕਿੱਥੇ ਹੈ ਫਲਾਣਾ ਬਰਾਤ ਤੁਰਨੀ ਹੁੰਦੀ ਹੈ ਨਾ ਕਈ ਵਾਰੀ ਬਾਪੂ ਫਿਰ ਕਾਲ ਕਰਦਾ ਚਲੋ ਛੇਤੀ ਨਿਕਲੋ ਬਈ ਤੁਰੋ ਬਈ ਸਿਆਣਾ ਕਾਲ ਕਰਦਾ ਹੁੰਦਾ ਜਦੋਂ ਬਰਾਤ ਤੁਰਦੀ ਹੈ ਬਰਾਤਾਂ ਵੇਲੇ ਮੁੰਡੇ ਲੇਟ ਕਰੀ ਜਾਣਗੇ ਬੀਬੀਆਂ ਲੇਟ ਕਰੀ ਜਾਣਗੀਆਂ ਸਿਆਣਾ ਫਿਰ ਕਾਲ ਕਰਦਾ ਹੁੰਦਾ ਇੱਥੇ ਫਿਰ ਕਹਿੰਦੇ ਕਾਲ ਕਰ ਰਹੇ ਨੇ ਪਿਤਾ ਜੀ ਕਹਿ ਰਹੇ ਨੇ ਛੇਤੀ ਨਿਕਲੋ ਸੁਣੋ ਅਗਲੀਆਂ ਲਾਈਨਾਂ ਕਮਾਲ ਦੀਆਂ
ਖੋਰੇ ਕਿਹੜੀ ਕੰਧ ਓਲੇ ਜਾ ਕੇ ਲੁਕੇ ਹੋਏ ਨੇ ਕਾਲੇ ਪਿਤਾ ਦਸ਼ਮੇਸ਼ ਕਹਿੰਦੇ ਤੁਰੋ ਹੁੰਦੀ ਦੇਰ ਹੈ ਸੱਚੀ ਫਤਿਹ ਸਿੰਘ ਬੜਾ ਪਿਆਰਾ ਤੇ ਸ਼ਰਾਰਤੀ ਹੈ ਕਹਿੰਦਾ ਲੁਕਾ ਛੁਪੀ ਦੀ ਲਗਾਉਣੀ ਵਾਰੀ ਫੇਰ ਹੈ ਦੇ ਕੇ ਲਾਲ ਸ਼ੱਕਰ ਵਾਲੀ ਚੂਰੀ ਹਾਕ ਚੱਲੋ ਮਾਰ ਲਈਏ ਨਿੱਕੇ ਵੀਰਿਆਂ ਨੂੰ ਜਾਂਦੀ ਜਾਂਦੀ ਵਾ ਰੱਜ ਕੇ ਨਿਹਾਰ ਲਈਏ ਰੱਜ ਕੇ ਨਿਹਾਰ ਲਈਏ ਰੁਕੋ ਰੁਕੋ ਸੁਣੀਏ ਸਲਾਹਾਂ ਕਿਨੇ ਹੋ ਰਹੀਆਂ ਸਾਡੇ ਕੋਲੋਂ ਸ਼ਾਇਦ ਬਜਾਉਂਦੇ ਅੱਖੂ ਹੋਣਗੇ ਰੱਖ ਗੋਦੀ ਵਿੱਚ ਸਿਰ ਫਤਿਹ ਸਿੰਘ ਪੁੱਛੇ ਵੀਰ ਜੀ ਨੂੰ ਅੱਜ ਇੱਥੋਂ ਗਿਆ ਅਜੇ ਛੋਟਾ ਏ ਮਾਸੂਮ ਫਤਿਹ ਸਾਡਾ
ਹਾਏ 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 ਅਜੇ ਛੋਟਾ ਏ ਮਾਸੂਮ ਫਤਿਹ ਸਾਡਾ ਗੱਲਾਂ ਵਿੱਚ ਟਾਲ ਲਈਏ ਹਾਂ
ਅਜੇ ਛੋਟਾ ਏ ਮਾਸੂਮ ਫਤਿਹ ਸਾਡਾ ਗੱਲਾਂ ਵਿੱਚ ਟਾਲ ਲਈਏ ਨਿੱਕੇ ਵੀਰਿਆਂ ਨੂੰ ਜਾਂਦੀ ਜਾਂਦੀ ਵਾ ਰੱਜ ਕੇ ਨਿਹਾਰ ਲਈਏ ਰੱਜ ਕੇ ਨਿਹਾਰ ਲਈਏ ਗੱਲ ਬੱਕੜੀ ਹੈ ਤੁਸਾਦੀ ਅਖੀਰ ਜਾਂਦੀ ਵਾਰ ਦੀ ਕਦੇ ਹੋਣੇ ਨਾ ਦੁਬਾਰਾ ਸਭ ਜਾਂਦਿਆਂ ਦੇ ਮੇਲ ਨੇ ਨੀਹਾਂ ਅੱਗੇ ਪਈਆਂ ਨੇ ਉਡੀਕਦੀਆਂ ਸੱਜੀ ਔਖੇ ਨਿਰਵੈਰ ਬੜੇ ਸੱਚ ਵਾਲੇ ਖੇਲ ਨੇ ਚਾਰੋਂ ਘੁੱਟ
ਗੱਜ ਕੇ ਜਰਾ
ਚਾਰੋਂ ਘੁੱਟ ਕੇ ਲੱਗੇ ਪੌਣ ਜੱਫੀ ਕੋਈ ਸਮੇਂ ਨੂੰ ਸੰਭਾਲ ਲਈਏ ਨਿੱਕੇ ਵੀਰਿਆਂ ਨੂੰ ਜਾਂਦੀ ਜਾਂਦੀ ਵਾ ਰੱਜ ਕੇ ਨਿਹਾਰ ਲਈਏ ਰੱਜ ਕੇ ਨਿਹਾਰ ਲਈਏ
ਬਹੁਤ ਸੋਹਣਾ ਲਿਖਣ ਵਾਲੇ ਨੇ ਲਿਖਿਆ ਗਾਉਣ ਵਾਲਿਆਂ ਨੇ ਗਾਇਆ ਤੇ ਵੇਖਣਾ ਕਈ ਵਾਰੀ ਨਾ ਵੀਡੀਓ ਆਉਂਦੀਆਂ ਕਈ ਬੱਚੇ ਕੈਨੇਡਾ ਚੜ੍ਹਨ ਲੱਗਦੇ ਆ ਵੀਡੀਓ ਮੇਰਾ ਪੁੱਤ ਕੈਨੇਡਾ ਚੱਲਿਆ ਫੇਸਬੁੱਕ ਤੇ ਪਾਣਗੇ ਛੱਡਣ ਜਾਣ ਦਾ, ਡੈਡੀ ਵੀ ਜਾਏਗਾ, ਮਾਂ ਵੀ ਜਾਏਗੀ ਤੇ ਏਅਰਪੋਰਟ ਤੱਕ ਮਾਂ ਵੀ ਕਹੇਗੀ ਮੈਂ ਵੀ ਅੱਜ ਦਿੱਲੀ ਵਿੱਚ ਜਾਣਾ, ਛੱਡਣ ਮੈਂ ਜਾਣਾ ਆਪ। ਕਈ ਮਾਵਾਂ ਬੱਚਿਆਂ ਨੂੰ ਆਪ ਛੱਡਣ ਜਾਂਦੀਆਂ, ਪਿਤਾ ਦੇ ਨਾਲ ਕਹਿਣਗੀਆਂ ਅਸੀਂ ਵੀ ਜਾਣਾ। ਕਈ ਵਾਰੀ ਪਿਓ ਕਹਿਣਗੇ ਵੀ ਤੂੰ ਕੀ ਲੈਣਾ, ਤੂੰ ਰਹਿ ਘਰ। ਕਈ ਮਾਵਾਂ ਕਹਿਣਗੀਆਂ ਨਹੀਂ ਮੈਂ ਵੀ ਦਿੱਲੀ ਛੱਡਣ ਜਾਣਾ ਬੱਚੇ ਨੂੰ। ਜਦੋਂ ਬੱਚੇ ਜਾਂਦੇ ਆ ਨਾ, ਕਈ ਵਾਰੀ ਮਾਵਾਂ ਵੀ ਚਲੇ ਜਾਂਦੀਆਂ ਤੇ ਵੀਡੀਓ ਆਉਂਦੀਆਂ ਰਹਿੰਦੀਆਂ। ਜਦੋਂ ਛੱਡਣ ਜਾਂਦੇ ਆ ਤਾਂ ਵੀ ਬਹੁਤ ਰੋਣਗੀਆਂ ਗੱਲ ਲੱਗ ਲੱਗ ਕੇ ਵੀ ਪਤਾ ਨਹੀਂ। ਜਦੋਂ ਕਈ ਵਾਰੀ ਬੱਚੇ ਮਾਂ ਪਿਓ ਨੂੰ ਅਮਰੀਕਾ ਕਨੇਡਾ ਸੱਦਦੇ ਆ, ਜਦੋਂ ਕਨੇਡਾ ਮਾਂ ਪਿਓ ਜਾਂਦੇ ਆ, ਉਹ ਫਿਰ ਐ ਕਿੰਨਾ ਕਿੰਨਾ ਚਿਰ ਜੱਫੀ ਪਾ ਕੇ ਗਲਵੱਕੜੀ ਪਾ ਕੇ ਰੋਣਗੇ। ਤੇ ਨਾਲੇ ਪਤਾ ਹੁੰਦਾ ਵੀ ਅਸੀਂ ਅੱਜ ਵਿਛੜੇ ਆ, ਅਸੀਂ ਸਾਲ ਨੂੰ ਮਿਲ ਪਾਂਗੇ, ਦੋ ਸਾਲ ਨੂੰ ਮਿਲ ਪਾਂਗੇ। ਆ ਬੱਚੇ ਸਾਡੇ ਮਹੀਨਾ ਇੱਥੇ ਇੰਡੀਆ ਲਾ ਜਾਣ, ਜਦੋਂ ਜਾਣ ਲੱਗਣਗੀਆਂ ਜੱਫੀ ਪਾ ਕੇ ਗਲਵੱਕੜੀ ਪਾ ਕੇ ਮਿਲਣਗੇ। ਤੇ ਵੇਖੋ ਕਮਾਲ ਦੀ ਗੱਲ ਹੈ ਵੀ ਇਹ ਕੈਸੀਆਂ ਗਲਵੱਕੜੀਆਂ ਵੀ ਮੁੜ ਕੇ ਮਿਲਣਾ ਵੀ ਨਹੀਂ। ਨਾਲੇ ਪਤਾ ਵੀ ਇੰਨੇ ਦੁਸ਼ਮਣ ਨੇ, ਏਡੇ ਏਡੇ ਹਥਿਆਰ ਚੁੱਕੀ ਫਿਰਦੇ ਆ, ਇਹਨਾਂ ਨੇ ਤੋਪਾਂ ਵਾਲੇ ਤੁਰੇ ਫਿਰਦੇ, ਤੇ ਕਿੰਨਾ ਕਿੰਨਾ ਮਿਲਣ ਦੇਣਾ ਸਾਨੂੰ। ਬੱਚਿਆਂ ਵਾਲੇ ਹੋ ਤਾਂ ਦਿਲਾਂ ਤੇ ਹੱਥ ਰੱਖ ਲਿਓ, ਬੱਚੇ ਹੋ ਤਾਂ ਵੀ ਸੋਚ ਲਿਓ ਮਾਂ ਪਿਓ ਦੀ ਗਲਵੱਕੜੀ ਆਖਰੀ ਗਲਵੱਕੜੀ ਹੋਵੇ ਕਿੰਨਾ ਔਖਾ ਲੱਗਦਾ। ਮੈਂ ਪਰਸੋਂ ਘਰ ਗਿਆ ਆਪਣੇ ਵੀਰਵਾਰ, ਮੈਂ ਆਪਣੀ ਜ਼ਿੰਦਗੀ ਚ ਜਦੋਂ ਤੋਂ ਮੈਨੂੰ ਸੰਭਾਲ ਹੈ, ਨਿੱਕੇ ਹੁੰਦਿਆਂ ਤੇ ਮੈਨੂੰ ਪਤਾ ਨਹੀਂ ਮਾਂ ਸਾਡੀ ਨੇ ਕਦੋਂ ਸਾਨੂੰ ਪਾਲਿਆ, ਘਰਾਂ ਦੇ ਕੰਮਾਂ ਦੀ ਉਲਝੀ ਰਹੀ ਹੋਣੀ ਹੈ। ਪਰ ਜਿੱਦਣ ਦੀ ਮੈਨੂੰ ਸੰਭਾਲ ਹੈ, ਮੈਂ ਪਹਿਲੀ ਵਾਰੀ ਮੈਂ ਗੱਡੀ ਚੋਂ ਉਤਰਿਆ, ਪਰਸੋਂ ਮੈਂ ਘਰ ਗਿਆ ਆਪਣੇ, ਮੇਰੇ ਘਰ ਦੀ ਗੱਲ ਕਰਦਾ ਮੈਂ। ਤੇ ਮੈਂ ਆਪਣੇ ਘਰ ਗਿਆ, ਮੈਂ ਆਪਣੀ ਮਾਂ ਨੂੰ ਉਤਰਿਆ ਜਦੋਂ ਮੈਂ, ਤੇ ਉਹ ਦੂਰੋਂ ਹੀ ਮੈਨੂੰ ਏਦਾਂ ਹੀ ਹੱਥ ਜੋੜ ਕੇ ਖੜਦੇ ਹੁੰਦੇ ਆ, ਹਮੇਸ਼ਾ ਮੇਰੀ ਮਾਂ ਏਦਾਂ ਹੀ ਖੜਦੀ। ਤੇ ਮੈਂ ਗੱਡੀ ਚੋਂ ਉਤਰਨ ਸਾਰ ਤੇ ਮੈਂ ਬੱਚਿਆਂ ਨੇ ਮੈਨੂੰ ਗੁਲਦਸਤੇ ਦਿੱਤੇ, ਮੈਂ ਗੁਲਦਸਤੇ ਫੜ ਲਏ, ਮੈਂ ਰੱਖ ਲਏ ਤੇ ਮੈਂ ਏਦਾਂ ਖੜ ਗਿਆ। ਮੈਂ ਕਿਹਾ ਮੈਂ ਮਾਂ ਮੰਮੇ ਮਾਂ ਮਾਪਣੀ ਕਿਹਾ, ਮੈਂ ਕਿਹਾ ਮੈਂ ਮਿਲ ਲਵਾਂ ਜਰਾ, ਮੈਂ ਏਦਾਂ ਕਿਹਾ। ਮੇਰੀ ਮਾਂ ਨੂੰ ਐ ਚਾਅ ਚੜ ਗਿਆ ਜਿਵੇਂ, ਕਿਉਂਕਿ ਮੈਨੂੰ ਜੱਫੀ ਥੋੜਾ ਹਰ ਇੱਕ ਨੇ ਪਾ ਲੈਣੀ ਤੇ ਬੀਬੀ ਤੇ ਮੈਂ ਆਪਣੀ ਮਾਂ ਨੂੰ ਮੈਂ ਏਦਾਂ ਖੜ ਗਿਆ। ਮੈਂ ਕਿਹਾ ਆ ਜਾ ਮੰਮੀ ਆਪਾਂ ਮਿਲੀਏ, ਮੈਂ ਏਦਾਂ ਕਿਹਾ। ਤੇ ਉਹਨੇ ਭੱਜ ਕੇ ਮੈਨੂੰ ਏਦਾਂ ਨਾ ਘੁੱਟ ਕੇ ਫੜ ਲਿਆ, ਜਿਵੇਂ ਤਰਸ ਰਹੀ ਹੁੰਦੀ ਇੰਨੇ ਸਾਲ ਵੀ ਕਦੇ ਏਦਾਂ ਮਿਲ ਲਵੇ ਮੈਨੂੰ। ਮੈਂ ਕਦੇ ਮਿਲਿਆ ਹੀ ਨਹੀਂ, ਮੇਰਾ ਸੁਭਾਅ ਨਹੀਂ ਸੰਗੀ ਜੇ ਜਾਈਦਾ, ਪਰਾਂ ਜੇ ਖੜੇ ਰਹੀਦਾ ਵੀ ਚਲੋ ਠੀਕ ਹੈ ਮਿਲ ਲਏ ਬਸ ਪਿਆਰ ਕਰਦੇ ਹੀ ਆ। ਪਰ ਮੈਂ ਸੱਚੀ ਮਿਲਿਆ ਆਪਣੀ ਮਾਂ ਨੂੰ। ਤੇ ਜਦੋਂ ਅਸੀਂ ਮਾਵਾਂ ਨੂੰ ਮਿਲਦੇ ਹਾਂ, ਬੱਚਿਆਂ ਨੂੰ ਮਿਲਦੇ ਹਾਂ, ਨਿੱਕੇ ਨਿੱਕੇ ਨਿਆਣਿਆਂ ਨੂੰ ਮਿਲਦੇ ਹਾਂ, ਤੇ ਸਾਨੂੰ ਪਤਾ ਹੁੰਦਾ ਫੇਰ ਮਿਲ ਲਾਂਗੇ, ਕੋਈ ਨੀ ਅੱਜ ਨਹੀਂ ਮਿਲੇ ਕੱਲ ਮਿਲ ਲਾਂਗੇ। ਤੇ ਕਿੱਦਾਂ ਦਾ ਇਹ ਟਾਈਮ ਹੁੰਦਾ ਹੈ ਕਿ ਜਦੋਂ ਪਤਾ ਹੈ ਕਿ ਤੁਸੀਂ ਮਿਲ ਹੀ ਨਹੀਂ ਸਕਦੇ, ਤੁਹਾਡੀ ਇਹ ਆਖਰੀ ਗਲਵੱਕੜੀ ਕਿੰਨਾ ਔਖਾ ਹੈ। ਹੱਡੀ ਹੰਡਾਇਆ ਹੁੰਦਾ ਜਿਨ੍ਹਾਂ ਨੇ ਉਹਨਾਂ ਨੂੰ ਹੀ ਪਤਾ ਹੈ ਭਾਈ, ਗੱਲਾਂ ਵਾਲੇ ਬੰਦੇ ਤੇ ਨਹੀਂ ਸਮਝ ਸਕਦੇ। ਜਿਹੜੇ ਬੰਦਿਆਂ ਨੇ ਗੱਲਾਂ ਹੀ ਮਾਰ ਛੱਡਣੀਆਂ ਨੇ ਐਵੇਂ ਇਤਿਹਾਸ ਨੂੰ ਬਸ ਏਦਾਂ ਲੰਘਾ ਦੇਣਾ ਉੱਥੋਂ ਦੀ, ਉਹਨੂੰ ਨਹੀਂ ਇੱਕ ਅਹਿਸਾਸ ਹੈ, ਇੱਕ ਫੀਲ, ਇਤਿਹਾਸ ਦੀ ਇੱਕ ਫੀਲ ਹੈ। ਉਹਨਾਂ ਗਲਵੱਕੜੀਆਂ ਦਾ ਇੱਕ ਨਿੱਘ ਹੈ ਜਿਹੜਾ ਅਸੀਂ ਮਹਿਸੂਸ ਕਰਨਾ ਹੁੰਦਾ ਹੈ, ਉਹ ਅਸੀਂ ਮਹਿਸੂਸ ਕਰਨਾ ਹੁੰਦਾ ਹੈ। ਜਦੋਂ ਅਸੀਂ ਮਹਿਸੂਸ ਕਰਾਂਗੇ ਇਤਿਹਾਸ ਨੂੰ, ਫਿਰ ਸਾਡੇ ਐਂ ਲੱਗਦਾ ਜਿਵੇਂ ਕੋਈ ਇਤਿਹਾਸ ਜਦੋਂ ਸੁਣਦੇ ਜਾਂ ਸੁਣਾਉਂਦੇ ਆ, ਜਿਵੇਂ ਕੋਈ ਛੁਰੇ ਮਾਰਦਾ ਸਾਡੇ ਅੰਦਰ, ਸਾਡੇ ਸੀਨੇ ਚ ਕੋਈ ਮਾਰਦਾ ਕੁਛ, ਐ ਲੱਗਦਾ। ਫਿਰ ਹਾਸੇ ਨਹੀਂ ਆਉਂਦੇ ਜੀ, ਸਭਾ ਤੇ ਬੰਦਾ ਜਾਏਗਾ ਫਿਰ ਉੱਥੇ ਤਾਸ਼ਾਂ ਥੋੜਾ ਖੇਡਦਾ ਰਹੇਗਾ, ਫਿਰ ਤੇ ਯਾਦ ਹੀ ਆਈ ਜਾਂਦੀ ਗੁਰੂ ਗੋਬਿੰਦ ਸਿੰਘ ਦੀ, ਉਹਨਾਂ ਦੇ ਸਾਹਿਬਜ਼ਾਦਿਆਂ ਦੀ। ਜਦੋਂ ਬੰਦਾ ਆਪਣੇ ਪਰਿਵਾਰ ਨਾਲ ਜੋੜ ਕੇ ਵੇਖਦਾ ਵੀ ਯਾਰ ਮੈਂ ਕਿਵੇਂ ਬੱਚੇ ਤੋਰਦੇ, ਮੇਰਾ ਪੁੱਤ ਚੜ੍ਹਦੀ ਜਵਾਨੀ ਆ, ਲੋਕਾਂ ਦੇ ਜਵਾਨੀ ਚ ਪੁੱਤ ਕਈਆਂ ਦੇ ਕੈਨੇਡਾ, ਮੌਤ ਹੋ ਗਈ ਕਈਆਂ ਦੀ, ਕਿਸੇ ਦੀ ਬੱਚੇ ਦੀ ਲਾਸ਼ ਇੰਡੀਆ ਆਈ ਹੈ, ਕਿਸੇ ਦੀ ਨਹੀਂ ਵੀ ਆਈ, ਪੁੱਛ ਕੇ ਵੇਖੋ ਉਹਨਾਂ ਨੂੰ। ਕੋਰੋਨਾ ਚੱਲਦਾ ਸੀ, ਕਈਆਂ ਦੇ ਬੱਚੇ ਬਾਹਰ ਐਕਸੀਡੈਂਟ ਚ ਮੌਤ ਹੋ ਗਈ, ਮੈਂ ਸਾਡੀ ਸੰਗਤ ਵਿੱਚੋਂ ਦੋ ਤਿੰਨ ਬੰਦਿਆਂ ਬੱਚਿਆਂ ਦੀ ਮੌਤ ਮੈਂ ਹੋਈ ਵੇਖੀ ਕੈਨੇਡਾ ਚ। ਤੇ ਜਦੋਂ ਉਹਨਾਂ ਦੀਆਂ ਲਾਸ਼ਾਂ ਆਈਆਂ ਹੀ ਨਹੀਂ ਤੇ ਕਿੱਦਾਂ ਦਾ ਉਹਨਾਂ ਬੱਚਿਆਂ ਦੇ ਉੱਤੇ, ਮਾਂ ਪਿਓ ਦੇ ਉੱਤੇ ਬੀਤਦੀ ਹੈ। ਫਿਰ ਬਾਬਾ ਜੀ ਮੈਨੂੰ, ਭਾਈ ਸਾਹਿਬ ਬੱਚੇ ਦੀ ਲਾਸ਼ ਤੇ ਆਈ ਨਹੀਂ, ਫੁੱਲ ਆਏ ਹੈ, ਕੀ ਕਰੀਏ? ਮੈਂ ਕਿਹਾ ਇੱਥੇ ਵਿਹੜੇ ਦੇ ਵਿੱਚ ਗੱਡ ਕੇ, ਵਿਹੜੇ ਦੇ ਵਿੱਚ ਧਰਤੀ ਦੇ ਵਿੱਚ ਪੱਟਦੇ ਪੱਟ ਕੇ ਇੱਥੇ ਦਰਖਤ ਲਾ ਦੇ ਵੱਡਾ ਸਾਰਾ, ਬੋੜ ਦਾ ਦਰਖਤ ਵਿਹੜੇ ਦੇ ਵਿੱਚ ਲਾ ਦਿੱਤਾ। ਹੁਣ ਬੋੜ ਦਾ ਦਰਖਤ ਉਹ ਕੋਠਾ ਟੱਪ ਗਿਆ, ਕੋਠੀ ਤੋਂ ਉੱਪਰ ਦੀ ਲੰਘ ਗਿਆ। ਕਹਿੰਦੇ ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਕਿਹਾ ਫੁੱਲ ਜਿਹੜੇ ਨੇ ਇੱਥੇ ਹੀ ਪਾ ਦੇ, ਤੇ ਫੁੱਲ 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 ਦੀ ਐਨਰਜੀ, ਫੁੱਲਾਂ ਦੀ ਉਹ ਹੱਡੀਆਂ ਦੀ ਮਿੱਟੀ ਚ ਮਿਲ ਜਾਣੀ ਹੈ, ਮਿੱਟੀ ਦੀ ਐਨਰਜੀ ਬੂਟੇ ਦੇ ਵਿੱਚ ਚਲੇ ਜਾਣੀ ਹੈ। ਇਹਨੂੰ ਦਰਖਤ ਨੂੰ ਵੇਖ ਵੇਖ ਕੇ ਆਪਣੇ ਬੱਚੇ ਨੂੰ ਯਾਦ ਕਰਿਆ ਕਰ, ਇੱਥੇ ਹੀ ਹੈ, ਕਿਤੇ ਨਹੀਂ ਗਿਆ। ਤੇਰਾ ਜੀ ਕਰੇ ਬੱਚੇ ਨੂੰ ਰੋਟੀ ਖਵਾਉਣੀ ਹੈ, ਦਰਖਤ ਦੀਆਂ ਜੜ੍ਹਾਂ ਚ ਪਾਣੀ ਪਾ ਦਿਆ ਕਰ। ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹਿਣਾ ਚਾਹੁੰਦਾ, ਫੁੱਲ ਫਲ ਤੈਰਨ ਤੂਰਨ ਦੀ ਕਿਤੇ ਲੋੜ ਨਹੀਂ, ਕਿਤੇ ਮਰਿਆਦਾ ਨਹੀਂ। ਫੁੱਲ ਕਿੱਥੇ ਸਿੱਟਣੇ? ਗੁਰੂ ਗ੍ਰੰਥ ਸਾਹਿਬ ਜੀ ਕਿਤੇ ਨਹੀਂ ਲਿਖਿਆ? ਕਹਿੰਦੇ ਮੁਰਦੇ ਨੂੰ ਭਾਵੇਂ ਦਫਨਾ ਦਿਓ, ਭਾਵੇਂ ਸਾੜ ਦਿਓ, ਭਾਵੇਂ ਮਰ ਗਿਆ ਤੇ ਮਰ ਗਿਆ, ਮੁੜ ਕੇ ਕੀ ਕਰਨਾ? ਪਰ ਤੁਹਾਨੂੰ ਸਭ ਨੂੰ ਇੱਕ ਸਲਾਹ ਦਿਆਂਗਾ, ਘਰਾਂ ਚ ਵੀ ਸੁਣਦੇ ਹੋ, ਜਦੋਂ ਕਿਸੇ ਦੀ ਮੌਤ ਹੋਵੇ ਉਹਦੀਆਂ ਅਸਥੀਆਂ ਇਕੱਠੀਆਂ ਕਰੋ, ਵਿਹੜੇ ਦੇ ਵਿੱਚ ਕਿਸੇ ਥਾਂ ਦੇ ਉੱਤੇ ਖੇਤ ਦੇ ਵਿੱਚ ਟੋਆ ਪੁੱਟੋ, ਟੋਆ ਪੁੱਟ ਕੇ ਵਧੀਆ ਜਿਹਾ ਦਰਖਤ ਲਿਆ ਕੇ ਦੋ ਲਾ ਦਿਓ, ਇੱਕ ਲਾ ਦਿਓ, ਏਦਾਂ ਦਰਖਤ ਲਾ ਦਿਓ, ਉਹਨੂੰ ਉਹਦੀ ਯਾਦ ਵਿੱਚ ਉੱਥੇ ਇੱਕ ਬੂਟਾ ਲਾ ਦਿਓ, ਉਹਨੂੰ ਪਾਣੀ ਪਾਇਆ ਕਰੋ, ਉਹਦੀਆਂ ਜੜ੍ਹਾਂ ਦੇ ਵਿੱਚ ਰੱਖ ਦਿਓ ਅਸਥੀ, ਨਾਲੇ ਤੇ ਬੂਟਾ ਲੱਗ ਗਿਆ, ਨਾਲੇ ਯਾਦ ਰਹੇਗੀ, ਨਾਲੇ ਆਕਸੀਜਨ ਦਏਗਾ। ਪਾਣੀ ਦੇ ਵਿੱਚ ਵੀ ਕੀ ਸਵਾਹ ਰੋੜਦੇ ਆ ਤੁਸੀਂ, ਪਾਣੀ ਗੰਧਲਾ ਕਰਦੇ ਆ, ਐਵੇਂ ਕੀ ਲੋੜ ਹੈ? ਚਲੋ ਇੱਕ ਵਿਸ਼ਾ, ਵੱਖਰਾ ਵਿਸ਼ਾ। ਸੋ ਇਹਨਾਂ ਗਲਵਕੜੀਆਂ ਦੇ ਨਿੱਘ ਨੂੰ ਮਹਿਸੂਸ ਕਰੀਏ ਨਾ, ਤੇ ਫਿਰ ਤੇ ਬੜਾ ਇੱਕ ਵਾਰੀ ਹਿਰਦਾ ਵਿੰਨਿਆ ਜਾਂਦਾ, ਅੰਦਰ ਇੱਕ ਸੱਟ ਵੱਜਦੀ। ਮਿਲੇ ਆਖਰੀ ਵਾਰੀ ਘੋੜਿਆਂ ਤੇ ਸਵਾਰੀਆਂ ਹੋਈਆਂ, ਜਿੱਥੇ ਜਿੱਥੇ ਜਿੰਨੇ ਜਿੰਨੇ ਬਹਿਣਾ ਸੀ ਬਹਿ ਗਏ। ਫੇਰ ਚੱਲਦੇ ਚੱਲਦੇ ਸਰਸਾ ਦੇ ਕੰਢੇ ਤੇ ਆਉਂਦੇ ਆ। ਕੱਲ ਸੁਣਿਆ ਸੀ ਸਰਸਾ ਉੱਪਰ ਤੱਕ ਚੜਿਆ ਚੱਲਦਾ ਹੈ, ਮਹਾਰਾਜ ਨੇ ਕਿਸੇ ਨੂੰ ਅੱਗੇ ਨਹੀਂ ਲਾਇਆ, ਆਪ ਅੱਗੇ ਲੱਗੇ, ਲੋਕਾਂ ਦੇ ਪੁੱਤ ਨਹੀਂ ਮਰਵਾਏ, ਆਪ ਅੱਗੇ ਲੱਗ ਕੇ ਜ਼ਿੰਮੇਵਾਰੀਆਂ ਇਹਨੂੰ ਕਹਿੰਦੇ ਆ। ਕਪੂਰਥਲੇ ਬੇਅਦਬੀ ਦੇ ਨਾਂ ਤੇ ਇੱਕ ਕਮਲਾ ਜਿਹਾ ਨਹੀਂ ਮਾਰਤਾ? ਬੋਲੋ ਜਰਾ, ਕਮਲਾ ਜਿਹਾ ਸੀ ਉਹ ਸਿਧਰਾ ਜਿਹਾ, ਪੈਰਾਂ ਚ ਕੋ ਗੁਰੂ ਝਾਂਜਰ ਬੰਨੀ ਫਿਰਦਾ ਸੀ, ਝਾਂਜਰ ਪੈਰਾਂ ਚ ਬੰਨੀ ਹੋਈ ਸੀ, ਬਹੁ ਰੂਪੀਏ ਕੱਪੜੇ ਪਾਉ, ਕਦੇ ਕਦੇ ਕਿਵੇਂ ਦੇ ਪਿੰਡਾਂ ਚ ਮੰਗਤਾ ਫਿਰਦਾ ਸੀ, ਰੋਟੀ ਖਾ ਰਿਹਾ ਸੀ ਗੁਰਦੁਆਰੇ ਦੇ ਵਿੱਚ। ਜਿਹੜਾ ਬੰਦਾ ਬੇਅਦਬੀ ਕਰਨ ਆਏਗਾ ਗੁਰਦੁਆਰੇ, ਗਰਮ ਕਰੇਗਾ ਰੋਟੀ? ਉਹਦੇ ਗੈਸ ਚ ਲਾ ਕੇ ਗਰਮ ਕਰ ਰਿਹਾ ਸੀ ਰੋਟੀ, ਭੁੱਖ ਲੱਗੀ ਹੋਣੀ ਹੈ, ਗੁਰਦੁਆਰੇ ਵੜ ਗਿਆ, ਰੋਟੀ ਗਰਮ ਕਰਦੇ ਨੂੰ ਫੜ ਲਿਆ, ਬੇਅਦਬੀ ਕਰਦਾ। ਗ੍ਰੰਥੀ ਦੀ ਵੀਡੀਓ ਹੈ, ਨੈਟ ਤੇ ਪਈ ਹੈ, ਉਹਨੂੰ ਪੁੱਛਦੇ ਨੇ ਦਰਬਾਰ ਸਾਹਿਬ ਚ ਗਿਆ ਸੀ? ਕਹਿੰਦੇ ਨਹੀਂ ਦਰਬਾਰ ਸਾਹਿਬ ਚ ਨਹੀਂ ਗਿਆ, ਸੱਚਖੰਡ ਚ ਗਿਆ ਸੀ? ਕਹਿੰਦੇ ਨਹੀਂ ਸੱਚਖੰਡ ਚ ਵੀ ਨਹੀਂ ਗਿਆ, ਇਹ ਥੱਲੇ ਖੜਾ ਸੀ, ਬੇਅਦਬੀ ਕਰਨ ਹੀ ਆਇਆ ਹੋਣਾ, ਬੋਲਿਆ ਉੱਥੋਂ ਜਾਂਦਾ ਨਹੀਂ, ਸਿਧਰਾ ਜਿਹਾ ਜਮਾਈ, ਸਿਧਰਾ ਸਿਧਰਾ ਜਮਾਈ ਸਿਧਰਾ। ਉਹਦੀ ਵੀਡੀਓ ਵੇਖੋ, ਕਪੂਰਥਲੇ ਗ੍ਰੰਥੀ ਨੇ ਰੌਲਾ ਪਾ ਦਿੱਤਾ, ਜਥੇਬੰਦੀਆਂ ਵਾਲੇ ਫਟਾਫਟ ਪਹੁੰਚ ਗਏ ਪਰਵਾਨੇ ਵਰਗੇ, ਐ ਕਰ ਦਿਓ ਐ ਕਰ ਦਿਓ, ਤੇ ਉਹਦਾ ਉਹਨੂੰ ਟੁਕੜੇ ਟੁਕੜੇ ਕਰਤਾ ਜਾ ਕੇ, ਬਹਾਦਰ ਬਣ ਗਏ ਅਸੀਂ, ਸੂਰਮੇ ਬਣ ਗਏ, ਫੜਨ ਵਾਲੇ ਫੜੇ ਗਏ, ਪਰਵਾਨੇ ਵਰਗੇ ਦਗ ਮਗਾਉਂਦੇ ਇੱਥੇ ਫਿਰ ਤੁਰੇ ਫਿਰਦੇ ਰਹਿਣਗੇ, ਲੋਕਾਂ ਦੇ ਪੁੱਤ ਜੇਲ੍ਹਾਂ ਚ ਜਾ ਵੜੇ, ਲੋਕਾਂ ਦੇ ਪੁੱਤ ਸੜ ਜਾਂਦੇ ਨੇ, ਇਹ ਭੜਕਾਉਂਦੇ ਨੇ ਭੀੜਾਂ ਨੂੰ, ਭੜਕੋ ਭੜਕਾਉਂਦੇ ਆ, ਅੱਗਾਂ ਲਾਉਂਦੇ ਆ, ਮੈਂ ਨਾ ਉਦਣ ਜਿੱਦਣ ਉਹ ਮੁੰਡੇ ਦੀ ਫੋਟੋ ਵੀਡੀਓ ਵੇਖੀ ਉਹ ਮਸਤਾਨਾ ਜਿਹਾ ਕਈ ਕਈ ਲੀਰਾਂ ਬੰਨੀ ਫਿਰਦਾ ਸੀ ਆਪਣੇ ਨਾਲ ਲੀਰਾਂ ਜੀ ਮੈਂ ਵੇਖ ਕੇ ਮੈਂ ਕਿਹਾ ਯਾਰ ਇਹੋ ਜਿਹੇ ਬੰਦੇ ਦਾ ਤੇ ਸ਼ਰਾਫ ਹੀ ਲੈ ਬਹਿੰਦਾ ਯਾਰ ਤੁਸੀਂ ਕੀ ਕਰਦੇ ਆ ਇਹੋ ਜਿਹਾ ਮਾਰਨ ਵਾਲਾ ਹੁੰਦਾ ਉਹ ਵੇਖੋ ਤੇ ਸਹੀ ਕਿਤੇ ਮਾਰਨ ਵਾਲਾ ਬੰਦਾ ਕਿਤੇ ਕੋਈ ਬੇਅਦਬੀ ਨਹੀਂ ਹੋਈ ਕੋਈ ਵੀਡੀਓ ਬੇਅਦਬੀ ਦੀ ਨਹੀਂ ਕੱਲ ਤੇ ਫਿਰ ਆ ਹੀ ਗਿਆ ਸਾਰਿਆਂ ਦੇ ਸਾਹਮਣੇ ਕਹਿੰਦੇ ਕੋਈ ਬੇਅਦਬੀ ਹੋਈ ਹੋਈ ਨਹੀਂ ਕੋਈ ਸਬੂਤ ਹੀ ਨਹੀਂ ਬੇਅਦਬੀ ਦਾ ਕਿਤੇ ਕੋਈ ਪੋਥੀ ਨਹੀਂ ਪਾਟੀ ਹੋਈ ਕਿਤੇ ਕੋਈ ਬੇਅਦਬੀ ਨਹੀਂ ਉਹਦੇ ਦਰਬਾਰ ਚ ਵੜਿਆ ਹੀ ਨਹੀਂ ਪਰ ਟੁਕੜੇ ਟੁਕੜੇ ਕਰਤਾ ਕੜਿਆਂ ਨਾਲ ਹੀ ਮਾਰਤਾ ਭੀੜ ਇਕੱਠੀ ਹੋ ਗਈ ਕਿੱਥੇ ਚਲੇ ਗਏ ਦਿਮਾਗ ਸਾਡੇ ਏਦਾਂ ਦੇ ਤੇ ਉਹ ਸੀ ਜਿਹੜੇ ਗੁਰੂ ਗੋਬਿੰਦ ਸਿੰਘ ਤੇ ਚੜ੍ਹ ਕੇ ਆਉਂਦੇ ਸੀ ਅਸੀਂ ਇਹੋ ਜਿਹੇ ਬਣ ਨਹੀਂ ਗਏ ਹੁਣ ਜਿਹੜੇ ਮਹਾਰਾਜ ਤੇ ਚੜ੍ਹ ਚੜ੍ਹ ਕੇ ਆਉਂਦੇ ਸੀ ਇਹੋ ਜਿਹੇ ਤੇ ਉਹ ਸੀ ਜ਼ਾਲਮ ਜਰਵਾਣੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਨਿਹੱਥਿਆਂ ਤੇ ਜ਼ੁਲਮ ਕਰਦੇ ਸੀ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜ਼ਾਲਮ ਕੌਣ ਨੇ ਜਿਹੜੇ ਨਿਹੱਥਿਆਂ ਦੇ ਉੱਤੇ ਜ਼ੁਲਮ ਕਰਦੇ ਆ ਧੱਕਾ ਕਰਦੇ ਆ ਜੋ ਸਾਡੇ ਵਾਲੇ ਧੱਕਾ ਕਰਨਗੇ ਵੀਰੋ ਫਿਰ ਇਹਨਾਂ ਨੂੰ ਲੋਕੀ ਜ਼ਾਲਮ ਨਾ ਕਹਿਣਗੇ ਸਾਨੂੰ ਲੋਕੀ ਗੁੰਡੇ ਨਾ ਕਹਿਣਗੇ ਕਿਵੇਂ ਬਚਾਂਗੇ ਅਸੀਂ ਸਾਡੇ ਵਰਗਾ ਕੋਈ ਗੱਲ ਕਰ ਦਿੰਦਾ ਇਹਨਾਂ ਨੂੰ ਬੇਅਦਬੀ ਦਾ ਦੁੱਖ ਨਹੀਂ ਦੁੱਖ ਹੈ ਜਿੰਨਾ ਸਾਨੂੰ ਦੁੱਖ ਹੈ ਮੈਂ ਕਹਿ ਰਿਹਾ ਕਿਸੇ ਗੁੱਗੇ ਦੀ ਜਗ੍ਹਾ ਦੇ ਉੱਤੇ ਬੋਲਣ ਦਾ ਹੱਕ ਹੈ ਮੈਂ ਗੁੱਗੇ ਨੂੰ ਨਹੀਂ ਮੰਨਦਾ ਗੁੱਗਾ ਕੋਈ ਚੀਜ਼ ਨਹੀਂ ਪਰ ਗੁੱਗੇ ਦੀ ਜਗ੍ਹਾ ਦੇ ਉੱਤੇ ਲੱਤ ਮਾਰਨ ਦਾ ਸਾਨੂੰ ਕੋਈ ਹੱਕ ਹੈ ਮੈਂ ਕਬਰ ਨੂੰ ਨਹੀਂ ਮੰਨਦਾ ਇਹ ਮੈਨੂੰ ਬੋਲਣ ਦਾ ਹੱਕ ਹੈ ਫਰੀਡਮ ਆਫ ਸਪੀਚ ਮੈਨੂੰ ਬੋਲਣ ਦਾ ਹੱਕ ਹੈ ਫਰੀਡਮ ਆਫ ਸਪੀਚ ਹੈ ਫਰੀਡਮ ਹੈ ਮੈਨੂੰ ਵੀ ਮੈਂ ਆਹ ਕਬਰ ਨੂੰ ਨਹੀਂ ਮੰਨਦਾ ਪਰ 500 ਬੰਦਾ ਉਸ ਕਬਰ ਤੇ ਮੱਥਾ ਟੇਕਦਾ ਹੈ ਮੈਨੂੰ ਕੋਈ ਹੱਕ ਨਹੀਂ ਮੈਂ ਉਹਦੇ ਤੇ ਲੱਤ ਮਾਰਾਂ ਫਰੀਡਮ ਆਫ ਬਲੀਵ ਵੀ ਹੈ 500 ਬੰਦਾ ਗਧੇ ਨੂੰ ਬਾਪੂ ਕਹਿਣਾ ਚਾਹੁੰਦਾ ਕਹਿ ਲੈਣ ਮੈਂ ਨਹੀਂ ਕਹਿੰਦਾ ਡੈਮੋਕ੍ਰੇਸੀ ਹੈ ਅਗਲਾ ਕਬਰ ਨੂੰ ਮੱਥਾ ਟੇਕਦਾ ਟੇਕੇ ਮੜੀ ਨੂੰ ਟੇਕਦਾ ਟੇਕੇ ਮੈਂ ਮੜੀ ਨਹੀਂ ਮੰਨਦਾ ਮੈਂ ਕਬਰ ਨਹੀਂ ਮੰਨਦਾ ਮੈਂ ਨਹੀਂ ਮੰਨਦਾ ਪਰ ਮੇਰਾ ਹੱਕ ਨਹੀਂ ਕਿ ਮੈਂ ਕਈ ਚੁੱਕ ਕੇ ਕਬਰ ਢਾਉਣ ਤੁਰ ਪਵਾਂ ਤੇ 500 ਬੰਦਾ ਟੇਕਦਾ ਫਿਰ ਨਹੀਂ ਮੈਂ ਢਾ ਸਕਦਾ ਮੇਰੇ ਖੇਤ ਵਿੱਚ ਬਣੀ ਹੈ ਮੈਂ ਨਹੀਂ ਮੰਨਦਾ ਮੈਂ ਢਾ ਸਕਦਾ ਸੁਣ ਲਿਓ ਗੱਲ ਮੇਰੇ ਖੇਤ 'ਚ ਕਬਰ ਬਣੀ ਹੈ ਮੈਂ ਨਹੀਂ ਮੰਨਦਾ ਮੈਂ ਢਾ ਸਕਦਾ ਮੇਰੇ ਘਰੇ ਮੈਂ ਢਾ ਸਕਦਾ ਮੈਂ ਕਿੱਥੇ ਕਹਿੰਦਾ ਬੇਅਦਬੀ ਬੇਅਦਬੀ ਵਾਲਾ ਬੰਦਾ ਬੇਅਦਬੀ ਗੁਰੂ ਸਾਹਿਬ ਦੀ ਅਸੀਂ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ ਕਦੇ ਨਹੀਂ ਕਰ ਸਕਦੇ ਪਰ ਨਿਹੱਥਿਆਂ ਨੂੰ ਨਾ ਮਾਰੋ ਯਾਰ ਬੇਅਦਬੀ ਦੇ ਨਾਂ ਤੇ ਐਵੇਂ ਹੀ ਤੁਸੀਂ ਕਤਲ ਕਰੀ ਜਾਓਗੇ ਅੰਮ੍ਰਿਤਸਰ ਦਰਬਾਰ ਸਾਹਿਬ ਜਿਹੜਾ ਬੰਦਾ ਆਇਆ ਸੀ ਉਹ ਇੱਕ ਵਾਰੀ ਨਹੀਂ 17-18 ਵਾਰੀ ਮੱਥਾ ਟੇਕਣ ਆਇਆ ਸੀ ਇਹਦਾ ਮਤਲਬ ਉਹ ਬੰਦੇ ਦੀ ਮਨਸ਼ਾ ਕੋਈ ਗਲਤ ਸੀ ਸੋਚਿਆ ਜਾ ਸਕਦਾ ਨਾ ਦਰਬਾਰ ਸਾਹਿਬ ਜਿਹੜਾ ਆਇਆ ਸੀ 17 ਵਾਰੀ ਮੱਥਾ ਕਿਉਂ ਟੇਕੇਗਾ ਬੰਦਾ ਮੱਥਾ ਟੇਕਿਆ ਕਰੇ ਦੇਗ ਲਿਆ ਕਰੇ ਫਿਰ ਲੈਣ ਚ ਲੱਗ ਜਾ ਕਰੇ ਫਿਰ ਮੱਥਾ ਟੇਕਿਆ ਕਰੇ ਦੇਗ ਲਿਆ ਕਰੇ ਫਿਰ ਲੈਣ ਚ ਲੱਗ ਜਾ ਕਰੇ 3 ਦਿਨ ਉਹਨੇ ਇਦਾਂ ਹੀ ਕੀਤਾ ਫਿਰ ਮਾਰੀ ਹੈ ਛਾਲ ਸ਼ੱਕ ਪੈਂਦੀ ਹੈ ਵੀ ਕੋਈ ਗੱਲ ਵਿੱਚੋਂ ਹੋ ਰਹੀ ਪਰ ਕਪੂਰਥਲੇ ਵਾਲਾ ਤੇ ਨਹੀਂ ਸੀ ਏਦਾਂ ਦਿੱਲੀ ਜਿਹੜਾ ਵੱਢਿਆ ਸੀ ਟੰਗਿਆ ਸੀ ਜਿਹੜਾ ਲਾਲਾ 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 ਕਰ ਦਿੰਦੇ ਬਸ ਤੇ ਵੀਰੋ ਮੇਰੇ ਉਹ ਕਲਗੀਆਂ ਵਾਲਾ ਪਾਤਸ਼ਾਹ ਨਹੀਂ ਸੀ ਏਦਾਂ ਦਾ ਜਿਹੜਾ ਕਹਿ ਦੇਵੇ ਲੋਕਾਂ ਦੇ ਪੁੱਤ ਮਰਵਾ ਦਿਓ ਆਪ ਰਵੇ ਨਜ਼ਾਰੇ ਗੱਡੀਆਂ ਵੱਡੀਆਂ ਬਾਹਰਲੇ ਦੇਸ਼ਾਂ ਚੋਂ ਫੰਡਿੰਗ ਨਜ਼ਾਰੇ ਲਓ ਪੂਰੇ ਭੜਕਾਓ ਭੀੜਾਂ ਨੂੰ ਤੇ ਮਾਵਾਂ ਦੇ ਪੁੱਤ ਮਰਨ ਮਾਵਾਂ ਦੇ ਪੁੱਤ ਜੇਲ੍ਹਾਂ ਚ ਰੁਲਣ ਤੇ ਆਪਣੇ ਪੁੱਤ ਐਸ਼ ਕਰਨ ਜਿਨ੍ਹਾਂ ਨੇ ਮਾਵਾਂ ਦੇ ਪੁੱਤ ਮਰਵਾਏ ਆ ਉਹਨਾਂ ਦੇ ਪੁੱਤ ਐਸ਼ ਕਰਦੇ ਆ ਐਸ਼ ਕਰੋੜਾਂਪਤੀ ਨੇ ਕੈਨੇਡਾ ਅਮਰੀਕਾ ਘੁੰਮਦੇ ਆ ਖੁੱਲ ਕੇ ਜਿਨ੍ਹਾਂ ਦੇ ਮਗਰ ਲੱਗ ਕੇ ਲੋਕਾਂ ਨੇ ਆਪਣੇ ਪੁੱਤ ਮਰਵਾ ਦਿੱਤੇ ਟੱਬਰਾਂ ਦੇ ਟੱਬਰ ਮਰ ਗਏ ਇੱਥੇ ਆ ਇੱਥੇ ਮਾਵਾਂ ਬੈਠੀਆਂ ਸਾਡੇ ਵਿੱਚ ਇੱਕ ਦਾ ਇੱਕ ਪੁੱਤ ਮਰਿਆ ਇੱਕ ਦੇ 3 ਪੁੱਤ ਮਰੇ ਆ ਇੱਥੇ ਬੈਠੀਆਂ ਸਾਹਮਣੇ ਲਾਸ਼ਾਂ ਨਹੀਂ ਮਿਲੀਆਂ ਪੁੱਤਾਂ ਦੀਆਂ ਸੰਸਕਾਰ ਨਹੀਂ ਕਰ ਸਕੀਆਂ ਮੂੰਹ ਨਹੀਂ ਵੇਖ ਸਕੀਆਂ ਇੱਥੇ ਬੈਠੀਆਂ ਲੋਕਾਂ ਦੇ ਪੁੱਤ ਨਹੀਂ ਮਰਵਾਈ ਦੇ ਆਪ ਅੱਗੇ ਲੱਗੀ ਦਾ ਜਿਵੇਂ ਸਾਡਾ ਕਲਗੀਆਂ ਵਾਲਾ ਲੱਗਿਆ ਜਿਵੇਂ ਸਾਡਾ ਬਾਜਾ ਵਾਲਾ ਲੱਗਿਆ ਸਾਡਾ ਪਾਤਸ਼ਾਹ ਜਰਾ ਕੁ ਕਹੋ ਸਾਡੇ ਸੱਚੇ ਪਾਤਸ਼ਾਹ ਸਾਡੇ ਸਤਿਗੁਰੂ ਜਿਹਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ ਸਾਡਾ ਗੁਰੂ ਗੋਬਿੰਦ ਸਿੰਘ ਜਿਹੜਾ ਲੋਕਾਂ ਦੇ ਪੁੱਤ ਨਹੀਂ ਮਰਵਾਉਂਦਾ ਆਪ ਅੱਗੇ ਲੱਗਦਾ ਹੈ ਚਲੋ ਚਲੀਏ ਮੈਂ ਵੜਦਾ ਅੱਗੇ ਲੋਕਾਂ ਦੇ ਪੁੱਤ ਥੋੜਾ ਮਰਵਾਉਣੇ ਆ ਸਰਸਾ ਦੇ ਵਿੱਚ ਖੁਦ ਬੜੇ ਸੀ ਸਭ ਤੋਂ ਪਹਿਲੇ ਆਪ ਅੱਗੇ ਲੱਗੇ ਸਭ ਤੋਂ ਮਗਰ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਲੱਗੇ ਬਸ ਫਿਰ ਸੁਣਿਆ ਹੀ ਸੀ ਦਸ ਬੜੇ ਇੱਕ ਨਿਕਲਿਆ ਸੌ ਬੜੇ ਦਸ ਹੀ ਨਿਕਲੇ ਪਾਣੀ ਸਰਸਾ ਦਾ ਰੋੜ ਕੇ ਲੈ ਗਿਆ ਜਾਂਦੀ ਵਾਰੀ ਵੀ ਏਦਾਂ ਹੀ ਹੱਥ ਕਰਦੇ ਹੱਥ ਜੋੜਦੇ ਹੀ ਆਈ ਜਾਂਦੇ ਮਹਾਰਾਜ ਇੰਨੀ ਕੁ ਨਿਭਦੀ ਸੀ ਨਿਭਾ ਚੱਲੇ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲਿਆ ਜਿੰਨੀ ਕੁ ਨਿਭਦੀ ਸੀ ਨਿਭਾ ਚੱਲਿਆ ਹੇ ਬਾਜਾਂ ਵਾਲਿਆ ਸੇਵਕ ਕੀ ਓੜਕ ਨਿਭੀ ਪ੍ਰੀਤ ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਜੀਤ ਜੈਸੀ ਨਿਭਦੀ ਸੀ ਨਿਭਾਤੀ ਉਮਰ ਸਾਰੀ ਮਹਾਰਾਜ ਇਹੋ ਜੀ ਨਿਭਦੀ ਸੀ ਨਿਭਾਤੀ ਲੇਖੇ ਵਿੱਚ ਸੇਵਾ ਲਾ ਲਿਓ ਜੈਸੀ ਨਿਭਦੀ ਸੀ ਨਿਭਾਤੀ ਉਮਰ ਸਾਰੀ ਲੇਖੇ ਵਿੱਚ ਸੇਵਾ ਲਾ ਲਿਓ ਪੜੋ ਜੀ ਜੈਸੀ ਨਿਭਦੀ ਸੀ ਪੜੋ ਬਈ ਲੇਖੇ ਵਿੱਚ ਸੇਵਾ ਲਾ ਲਿਓ ਨਿਭਦੀ ਸੀ ਨਿਭਾਤੀ ਉਮਰ ਸਾਰੀ ਲੇਖੇ ਵਿੱਚ ਸੇਵਾ ਲਾ ਜੀ ਜੈਸੀ ਨਵਾਤੀ ਸੱਚੇ ਪਾਤਸ਼ਾਹ ਲਿਖੇ ਵਿੱਚ ਸੇਵਾ ਲਾ ਲਿਓ ਜੈਸੀ ਨਿਭਦੀ ਸੀ ਨਵਾਤੀ ਸੱਚੇ ਪਾਤਸ਼ਾਹ ਲਿਖੇ ਵਿੱਚ ਸੇਵਾ ਲਾ ਲਿਓ ਜੈਸੀ ਨਿਭਦੀ ਸੀ ਨਵਾਤੀ ਸੱਚੇ ਪਾਤਸ਼ਾਹ ਲਿਖੇ ਵਿੱਚ ਸੇਵਾ ਲਾ ਲਿਓ ਪੜ ਲੋ ਪੜ ਲੋ ਜੈਸੀ ਨਿਭਦੀ ਸੀ ਨਿਭਾਤੀ ਸੱਚੇ ਪਾਤਸ਼ਾਹ ਸੰਗੋ ਨਾ ਗੱਜ ਕੇ ਬੋਲਿਆ ਕਰੋ ਸੱਚੇ ਪਾਤਸ਼ਾਹ ਲੇਖੇ ਵਿੱਚ ਸੇਵਾ ਦਾਤਾ ਜੀ ਲੇਖੇ ਵਿੱਚ ਸੇਵਾ ਦਾਤਾ ਜੀ ਲੇਖੇ ਵਿੱਚ ਸੇਵਾ ਲਾ ਲਿਓ 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 ਕੈਸੀ ਨਿਭਦੀ ਸੀ ਨਿਭਾਤੀ ਉਮਰ ਸਾਰੀ ਨਿਭਾਤੀ ਸੱਚੇ ਪਾਤਸ਼ਾਹ ਨਿਭਾਤੀ ਸੱਚੇ ਪਾਤਸ਼ਾਹ ਲੇਖੇ ਵਿੱਚ ਸੇਵਾ ਲਾ ਲਿਓ ਨਿਭਦੀ ਸੀ ਨਿਭਾਤੀ ਸੱਚੇ ਲੇਖੇ ਵਿੱਚ ਸੇਵਾ ਲਾ ਲਿਓ ਨਿਭਾਤੀ ਸੱਚੇ ਪਾਤਸ਼ਾਹ ਲੇਖੇ ਵਿੱਚ ਸੇਵਾ ਲਾ ਲਿਓ ਜੈਸੀ ਨਿਭਦੀ ਸੀ ਨਿਭਾਤੀ ਸੱਚੇ ਪਾਤਸ਼ਾਹ ਲੇਖੇ ਵਿੱਚ ਸੇਵਾ ਲਾ ਲਿਓ ਨਿਭਦੀ ਸੀ ਨਿਭਾਤੀ ਸੱਚੇ ਲੇਖੇ ਵਿੱਚ ਲਾ ਲਿਓ ਜੀ ਜੈਸੀ
ਸਾਰੀ ਸੱਚੇ ਦੇਖੇ
ਮਹਾਰਾਜ ਜੈਸੀ ਨਿਭਦੀ ਸੀ ਨਵਾਦ ਜਾਂਦੀ ਵਾਰੀ ਸਾਹਿਬ ਜਿਹੜੇ ਜਿਹੜੇ ਵੀ ਰੁੜਦੇ ਵੀ ਜਾਣ ਨਾ ਤਾਂ ਵੀ ਹੱਥ ਜੋੜਦੇ ਵੀ ਮਹਾਰਾਜ ਏਦਾਂ ਇੰਨਾ ਹੀ ਨਿਭੀ ਉਮਰ ਲਾਤੀ ਤੁਹਾਡੇ ਚਰਨਾਂ ਚ ਨਿਭਾਤੀ ਜਿੱਦਾਂ ਦੀ ਨਿਭੀ ਪ੍ਰਵਾਨ ਕਰ ਲਓ ਜੀ ਸਰਸਾ ਦੇ ਕੰਢੇ ਤੇ ਸਾਰੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ ਚਾਲੀ ਸਿੰਘ ਨਾਲ ਮਹਾਰਾਜ ਆਪ ਵੱਡੇ ਸਾਹਿਬਜ਼ਾਦੇ ਤਰਤਾਲੀ ਕੁ ਬਣਦੇ ਸੀ ਮਹਾਰਾਜ ਬੜੇ ਥੋੜੇ ਰਹਿ ਗਏ ਬਾਕੀ ਕਿੱਧਰ ਗਏ ਮਹਾਰਾਜ ਕਹਿੰਦੇ ਹੁਣ ਕਿੱਥੇ ਲੱਭਣੇ ਕਿੱਥੇ ਮਿਲਣੇ ਨਿਕਲੋ ਚੱਲੀ ਚੱਲੋ ਪਾਓ ਚਾਲਾ ਅਗਾਂਹ ਨੂੰ ਲੀਡਰ ਹੈ ਆਗੂ ਹੈ ਕੋਚ ਹੈ ਕੋਈ ਸਤ ਬਚਨ ਜੋ ਕਹਿਤਾ ਸਤ ਬਚਨ ਕੋਈ ਮੋੜਦਾ ਥੋੜਾ ਕੋਈ ਆਰਗੂ ਥੋੜਾ ਕਰਦਾ ਕੋਈ ਸਵਾਲ ਜਵਾਬ ਥੋੜਾ ਹੈ ਬਸ ਸਤ ਬਚਨ ਮਹਾਰਾਜ ਜਿੱਧਰ ਨੂੰ ਭੇਜਿਆ ਜਿੱਧਰ ਨੂੰ ਤੋਰੋਂਗੇ ਤੁਰਾਂਗੇ ਜਿੱਧਰ ਨੂੰ ਕਹੋਗੇ ਉਵੇਂ ਉਵੇਂ ਕਰਾਂਗੇ ਥੋੜੀ ਦੂਰ ਗਏ ਝੜਪ ਹੋ ਗਈ ਮਰਿੰਡੇ ਦੇ ਲਾਗੇ ਝੜਪ ਹੋਈ ਝੜਪ ਦੇ ਵਿੱਚ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਉਹੀ ਬਚਿੱਤਰ ਸਿੰਘ ਹਾਥੀ ਦੇ ਨਾਗਨੀ ਮਾਰਨ ਵਾਲਾ ਹਾਥੀ ਦੀ ਅੱਖ ਵਿੱਚ ਨਾਗਨੀ ਮਾਰਨ ਵਾਲਾ ਭਾਈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਝੜਪਾਂ ਵੀ ਹੋ ਰਹੀਆਂ ਨੇ ਇੱਕ ਝੜਪ ਚੋਂ ਨਿਕਲਦੇ ਆ ਦੂਜੀ ਚ ਦੂਜੀ ਚੋਂ ਤੀਜੀ ਚ ਥਾਂ ਥਾਂ ਤੇ ਘੇਰੇ ਪੈ ਰਹੇ ਆ ਘੇਰਿਆਂ ਨੂੰ ਚੀਰ ਦੇ ਵੱਢ ਟੁੱਕ ਹੋ ਰਹੀ ਹੈ ਫੱਟ ਖਾਂਦੇ ਜ਼ਖਮ ਖਾਂਦੇ ਜਾ ਰਹੇ ਹੈ ਬਚਿੱਤਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਮਹਾਰਾਜ ਕਹਿੰਦੇ ਮਹਾਰਾਜ ਨੂੰ ਕਹਿੰਦੇ ਬਾਬਾ ਅਜੀਤ ਸਿੰਘ ਮਹਾਰਾਜ ਅਸੀਂ ਰੋਕਦੇ ਹਾਂ ਤੁਸੀਂ ਨਿਕਲੋ ਪਾਤਸ਼ਾਹ ਜੀ ਨਿਕਲੋ ਅੱਗੇ ਤੁਸੀਂ ਅਸੀਂ ਰੋਕਦੇ ਹਾਂ ਕਲਗੀਆਂ ਵਾਲੇ ਅੱਗੇ ਨਿਕਲਦੇ ਹੈ ਨਿਹੰਗ ਖਾਂ ਕੋਟਲੇ ਵਾਲੇ ਦਾ ਦਰਵਾਜ਼ਾ ਖਟਖਟਾਇਆ ਮਹਾਰਾਜ ਤੁਸੀਂ ਬੂਹਾ ਖੋਲ ਕੇ ਨਿਹੰਗ ਖਾਂ ਕੋਟਲੇ ਵਾਲਾ ਕਹਿੰਦਾ ਮਹਾਰਾਜ ਕਹਿੰਦੇ ਤੈਨੂੰ ਪਤਾ ਆਨੰਦਪੁਰ ਛੱਡ ਆਇਆ ਅੱਗੇ ਵੀ ਤੇਰੇ ਘਰ ਆਏ ਹਾਂ ਛੇਵੇਂ ਪਾਤਸ਼ਾਹ ਆਏ ਆ ਅਸੀਂ ਵੀ ਆਏ ਹਾਂ ਮੈਂ ਆਖਿਆ ਤੈਨੂੰ ਮਿਲ ਚੱਲੀ ਜੀ ਆਇਆ ਨੂੰ ਜੀ ਆ ਜਾਓ ਮਹਾਰਾਜ ਕਹਿੰਦੇ ਨਿਹੰਗ ਖਾਂ ਅੱਗੇ ਮੈਂ ਆਇਆ ਅੱਗੇ ਗੱਲ ਹੋਰ ਸੀ ਹੁਣ ਮੈਂ ਆਇਆ ਹੁਣ ਗੱਲ ਕੋਈ ਹੋਰ ਵਿਰੋਧੀ ਬੜੇ ਹੈ ਮਗਰ ਲੱਗੇ ਬੜੇ ਹੈ ਬੁਰਾ ਹਾਲ ਕਰ ਸਕਦੇ ਨੇ ਤੇਰਾ ਘਰ ਬਾਰ ਲੁੱਟ ਸਕਦੇ ਨੇ ਮਾਰ ਸਕਦੇ ਨੇ ਜਿਹੜੇ ਮਗਰ ਲੱਗੇ ਹੈ ਜੀ ਆਇਆ ਕਹਿਣ ਤੇ ਲੱਗਾ ਮਹਿੰਗਾ ਨਾ ਪੈ ਜਾਏ ਕਿਤੇ ਕਹਿੰਦਾ ਮਹਾਰਾਜ ਤੁਹਾਡੀ ਸੇਵਾ ਕਿਸੇ ਵੀ ਕੀਮਤ ਤੇ ਮਹਿੰਗੀ ਨਹੀਂ ਤੁਸੀਂ ਆਓ ਪ੍ਰਸ਼ਾਦ ਪਾਣੀ ਛਕ ਲਓ ਚਰਨ ਪਾ ਦਿਓ ਜੀ ਆਇਆਂ ਨੂੰ ਤੁਹਾਡੇ ਕਰਕੇ ਭਾਵੇਂ ਹੁਣ ਭਾਵੇਂ ਖਤਮ ਹੀ ਹੋ ਜਾਏ ਸਾਰਾ ਟੱਬਰ ਤਾਂ ਕੋਈ ਪਰਵਾਹ ਨਹੀਂ ਆ ਜਾਓ ਮੁਸਲਮਾਨ ਹੈ ਜੀ ਆਇਆਂ ਨੂੰ ਕਹਿੰਦਾ ਮਗਰ ਲੱਗੇ ਆ ਉਹ ਵੀ ਇਸਲਾਮ ਨਾਲ ਸੰਬੰਧਿਤ ਹੈ ਤੇ ਇਹ ਵੀ ਹੈ ਸਾਰਾ ਧਰਮ ਮਾੜਾ ਨਹੀਂ ਹੁੰਦਾ ਮਾੜੇ ਚੰਗੇ ਤੇ ਲੋਕ ਹੁੰਦੇ ਆ ਸਾਰਾ ਫਿਰਕਾ ਕੋਈ ਮਾੜਾ ਨਹੀਂ ਹੁੰਦਾ ਸਾਰਾ ਮਜ਼ਹਬ ਕੋਈ ਮਾੜਾ ਨਹੀਂ ਹੁੰਦਾ ਮਹਾਰਾਜ ਉਹਦੇ ਘਰ ਵੜਦੇ ਹੈ ਬਾਅਦ ਵਿੱਚ ਬਚਿੱਤਰ ਸਿੰਘ ਨੂੰ ਲੈ ਕੇ ਆਉਂਦਾ ਹੈ ਬਾਬਾ ਅਜੀਤ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੈ ਮਹਾਰਾਜ ਉੱਥੇ ਛੱਡ ਕੇ ਸਿਰ ਤੇ ਹੱਥ ਰੱਖ ਕੇ ਬਚਿੱਤਰ ਸਿਆ ਬੜੀ ਸੇਵਾ ਤੂੰ ਕੀਤੀ ਹੈ ਚੱਲੇ ਆ ਮਜਬੂਰੀ ਹੈ ਤੈਨੂੰ ਛੱਡ ਕੇ ਜਾਣਾ ਪੈਣਾ ਬਚਿੱਤਰ ਸਿੰਘ ਨੂੰ ਕੋਈ ਹੋਸ਼ ਨਹੀਂ ਮਹਾਰਾਜ ਕਹਿੰਦੇ ਨਿਹੰਗ ਖਾਂ ਕੋਟਲੇ ਵਾਲੇ ਨੂੰ ਨਿਹੰਗ ਖਾਂ ਸਾਂਭ ਲਈ ਬਚਿੱਤਰ ਸਿੰਘ ਨੂੰ ਇੰਨਾ ਕਹਿ ਕੇ ਸਤਿਗੁਰੂ ਅੱਗੇ ਲੰਘ ਗਏ ਪਾਤਸ਼ਾਹ ਅੱਗੇ ਲੰਘ ਜਾਂਦੇ ਹੈ ਤੇ ਨਿਹੰਗ ਖਾਂ ਕੋਟਲੇ ਵਾਲੇ ਦੇ ਘਰ ਬਚਿੱਤਰ ਸਿੰਘ ਦੀ ਮੌਤ ਹੁੰਦੀ ਹੈ ਉਹਦੇ ਘਰ ਨੂੰ ਘੇਰਾ ਪੈਂਦਾ ਹੈ ਇੱਕ ਕਮਰੇ ਦੇ ਵਿੱਚ ਨਿਹੰਗ ਖਾਂ ਕੋਟਲੇ ਵਾਲਾ ਬਚਿੱਤਰ ਸਿੰਘ ਨੂੰ ਬੰਦ ਕਰ ਦਿੰਦਾ ਹੈ ਦਰਵਾਜ਼ਾ ਬੰਦ ਕਰ ਦਿੰਦਾ ਹੈ ਆਪਣੀ ਬੇਟੀ ਨੂੰ ਕਹਿੰਦਾ ਅੰਦਰ ਵੜ ਕੇ ਜ਼ਖਮੀ ਹੈ ਬੇਹੋਸ਼ ਪਿਆ ਕੁੰਡੀ ਲਾ ਲੈ ਅੰਦਰ ਵੜ ਕੇ ਕੁੰਡੀ ਲਾ ਲੈ ਬੇਹੋਸ਼ ਪਿਆ ਬਚਿੱਤਰ ਸਿੰਘ ਤੇ ਨਿਹੰਗ ਖਾਂ ਨੂੰ ਆ ਕੇ ਪੁੱਛਦੇ ਨੇ ਆਹ ਕੌਣ ਹੈ ਸਾਰੇ ਘਰ ਦੀ ਛਾਣਬੀਣ ਹੋਈ ਆ ਕਮਰਾ ਕਹਿੰਦੇ ਮੇਰਾ ਜਵਾਈ ਆਇਆ ਹੋਇਆ ਉਹ ਕਮਰੇ 'ਚ ਸੁੱਤਾ ਪਿਆ ਦਮਾਦ ਹੈ ਮੇਰਾ ਕੁਛ ਨਹੀਂ ਗਿਆ ਨਹੀਂ ਫੋਲਾ ਫਾਲੀ ਹੋਈ ਬਚ ਗਿਆ ਬਚਿੱਤਰ ਸਿੰਘ ਫਿਰ ਥੋੜੇ ਚਿਰ ਬਾਅਦ ਹੀ ਚੜ੍ਹਾਈ ਕਰ ਗਿਆ ਸਰੀਰ ਛੱਡ ਗਿਆ ਉਹਦਾ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਨਿਹੰਗ ਖਾਂ ਕੋਟਲੇ ਵਾਲੇ ਦੀ ਹਵੇਲੀ ਵਿੱਚ ਕੀਤਾ ਗਿਆ ਉਹਨੇ ਸੰਸਕਾਰ ਕੀਤਾ ਇੱਥੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਚੱਲਦੇ ਚੱਲਦੇ ਗਏ ਸੀ ਚਮਕੌਰ ਦੀ ਗੜੀ ਅੰਦਰ ਜੋ ਆਪਾਂ ਇਤਿਹਾਸ ਅੱਜ ਤੱਕ ਪੜ੍ਹਦੇ ਸੁਣਦੇ ਹਾਂ ਚਮਕੌਰ ਦੀ ਗੜੀ ਦੇ ਵਿੱਚ ਸੱਚੇ ਪਾਤਸ਼ਾਹ ਨੇ ਜਾ ਕੇ ਪਹਿਲਾਂ ਬਾਹਰਲੇ ਪਾਸੇ ਬਾਗ ਵਿੱਚ ਬੈਠੇ ਉੱਥੇ ਬੁੱਧੀ ਚੰਦ ਹਵੇਲੀ ਦਾ ਮਾਲਕ ਦੋ ਭਰਾ ਉਹ ਆਏ ਮਹਾਰਾਜ ਕਹਿੰਦੇ ਧੱਕੇ ਨਾਲ ਨਹੀਂ ਚਾਹੀਦੀ ਸਾਨੂੰ ਜਗ੍ਹਾ ਚਾਹੀਦੀ ਹੈ ਲੋੜ ਹੈ ਤੁਹਾਡੀ ਹਵੇਲੀ ਕਿਲ੍ਹਾ ਹੈ ਤੇ ਸਾਨੂੰ ਇਸ ਵੇਲੇ ਇਹਦੀ ਲੋੜ ਹੈ ਧੱਕੇ ਨਾਲ ਕਬਜ਼ਾ ਨਹੀਂ ਕਰਨਾ ਚਾਹੁੰਦੇ ਕੀ ਤੁਸੀਂ ਸਾਨੂੰ ਇਹ ਜਗ੍ਹਾ ਦੇ ਸਕਦੇ ਹੋ ਕਹਿੰਦੇ ਮਹਾਰਾਜ ਅਸੀਂ ਆਪਣਾ ਟੱਬਰ ਬਾਲ ਬੱਚੇ ਲੈ ਕੇ ਨਿਕਲ ਜਾਂਦੇ ਹਾਂ ਆਪ ਜੀ ਜਿਵੇਂ ਮਰਜ਼ੀ ਸਾਡੀ ਹਵੇਲੀ ਨੂੰ ਵਰਤੋ ਕਬਜ਼ੇ ਨਹੀਂ ਕੀਤੇ ਧੱਕੇ ਨਾਲ ਮਹਾਰਾਜ ਨੇ ਵੀ ਧੱਕੇ ਨਾਲ ਖੋਹ ਲਈ ਚਾਲੀ ਜਣੇ ਕਿਸੇ ਦੇ ਘਰੇ ਵੜਦੇ ਨੇ ਤੇ ਟੱਬਰ ਨੂੰ ਕਹਿੰਦੇ ਨਿਕਲੋ ਇੱਥੋਂ ਧੱਕੇ ਨਾਲ ਹੀ ਕਬਜ਼ਾ ਜਿਵੇਂ ਖੇਤਾਂ ਦੇ ਵਿੱਚ ਘੋੜੇ ਵਾੜ ਦਿਓ ਜੀ ਧੱਕੇ ਨਾਲ ਹੀ ਕਬਜ਼ਾ ਕਰ ਲਓ ਏਦਾਂ ਨਹੀਂ ਰਾਹ ਵਿੱਚ ਕੋਈ ਗਰੀਬ ਬੱਕਰੀਆਂ ਲਈ ਜਾਂਦਾ ਤੇ ਧੱਕੇ ਨਾਲ ਹੀ ਬੱਕਰਾ ਚੁੱਕ ਲਓ ਕਿਸੇ ਗਰੀਬ ਦੇ ਦੋ ਮਾਰੋ ਥੱਪੜ ਤੇ ਉਹਦੀ ਜੇਬ ਦੇ ਵਿੱਚੋਂ ਬਟਵਾ ਖੋਲ ਲਓ ਏਦਾਂ ਦਾ ਧੱਕਾ ਨਹੀਂ ਧੱਕੇ ਨਾਲ ਹੀ ਕਿਸੇ ਦੇ ਨਾਲ ਡਾਂਗ ਦੇ ਨਾਲ ਡਰਾ ਲਓ ਅਗਲੇ ਨੂੰ ਏਦਾਂ ਦਾ ਕੁਛ ਨਹੀਂ ਕੀਤਾ ਬੰਦਿਆਂ ਨੂੰ ਬੁਲਾਇਆ ਗਿਆ ਬਕਾਇਦਾ ਗੱਲ ਕੀਤੀ ਮਹਾਰਾਜ ਨੇ ਕੀ ਹਵੇਲੀ ਚਾਹੀਦੀ ਤੁਹਾਡੀ ਤੁਹਾਡਾ ਮਹਾਰਾਜ ਅਸੀਂ ਨਿਕਲ ਜਾਂਦੇ ਹਾਂ ਟੱਬਰ ਲੈ ਕੇ ਮਾਹੌਲ ਸ਼ਾਂਤ ਹੋਏਗਾ ਮਹਾਰਾਜ ਕਹਿੰਦੇ ਆ ਜਿਓ ਅੱਜ ਹਵੇਲੀ ਤੁਹਾਡੀ ਸਾਨੂੰ ਦੇ ਦਿਓ ਸੱਤ ਵਚਨ ਹਵੇਲੀ ਉਹਨਾਂ ਦੀ ਗੁਰੂ ਸਾਹਿਬ ਜੀ ਨੇ ਰੱਖ ਲਈ ਤੇ ਸਾਰੀ ਰਾਤ ਮਹਾਰਾਜ ਕਹਿੰਦੇ ਤੁਸੀਂ ਸਿੰਘੋ ਆਰਾਮ ਕਰੋ ਅੱਜ ਪਹਿਰਾ ਮੈਨੂੰ ਦੇਣ ਦਿਓ ਮਹਾਰਾਜ ਦਾ ਖੇਮਾ ਨਾਲ ਹੀ ਚੱਕੀ ਫਿਰਦੇ ਆ ਜਿਵੇਂ ਟੈਂਟ ਨਹੀਂ ਮਿਲ ਜਾਂਦੇ ਅੱਜ ਕੱਲ੍ਹ ਵੀ ਮੁੱਲ ਮਿਲ ਜਾਂਦੇ ਟੈਂਟ ਛੋਟੇ ਛੋਟੇ ਮਹਾਰਾਜ ਦਾ ਬਿਸਤਰਾ ਟੈਂਟ ਨਾਲ ਜਿਹੜਾ ਉਸ ਵੇਲੇ ਦਾ ਸ਼ਮਿਆਨਾ ਜਿਹਾ ਨਾਲ ਲਈ ਫਿਰਨ ਫੋਲਡਿੰਗ ਬੈੱਡ ਹੁੰਦਾ ਹੈ ਮਹਾਰਾਜ ਦਾ ਨਾ ਇੱਥੇ ਮੈਂ ਗਿਆ ਸੀ ਪੰਜੋਖਰਾ ਸਾਹਿਬ ਨਹੀਂ ਜਿੱਥੇ ਉਹ ਭੁੱਖ ਹੜਤਾਲ ਰੱਖੀ ਸੀ ਉਹਨੇ ਲਖਨੌਰ ਸਾਹਿਬ ਆਓ ਲਖਨੌਰ ਸਾਹਿਬ ਪੁਰਾਣੇ ਵੇਲਿਆਂ ਦਾ ਮਾਤਾ ਜੀ ਦਾ ਇੱਕ ਪੀੜਾ ਹੈ ਉਹ ਫੋਲਡਿੰਗ ਹੈ ਪੀੜਾ ਪਾਵੇ ਇਕੱਠੇ ਹੋ ਜਾਂਦੇ ਹੈ ਏਦਾਂ ਫੋਲਡ ਹੋ ਜਾਂਦਾ ਪੁਰਾਣੇ ਵੇਲਿਆਂ ਦਾ ਮੰਜਾ ਹੈ ਤੇ ਉਹ ਮੈਂ ਮੰਜੇ ਦੇ ਦਰਸ਼ਨ ਕੀਤੇ ਹੈ ਵੇਖਿਆ ਹੈ ਫੋਲਡ ਹੋ ਜਾਂਦਾ ਫੋਲਡ ਕੀਤਾ ਬੈੱਡ ਮੰਜਾ ਚੱਕੀ ਫਿਰਦੇ ਆ ਮਹਾਰਾਜ ਆਰਾਮ ਕਰਨਗੇ ਅਸੀਂ ਮਹਾਰਾਜ ਦਾ ਬਿਸਤਰਾ ਵੀ ਲਾ ਕੇ ਦੇਣਾ ਸਤਿਗੁਰੂ ਨੂੰ ਕੋਈ ਤਕਲੀਫ ਨਹੀਂ ਹੋਣੀ ਚਾਹੀਦੀ ਗੁਰੂ ਗੋਬਿੰਦ ਸਿੰਘ ਨੂੰ ਕੋਈ ਤਕਲੀਫ ਨਾ ਆਵੇ ਇੰਨਿਆਂ ਸੁੱਖਾਂ ਦੇ ਵਿੱਚ ਸੰਗਤਾਂ ਨੇ ਕੋਈ ਕਮੀ ਥੋੜਾ ਛੱਡੀ ਸਤਿਗੁਰੂ ਨੂੰ ਜਿਹੜਾ ਦੁਨੀਆਂ ਵਿੱਚ ਵਧੀਆ ਘੋੜਾ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਨੂੰ ਦੇਣਾ ਜਿਹੜੀ ਦੁਨੀਆਂ ਵਿੱਚ ਸੋਹਣੀ ਪੁਸ਼ਾਕ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਦੇ ਚੱਪੈ ਚਾਹੀਦੀ ਹੈ ਇੰਨਾ ਪਿਆਰ ਕਰਦੇ ਸੀ ਸਾਰੇ ਆਹ ਵਧੀਆ ਚੀਜ਼ ਕਿਤੋਂ ਮਿਲੀ ਹੈ ਮੇਰੇ ਪਾਤਸ਼ਾਹ ਨੂੰ ਦੇਣੀ ਆਹ ਵਧੀਆ ਵਸਤੂ ਕਿਤੇ ਮਿਲੀ ਹੈ ਗੁਰੂ ਗੋਬਿੰਦ ਸਿੰਘ ਤੱਕ ਪਹੁੰਚਾਉਣੀ ਏਦਾਂ ਹਰ ਇੱਕ ਦੇ ਮਨ ਵਿੱਚ ਹੁੰਦਾ ਸੀ ਉੱਥੇ ਤੇ ਗੱਲਾਂ ਹੀ ਯਾਰ ਆਪਾਂ ਪੜ੍ਹਦੇ ਹੀ ਹਾਂ ਉਹ ਤੇ ਗੱਲ ਇੱਥੇ ਇੱਥੇ ਤੱਕ ਕਰਦੇ ਸੀ ਮੈਂ ਕਿਉਂ ਨਾ ਜਿੰਦੜੀ ਵਾਰਿਆ ਕਿਉਂ ਨਾ ਜਿੰਦੜੀ
ਜਿੰਦੜੀ ਵਾਰਿਆ ਜਿੰਦੜੀ ਵਾਰਿਆ
ਮੈਂ ਕਿਉਂ ਨਾ ਜਿੰਦੜੀ ਬਾਜਾ ਵਾਲੇ ਉੱਤੋਂ ਬਾਜਾ ਵਾਲੇ ਉੱਤੋਂ ਮੈਂ ਕਿਉਂ ਨਾ ਸਭ ਕੁਛ ਮਾਰ ਦਿਆਂ ਕਿਉਂ ਨਾ ਸਭ ਕੁਛ ਮਾਰ ਦਿਆਂ ਬਾਜਾ ਵਾਲੇ ਉੱਤੋਂ ਕਿਉਂ ਨਾ ਸਭ ਕੁਛ ਮਾਰ ਦਿਆਂ ਰੱਜ ਕੇ ਜਰਾ ਮੇਰੇ ਸੰਤ ਸਿਪਾਹੀ ਉੱਤੋਂ ਸੰਤ ਸਿਪਾਹੀ ਉੱਤੋਂ ਕਿਉਂ ਨਾ ਜਿੰਦੜੀ ਕਿਉਂ ਨਾ ਜਿੰਦੜੀ ਕਿਹੜੀ ਗੱਲ ਕਰਦੇ ਹੋ ਇੱਥੇ ਜਿੰਦੜੀ ਨਾ ਲਾ ਦਈਏ ਆਪਣੀ ਹਰ ਸੋਹਣੀ ਤੋਂ ਸੋਹਣੀ ਚੀਜ਼ ਹਰ ਵਧੀਆ ਤੋਂ ਵਧੀਆ ਚੀਜ਼ ਲਿਆਵੇ ਵੀ ਅਗਲਾ ਕਿਉਂ ਨਿਆ
ਰਾਜਿਆਂ ਦਾ ਰਾਜਾ ਸਤਿਗੁਰ ਮੇਰਾ ਮੇਰਾ ਰਾਜਿਆਂ ਦਾ ਰਾਜਾ ਸਤਿਗੁਰ ਮੇਰਾ ਰਾਜਿਆਂ ਦਾ ਰਾਜਾ ਸਤਿਗੁਰ ਮੇਰਾ ਸਤਿਗੁਰ ਮੇਰਾ ਜੀ ਰਾਜਿਆਂ ਦਾ ਰਾਜਾ ਸਤਿਗੁਰ ਮੇਰਾ ਸਤਿਗੁਰ ਮੇਰਾ ਰਾਜਿਆਂ ਦਾ ਰਾਜਾ ਹੈ ਰਾਜਿਆਂ ਦਾ ਰਾਜਾ ਹਾਂਜੀ ਰਾਜਿਆਂ ਦਾ ਰਾਜਾ ਮੇਰਾ ਪਿਆਰਾ ਮੇਰਾ ਰਾਜਿਆਂ ਦਾ ਰਾਜਾ ਸਤਿਗੁਰ ਮੇਰਾ ਮੇਰਾ ਬਈ
ਰਾਜਿਆਂ ਦਾ ਰਾਜਾ ਸਤਿਗੁਰ ਮੇਰਾ
ਬੜੋ ਬਈ ਬੜੋ
ਰਾਜਿਆਂ ਦਾ ਰਾਜਾ ਸਤਿਗੁਰ ਮੇਰਾ ਸਤਿਗੁਰ ਮੇਰਾ
ਸਤਿਗੁਰ ਮੇਰਾ ਕਲਗੀਆਂ ਮੋਲਾ ਸਤਿਗੁਰ ਮੇਰਾ ਰਾਜਾ
ਸਤਿਗੁਰ ਮੇਰਾ ਕਲਗੀਆਂ
ਮੋਲਾ
ਸਤਿਗੁਰ ਮੇਰਾ ਰਾਜਾ ਵਾਲਾ
ਸਤਿਗੁਰ ਮੇਰਾ ਕਲਗੀਆਂ ਵਾਲਾ ਹੈ ਰਾਜਿਆਂ ਦਾ ਰਾਜਾ
ਸਤਿਗੁਰ ਮੇਰਾ
ਰਾਜਿਆਂ ਦਾ ਰਾਜਾ ਮੇਰਾ ਸਤਿਗੁਰ ਮੇਰਾ ਹੈ ਰਾਜਿਆਂ ਦਾ ਰਾਜਾ
ਮੇਰਾ ਸਤਿਗੁਰ ਮੇਰਾ
ਹੈ ਰਾਜਿਆਂ ਦਾ ਰਾਜਾ
ਸਤਿਗੁਰ ਮੇਰਾ ਸਤਿਗੁਰ ਮੇਰਾ
ਹੈ ਰਾਜਿਆਂ ਦਾ ਰਾਜਾ ਸਤਿਗੁਰ ਮੇਰਾ ਹੈ ਰਾਜਿਆਂ ਦਾ ਰਾਜਾ
ਸਤਿਗੁਰ ਮੇਰਾ
ਹਾਂਜੀ ਰਾਜਿਆਂ ਦੇ ਰਾਜੇ ਨੇ ਸਤਿਗੁਰੂ ਘਾਟਾ ਕਿਹੜੀ ਗੱਲ ਦਾ ਅਸੀਂ ਜਿੱਦੜੀਆਂ ਮਾਰ ਦਈਏ ਜੋ ਵੀ ਆਲੇ ਦੁਆਲੇ ਵਧੀਆ ਲੱਭਦਾ ਵਧੀਆ ਮਿਲਦਾ ਕਲਗੀਆਂ ਵਾਲੇ ਦੇ ਚਰਨਾਂ ਚ ਭੇਟਾ ਕਰਦੇ ਸੀ ਤੇ ਗੱਲ ਹੀ ਕੋਈ ਨਹੀਂ ਅੱਜ ਜਾਨਾਂ ਵਾਰਨ ਵਾਸਤੇ ਤਿਆਰ ਬੈਠੇ ਨੇ ਹੁਣ ਸਾਰੀ ਰਾਤ ਮਹਾਰਾਜ ਕਹਿੰਦੇ ਆਪ ਕੱਲੇ ਕੱਲੇ ਸਿੰਘ ਦੇ ਕੋਲ ਜਾ ਕੇ ਕਈਆਂ ਦੇ ਤੇ ਲੱਤਾਂ ਵੀ ਘੁੱਟੀਆਂ ਧੰਨ ਹੋ ਬਈ ਸੁੱਤਿਆਂ ਪਿਆਂ ਦੇ ਕਈਆਂ ਦੇ ਦਸਤਾਰੇ ਸੈੱਟ ਕਰਦੇ ਐ ਕਈਆਂ ਦੀਆਂ ਮੁੱਠੀ ਚਾਪੀਆਂ ਵੀ ਕਰਦੇ ਆ ਧੰਨੋ 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 ਜਾਨਾਂ ਤਲੀ ਤੇ ਰੱਖੀ ਫਿਰਦੇ ਆ
ਇੰਨਾ ਪਿਆਰ ਕੀਤਾ ਤੁਸੀਂ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦਿਆਂ ਕੋਲ ਬਹਿ ਕੇ ਵੀ ਵੇਖਿਆ, ਆਹ ਮੇਰੇ ਬੱਚੇ ਅਜੀਤ ਸਿੰਘ ਪਿਆ, ਜੁਝਾਰ ਸਿੰਘ ਪਿਆ, ਅੱਜ ਮੇਰੇ ਕੋਲ ਨੇ, ਕੱਲ ਮੇਰੇ ਕੋਲ ਨਹੀਂ ਹੋਣੇ। ਦਿਸਦਾ ਹੈ ਸਵੇਰ ਦਾ ਸਮਾਂ, ਰਾਤ ਆਖਰੀ ਹੈ, ਏਦਾਂ ਕੋਲ ਬਹਿ ਕੇ ਸਿਰ ਤੇ ਹੱਥ ਫੇਰਦੇ ਮੇਰੇ ਪੁੱਤ, ਪਿਆਰ ਕਰਦੇ ਸੀ ਕਿਤੇ ਨਿਰਮੋਹੀ ਥੋੜਾ ਗਲਗੀਆਂ ਵਾਲਾ, ਏਦਾਂ ਹੱਥ ਫੇਰਦੇ ਆ। ਮੇਰਾ ਅਜੀਤ ਜਵਾਨ ਹੋ ਗਿਆ, ਜੁਝਾਰ ਜਵਾਨ ਹੋ ਚੱਲਿਆ। ਇਹ ਰਾਤ ਲੰਘਦੀ ਹੈ, ਅੱਠ ਪੋਹ ਹੁੰਦਾ, 22 ਦਸੰਬਰ ਆਉਂਦਾ, ਅੱਠ ਪੋਹ ਹੁੰਦਾ 22 ਦਸੰਬਰ। ਫੌਜਾਂ ਚੜ ਕੇ ਆ ਜਾਂਦੀਆਂ, ਕਹਿੰਦੇ ਜੀ ਲੱਖਾਂ ਹੀ ਫੌਜਾਂ। ਬਾਹਰ ਵੇਖੋ ਬੜੀ ਭੀੜ, ਬੜੀ ਫੌਜ ਚੜ ਕੇ ਆਈ। ਮਹਾਰਾਜ ਕਹਿੰਦੇ ਪਤਾ ਹੀ ਸੀ ਚੜ ਕੇ ਆਉਣਗੇ, ਸਭ ਕੁਝ ਹੋਣਾ ਹੈ। ਅੱਜ ਦਾ ਦਿਨ ਬੜਾ ਜਿਹੜਾ ਹੈ ਨਾ, ਇਹ ਬੜਾ ਪਰਖ ਦਾ ਦਿਨ ਹੈ, ਤਕੜੇ ਰਹਿਣਾ ਬਈ। ਕਿਵੇਂ ਮਹਾਰਾਜ ਫਿਰ ਮੁਕਾਬਲਾ, ਪੌੜੀਆਂ ਲਾ ਕੇ ਕਈ ਚੜ੍ਹਨ ਦੀ ਕੋਸ਼ਿਸ਼ ਕਰਦੇ ਹੈ, ਇਹ ਉੱਚੇ ਸੀ, ਉਚਾਈ ਤੋਂ ਸੀ, ਉੱਤੋਂ ਹੀ ਫਿਰ ਵਾਰ ਕਰਕੇ ਉਹਨੂੰ ਥੱਲੇ ਸਿੱਟਣਾ। ਜਿਹੜਾ ਜਿਹੜਾ ਵੀ ਪੌੜੀਆਂ ਲਾ ਕੇ ਚੜ੍ਹਿਆ, ਆਖਿਰਕਾਰ ਕਹਿੰਦੇ ਮਹਾਰਾਜ ਗੋਲੀ ਸਿੱਕਾ ਖਤਮ ਹੋ ਗਿਆ। ਹੁਣ ਫਿਰ ਕਹਿੰਦੇ ਗੜੀ ਦਾ ਦਰਵਾਜ਼ਾ ਖੋਲੋ, ਲੜ ਜਾ ਕੇ ਅੱਠ ਅੱਠ ਜਣੇ ਗੜੀ ਚੋਂ ਨਿਕਲਦੇ ਸੀ, ਤੈਂ ਸੈਂਕੜਿਆਂ ਨੂੰ ਵਿੰਨਦੇ ਹੋਏ ਸੀ। ਯਾਦ ਰੱਖਿਓ, ਇਤਿਹਾਸ ਜਦੋਂ ਮਾਰਨ ਵਾਲਾ ਐਂ ਯਾਦ ਕਰਨਾ ਨਾ ਵੀ ਐਂ ਵੱਢਦੇ ਤੁਰੇ ਜਾਣਾ, ਵੱਢਦੇ ਨਾਲ ਹੀ ਇਹ ਚੇਤਾ ਕਰ ਲੈਣਾ ਵੀ ਇਹ ਡਿਕਟੇਟਰਸ਼ਿਪ ਦੀ ਗੱਲ ਚੱਲ ਰਹੀ ਹੈ, ਡੈਮੋਕ੍ਰੇਸੀ ਵਿੱਚ ਵੱਢਦੇ ਤੁਰੇ ਜਾਣ ਵਾਲਾ ਕੰਮ ਨਹੀਂ। ਉਦੋਂ ਦਾ ਸੂਰਮਾ ਪਤਾ ਕੌਣ ਹੈ, ਉੱਥੇ ਤੱਕ ਜਾਵੇ ਜਿਹੜਾ ਵੱਢਦਾ ਮਰੇ ਉੱਥੇ ਤੱਕ ਜਾਵੇ, ਉਹ ਸ਼ਹੀਦ ਹੈ, ਉਹ ਸੂਰਮਾ ਹੈ। ਅੱਜ ਸੂਰਮਾ ਕੌਣ ਹੈ, ਜਿਹੜਾ ਉਹ ਕੁਰਸੀ ਹੈ ਤੇ ਪੇਪਰ ਦਵੇ, ਐਗਜ਼ਾਮ ਦਵੇ, ਸਾਰੇ ਬੱਚਿਆਂ ਤੋਂ ਵੱਧ ਨੰਬਰ ਲੈ ਕੇ ਪਾਸ ਹੋਵੇ, ਅੱਜ ਉਹ ਸੂਰਮਾ। ਇਹ ਚੇਤਾ ਨਾਲ ਹੀ ਜੋੜ ਕੇ ਰੱਖਣੀ ਗੱਲ, ਆਪਾਂ ਉਦੋਂ ਦੇ ਸੂਰਮੇ ਉਹ ਸੀ, ਅੱਜ ਦੇ ਸੂਰਮੇ ਉਹ ਨੇ ਜਿਹੜੇ ਪੜ੍ਹਾਈਆਂ ਵਿੱਚ ਬੱਚੇ ਅੱਗੇ ਜਾ ਰਹੇ, ਕਿਉਂਕਿ ਪੈਰਲਰ ਇਤਿਹਾਸ ਸੁਣਾਉਣਾ ਪੈਣਾ। ਜਦੋਂ ਵੱਢ ਟੁੱਕ ਦੀ ਗੱਲ ਕਰਨੀ ਹੈ, ਸਾਡੇ ਦਿਮਾਗ 'ਚ ਤਲਵਾਰਾਂ ਆਉਣੀਆਂ, ਤੇ ਸਾਡਾ ਵੀ ਜੀ ਕਰਨਾ ਵੀ ਗਾਟਾ ਲਾ ਦਈਏ, ਵੱਢਦੇ ਹੀ ਤੁਰੇ ਚੱਲੀਏ। ਇਹ ਜਿਹੜਾ ਐ ਹੁੰਦਾ ਵੀ ਐ ਵੱਢਦੇ ਹੀ ਤੁਰੇ ਜਾਣਾ, ਇਹ ਇੱਕ ਟਾਈਮ ਸੀ, ਇਹ ਉਦੋਂ ਦਾ ਸਮਾਂ ਸੀ। ਚੜ੍ਹ ਕੇ ਹੀ ਜਦੋਂ ਅਗਲਾ ਆ ਜਾਂਦਾ ਨਾ, ਫਿਰ ਇੱਕ ਫਸਲ ਕਿਸਾਨ ਨੇ ਬੀਜੀ ਹੈ, ਉਮੀਦ ਰੱਖੀ ਹੈ ਵੀ ਯਾਰ ਫਸਲ ਚੰਗੀ ਹੋਏਗੀ, ਬੱਚੇ ਮੇਰੇ ਭੁੱਖੇ ਨਹੀਂ ਮਰਨਗੇ, ਖਾਣਗੇ, ਦਾਣਾ ਮੂੰਹ ਚ ਪਏਗਾ, ਖਰਚੇ ਪੂਰੇ ਕਰਾਂਗੇ, ਛੱਤ ਚੋ ਰਹੀ ਹੈ, ਛੱਤ ਉੱਤੇ ਕੋਈ ਪ੍ਰਬੰਧ ਕਰੀਏ, ਕੋਈ ਉੱਤੇ ਸੀਮੈਂਟ ਲਵਾਈਏ, ਕੋਈ ਲੈਂਟਰ ਪਾਈਏ, ਤੇ ਫਸਲ ਬੀਜੀ ਹੈ, ਟਿੱਡੀ ਦਲ ਚੜ੍ਹ ਕੇ ਆ ਗਿਆ, ਕੀੜੇ ਪੈ ਗਏ ਹੈ, ਸੁੰਡੀ ਪੈ ਗਈ ਹੈ, ਫਿਰ ਉਦੋਂ ਫਿਰ ਅਗਲਾ ਕੀ ਕਰਦਾ, ਫਿਰ ਵੱਢ ਟੁੱਕ ਕਰਨੀ ਪੈਂਦੀ ਹੈ। ਉਹ ਸਪਰੇਆਂ ਚੁੱਕ ਲੈਂਦੇ ਹਾਂ ਅਸੀਂ ਵੀ ਹੁਣ ਤੈਨੂੰ ਛੱਡਣਾ ਨਹੀਂ, ਚੂਹਿਆਂ ਨੇ ਮਾਰ ਕੀਤੀ, ਦਵਾਈਆਂ ਪਾਉਣੀਆਂ ਪੈਂਦੀਆਂ। ਜਦੋਂ ਚੜ੍ਹ ਕੇ ਆਇਆ ਹੁਣ ਚੂਹੇ ਸਾਡੇ ਘਰ ਦੇ ਵਿੱਚ ਹਜ਼ਾਰਾਂ ਚੂਹਾ ਨਿਕਲ ਆਉਂਦਾ, ਕਈ ਵਾਰੀ ਵੱਢਣਾ ਪੈਂਦਾ। ਚੜ੍ਹ ਕੇ ਹੀ ਆ ਗਏ ਆ ਤੁਸੀਂ, ਫਿਰ ਮੱਝ ਰੱਖੀ ਹੈ, ਰੀਝ ਨਾਲ ਰੱਖੀ ਹੈ, ਸੁੰਡ ਪੈ ਗਏ ਹੈ, ਕੱਢਣੇ ਪੈਂਦੇ, ਮਾਰਨੇ ਪੈਂਦੇ, ਕੀੜੇ ਮਾਰਨੇ ਪੈਂਦੇ। ਸੋ ਇਸ ਕਰਕੇ ਚੜ੍ਹ ਕੇ ਜਦੋਂ ਆਵੇ ਫਿਰ ਅਗਲਾ ਐ ਵੱਢਦਾ ਹੀ ਤੁਰਿਆ ਜਾਂਦਾ। ਉਹ ਇੱਕ ਸਮਾਂ ਹੈ, ਇੱਕ ਟਾਈਮ ਹੈ, ਪਰ ਅੱਜ ਦਾ ਯੁੱਗ ਹੈ ਜਿਹੜਾ, ਅੱਜ ਦੇ ਸਮੇਂ ਦੇ ਵਿੱਚ ਪੜ੍ਹਾਈ ਦਾ ਮੁੱਲ ਹੈ। ਹੁਣ ਪੜ੍ਹਨ ਤੇ ਜ਼ੋਰ ਦੇਣਾ, ਪੜ੍ਹਾਈ ਤੇ ਜ਼ੋਰ ਦੇਣਾ। ਹੁਣ ਪਹਿਲਾ ਜਥਾ ਜਾਂਦਾ ਸ਼ਹੀਦ ਹੁੰਦਾ, ਦੂਜਾ ਜਥਾ ਜਾਂਦਾ ਸ਼ਹੀਦ ਹੁੰਦਾ, ਤੀਜੀ ਵਾਰੀ ਬਾਬਾ ਅਜੀਤ ਸਿੰਘ ਖੜੇ ਹੋ ਗਏ, ਕਹਿੰਦੇ ਮਹਾਰਾ ਮੈਨੂੰ ਜਾਣ ਦਿਓ। ਮਹਾਰਾ ਖੁਸ਼ ਹੋ ਗਏ, ਕਹਿੰਦੇ ਆ ਜਾ, ਆਪੇ ਆ ਗਿਆ, ਮੈਨੂੰ ਸੱਦਣਾ ਨਹੀਂ ਪਿਆ, ਮੈਨੂੰ ਭੇਜੋ। ਅਜੀਤ ਸਿੰਘ ਨੂੰ ਫਿਰ ਮਹਾਰਾ ਨੇ ਤਿਆਰ ਪਰ ਤਿਆਰ ਆਪ ਕਰਕੇ, ਐ ਤਿਆਰ ਕਰਕੇ ਗਲਵੱਕੜੀ ਪਾ ਕੇ ਚੱਲ ਪਈ। ਫਿਰ ਅਜੀਤ ਸਿੰਘ ਨੂੰ ਜੰਗ ਚ ਤੋਰਦੇ ਐ, ਜੂਝਦਾ ਅਜੀਤ ਸਿੰਘ ਸ਼ਹੀਦ ਹੁੰਦਾ, ਕਲਗੀਆਂ ਵਾਲੇ ਉੱਪਰ ਗੜੀ ਤੇ ਖੜੇ ਵੇਖਦੇ ਐ, ਸਤਿਗੁਰ ਵੇਖਦੇ ਗੜੀ ਦੇ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋ। ਮਹਾਰਾਜ ਨੇ ਆਪਣੇ ਪੁੱਤ ਨੂੰ ਸ਼ਹੀਦ ਹੁੰਦਿਆਂ ਵੇਖਿਆ ਜਦੋਂ ਹੀ ਬਾਬਾ ਅਜੀਤ ਸਿੰਘ ਸੈਂਕੜੇ ਫੱਟ ਵੱਜ ਕੇ ਧਰਤੀ ਤੇ ਡਿੱਗਦਾ ਪਤਾ ਲੱਗ ਗਿਆ ਵੀ ਡਿੱਗ ਪਿਆ ਸਾਹ ਰੁਕ ਗਿਆ ਮਹਾਰਾਜ ਜਕਾਰਾ ਲਾਉਂਦੇ ਆ ਚੜ੍ਹਦੀ ਕਲਾ ਦਾ ਵੀ ਮੈਂ ਕਾਇਮ ਜਕਾਰੇ ਦਾ ਮਤਲਬ ਹੁੰਦਾ ਚੜ੍ਹਦੀ ਕਲਾ ਮੈਂ ਕਾਇਮ ਜਿਉਂ ਹੀ ਡਿੱਗਿਆ ਮਹਾਰਾਜ ਨੇ ਜਕਾਰਾ ਲਾ ਦਿੱਤਾ ਤੇ ਬਾਕੀ ਮਹਾਰਾਜ ਨੇ ਆਖਿਆ ਬੋਲੇ ਸੋ ਨਿਹਾਲ ਥੱਲੇ ਵਾਲੇ ਔਖੇ ਹੋ ਕੇ ਬੜੇ ਵੀ ਸਤਿ ਸ੍ਰੀ ਅਕਾਲ ਕਹਿਣ ਦੀ ਵੀ ਹਿੰਮਤ ਨਹੀਂ ਵੀ ਜੀਤ ਸਿੰਘ ਕਿਵੇਂ ਆਖੀਏ ਅਜੀਤ ਸਿੰਘ ਸ਼ਹੀਦ ਹੁੰਦਾ ਹੈ ਮਹਾਰਾਜ ਏਦਾਂ ਮਹਿਸੂਸ ਕਰਾ ਰਹੇ ਨੇ ਬੜਾ ਚੜ੍ਹਦੀ ਕਲਾ ਚ ਮੈਂ ਕਾਇਮ ਹਾਂ ਲੀਡਰ ਦਾ ਫਰਜ਼ ਹੁੰਦਾ ਢਿੱਲਾ ਜਿਹਾ ਨਾ ਪਵੇ ਕਾਇਮ ਦਿਸੇ ਮੈਂ ਕਾਇਮ ਹਾਂ ਜੇ ਲੀਡਰ ਢਿੱਲਾ ਪੈ ਜਾਵੇ ਤੇ ਨਾਲ ਦੇ ਬੰਦਿਆਂ ਦਾ ਹੌਸਲਾ ਟੁੱਟ ਜਾਂਦਾ ਹੈ ਸਮਝਦੇ ਹੋ ਜਿਹੜਾ ਬੰਦਾ ਅੱਗੇ ਲੱਗਿਆ ਹੁੰਦਾ ਉਹਨੂੰ ਬੋਲਣਾ ਪੈਂਦਾ ਉਹਨੂੰ ਗੱਲ ਕਰਨੀ ਪੈਂਦੀ ਉਹਨੂੰ ਤੜ ਰੱਖਣੀ ਪੈਂਦੀ ਹੈ ਕਾਇਮ ਹੁਣ ਮੇਰੇ ਵਰਗਾ ਬੰਦਾ ਜੇ ਅੱਗੇ ਮਾੜਾ ਮੋਟਾ ਗੱਲ ਕਰਦਾ ਹੁਣ ਦੀਵਾਨ ਬੰਦ ਹੋ ਗਏ ਰੋਣੇ ਰੋਈ ਜਾਈਏ ਬਹਿ ਕੇ ਬੁਰਾ ਹਾਲ ਹੈ ਜੀ ਪੱਗ ਵੀ ਢਿੱਲੜ ਜੀ ਬੰਨ ਕੇ ਤੁਰੇ ਫਿਰੀਏ ਕੱਪੜੇ ਲੀੜੇ ਆਏ ਰੁਲੇ ਘੁਲੇ ਜਿਵੇਂ ਅਸੀਂ ਤੇ ਮਰ ਗਏ ਜੀ ਅਸੀਂ ਤੇ ਗਏ ਜੀ ਏਦਾਂ ਨੀ ਕਰੀਦਾ ਹੁੰਦਾ ਅੱਗੇ ਨਾਲੋਂ ਦੁੱਗਣੇ ਚੌਗਣੇ ਰੋਪ ਵਿੱਚ ਰਹੀਦਾ ਹੁੰਦਾ ਵੀ ਕੁਛ ਨੀ ਹੋਇਆ ਤਾਂ ਜੋ ਮਗਰ ਲੱਗੇ ਵਾਲੇ ਬੰਦਿਆਂ ਨੂੰ ਹੌਸਲਾ ਰਵੇ ਜਿਹੜੇ ਤੁਹਾਡੇ ਮਗਰ 100, 50,000 2,000, 5,000 10,000 ਲੱਗਿਆ ਉਹ ਬੰਦੇ ਨੂੰ ਐਂ ਲੱਗੇ ਵੀ ਆਪਾਂ ਮਰ ਨੀ ਗਏ ਆਪਾਂ ਹੈਗੇ ਅਜੇ ਆਪਾਂ ਕਾਇਮ ਆਜੇ ਸਮਝਦੇ ਆ ਗੱਲ ਹੌਸਲਾ ਬਣਾ ਕੇ ਰੱਖਣਾ ਹੁੰਦਾ ਇਕੱਲੇ ਆਪਣਾ ਹੌਸਲਾ ਨਹੀਂ ਰੱਖਣਾ ਬਾਕੀ ਦਾ ਵੀ ਹੌਸਲਾ ਬਣਾ ਕੇ ਰੱਖੀਦਾ ਵੀ ਜਿਹੜੇ ਮਗਰ ਲੱਗੇ ਉਹਨਾਂ ਦਾ ਹੌਸਲਾ ਨਾ ਢਹਿ ਜੇ ਕਿਤੇ ਐਂ ਨਾ ਸਮਝ ਲੈਣ ਵੀ ਆਪਾਂ ਤੇ ਗਏ ਆਪਾਂ ਤੇ ਖਤਮ ਆ ਆਪਾਂ ਤੇ ਮਰ ਗਏ ਬਸ ਨਾਲ ਦਿਆਂ ਦਾ ਹੌਸਲਾ ਬਣਾ ਕੇ ਰੱਖਣਾ ਬੜਾ ਜ਼ਰੂਰੀ ਹੁੰਦਾ ਲੀਡਰ ਦਾ ਫਰਜ਼ ਹੁੰਦਾ ਰੋਣ ਨਹੀਂ ਬਹਿ ਜਾਈਦਾ ਵੀ ਹਾਏ ਮਰ ਗਏ ਜੀ ਅਸੀਂ ਤੇ ਲੁੱਟੇ ਗਏ ਅਸੀਂ ਖਤਮ ਆ ਬਸ ਜੀ ਆਪਾਂ ਤੇ ਖਤਮ ਆ ਹੁਣ ਇਹ ਨਹੀਂ ਮਹਾਰਾਜ ਦਾ ਜਕਾਰਾ ਲਾਉਣ ਦਾ ਮਤਲਬ ਇਹ ਸੀ ਮੈਂ ਕਾਇਮ ਆ ਸਿੰਘੋ ਡੋਲਿਓ ਨਾ ਜਦੋਂ ਥੱਲੇ ਆਏ ਤੇ ਖੜਾ ਜੁਝਾਰ ਸਿੰਘ ਮਹਾਰਾਜ ਕਾਣੀ ਵੰਡ ਕਰਤੀ ਇਕੱਲੇ ਨੂੰ ਤੋਰਤਾ ਕਾਣੀ ਵੰਡ ਕਰਤੀ ਮਹਾਰਾਜ ਤੁਸੀਂ ਸਾਰਾ ਕੁਝ ਸ਼ਸਤਰ ਇਕੱਠਿਆਂ ਨੂੰ ਸ਼ਾਸਤਰ ਸਭ ਕੁਝ ਇਕੱਠਿਆਂ ਨੂੰ ਸਿਖਾਇਆ ਹੈ ਅੱਜ ਇਕੱਲਾ ਹੀ ਤੋਰਤਾ ਅਜੀਤ ਸਿੰਘ ਤੇ ਮਹਾਰਾਜ ਨੇ ਕਿਹਾ ਫਿਰ ਤੂੰ ਅਜੇ ਤੈਨੂੰ ਚੰਗੀ ਤਰ੍ਹਾਂ ਲੜਨਾ ਤੇ ਆਉਂਦਾ ਨੀ ਕਹਿੰਦੇ ਮਰਨਾ ਤੇ ਆਉਂਦਾ ਹੈ ਜੇ ਲੜਨਾ ਨੀ ਆਉਂਦਾ ਮਰਨਾ ਤੇ ਆਉਂਦਾ ਹੈ ਤੋਰੋ ਜੰਗ ਵਿੱਚ ਕਹਿੰਦੇ ਮਹਾਰਾਜ ਨੇ ਐ ਗਿੱਠਾਂ ਨਾਲ ਛਾਤੀ ਮਿਣਦੇ ਆ ਕਹਿੰਦੇ ਅਜੇ ਤੇ ਕਹਿੰਦਾ ਮਾਰੋ ਫਿਕਰ ਨਾ ਕਰੋ ਬਥੇਰੇ ਤੀਰ ਖਾ ਲੈਣੇ ਮੈਂ ਤੁਸੀਂ ਮੈਨੂੰ ਭੇਜੋ ਸਹੀ ਇੱਕ ਵਾਰੀ ਜੁਝਾਰ ਸਿੰਘ ਨੂੰ ਹੱਥੀ ਤਿਆਰ ਪਰ ਤਿਆਰ ਕਰਕੇ ਵੱਡਾ ਵੀਰ ਗਿਆ ਜੰਗ ਨੂੰ ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ ਮੈਨੂੰ ਆਗਿਆ ਦਿਓ ਮੈਂ ਵੀ ਜਾਵਾਂ ਸ਼ਹੀਦੀ ਪ੍ਰਾਪਤ ਕਰਾਂ ਜੁਝਾਰ ਸਿੰਘ ਜਾਂਦਾ ਹੈ ਜੂਝਦਾ ਹੈ ਜੂਝ ਕੇ ਸ਼ਹੀਦ ਹੁੰਦਾ ਕਲਗੀਆਂ ਵਾਲੇ ਫਿਰ ਜਕਾਰਾ ਲਾ ਦਿੰਦੇ ਆ ਫਿਰ ਜੋਸ਼ ਭਰਦੇ ਆ ਮੈਂ ਕਾਇਮ ਆ ਓਏ ਵੇਖੋ ਕਾਇਮ ਆ ਮੈਂ ਮੇਰਾ ਦੂਜਾ ਪੁੱਤ ਵੀ ਗਿਆ ਮੈਂ ਕਾਇਮ ਇੱਕ ਤੇ ਰੱਖ ਲੈਂਦੇ ਮਹਾਰਾਜ ਮਹਾਰਾਜ ਕਹਿੰਦੇ ਤੁਸੀਂ ਫਿਕਰ ਨਾ ਕਰੋ ਸਾਰੇ ਹੀ ਮੇਰੇ ਨੇ ਸੋਚ ਹੈ ਸੋਚ ਦੀ ਖੇਡ ਹੈ ਸਾਰੀ ਮੇਰੇ ਵਰਗਾ ਬੰਦਾ ਸੋਚੇ ਵਿਆਹ ਕਰਾਉਂਦੇ ਬੱਚੇ ਜੰਮਦੇ ਤੇ ਕੋਈ ਅੱਗੇ ਨਿਸ਼ਾਨੀ ਰਹਿ ਜਾਂਦੀ ਨਿਸ਼ਾਨੀ ਥੋੜਾ ਸੋਚ ਹੈ ਸੋਚ ਪਿਉਂਦ ਹੁੰਦੀ ਹੈ ਬੇਰੀ ਲਾਈ ਕਿਸੇ ਨੇ ਪਿਉਂਦ ਕਰਤੀ ਉੱਤੋਂ ਹੋਰ ਹੀ ਕੁਝ ਬਣ ਗਈ ਜੰਮਿਆ ਕਿਸੇ ਨੇ ਹੈ ਪਰ ਸੋਚ ਭਰਤੀ ਸੋਚ ਦਿਮਾਗ ਦੇ ਵਿੱਚ ਵਿਚਾਰ ਭਰਤੇ ਤੇ ਜ਼ਰੂਰੀ ਥੋੜਾ ਹੁੰਦਾ ਵੀ ਸਰੀਰ ਤੋਂ ਜੰਮਿਆ ਤੁਹਾਡੇ ਨਾਲ ਹੀ ਤੁਰੇਗਾ ਕੀ ਪਤਾ ਸਰੀਰ ਤੋਂ ਜੰਮਿਆ ਨਾ ਮੰਨੇ ਬਗਾਨਾ ਮੰਨ ਲਵੇ ਕੋਈ ਪਤਾ ਥੋੜਾ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੁਝਾਰ ਸਿੰਘ ਨੂੰ ਵੀ ਸ਼ਹੀਦ ਹੁੰਦਿਆਂ ਵੇਖਿਆ ਥੱਲੇ ਆਏ ਸ਼ਾਮ ਪੈ ਚੁੱਕੀ ਹੈ ਜੰਗ ਬੰਦ ਹੈ ਸਵੇਰੇ ਫਿਰ ਜੰਗ ਹੋਣੀ ਹੈ ਰਹਿ ਹੀ ਥੋੜੇ ਜੇ ਗਏ ਹੈ ਹੁਣ ਫਿਰ ਕੱਲ ਜਾਵਾਂਗੇ ਜੰਗ ਚ ਜਾ ਕੇ ਸ਼ਹੀਦੀ ਪ੍ਰਾਪਤ ਕਰਾਂਗੇ ਸਿੰਘ ਇਕੱਠੇ ਹੋ ਗਏ ਜਿਹੜੇ ਪੰਜ ਚਾਰ ਵਜੇ ਮਹਾਰਾਜ ਤੁਸੀਂ ਚਲੇ ਗਏ ਮਗਰ ਕੀ ਹੈ ਤੁਹਾਡੇ ਨਾਲ ਹੀ ਹੈ ਤੁਸੀਂ ਤੇ ਹੌਸਲਾ ਭਰ ਦਿਓਗੇ ਸਾਡੇ ਵਰਗੇ ਹਜ਼ਾਰਾਂ ਬਣਾ ਲਓਗੇ ਜਿਹਦੇ ਜਿਹਦੇ ਨਾਲ ਤੁਸੀਂ ਗੱਲ ਕਰਦੇ ਜਾਣਾ ਤਿਆਰ ਕਰ ਦੇਣੇ ਨੇ ਬੰਦੇ ਤੁਸੀਂ ਇਕੱਲੇ ਹਜ਼ਾਰਾਂ ਸਾਡੇ ਵਰਗੇ ਪੈਦਾ ਕਰ ਸਕਦੇ ਹੋ, ਅਸੀਂ ਹਜ਼ਾਰਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ, ਦੂਜਾ ਨਹੀਂ ਬਣਨਾ ਤੁਹਾਡੇ ਵਰਗਾ, ਸਾਡੇ ਵਰਗੇ ਤੇ ਹਜ਼ਾਰਾਂ ਬਣ ਜਾਣਗੇ, ਤੁਹਾਡੇ ਵਰਗਾ ਕਿੱਥੋਂ ਲੱਭਾਂਗੇ? ਸੋਚਣ ਵਾਲੀ ਗੱਲ ਹੈ ਵੀਰ। ਇੱਕ ਅੰਮ੍ਰਿਤਾ ਪ੍ਰੀਤਮ ਲੇਖਕ ਸੀ, ਜਾਣਦੇ ਹੋ ਨਾਮ ਅੰਮ੍ਰਿਤਾ ਪ੍ਰੀਤਮ, ਪੜ੍ਹੇ ਲਿਖੇ ਜਾਣਦੇ, ਬਹੁਤ ਵੱਡੀ ਲੇਖਿਕਾ ਹੋਈ ਹੈ। ਉਹਨੂੰ ਇਨਾਮ ਦੇਣਾ ਸੀ ਯੂਨੀਵਰਸਿਟੀ ਨੇ, ਯੂਨੀਵਰਸਿਟੀ ਨੇ ਫੈਸਲਾ ਕੀਤਾ 5-7 ਲੱਖ ਰੁਪਈਆ, ਕੈਪਟਨ ਸਰਕਾਰ ਸੀ ਉਦੋਂ, ਪੁਰਾਣੀ ਗੱਲ ਹੈ, ਕਾਂਗਰਸ ਤੋਂ। ਇਹਨਾਂ ਆਖਿਆ ਚਲੋ ਐਂ ਕਰੋ, ਅਸੀਂ ਆਪਣੇ ਕੋਲੋਂ ਕੁਛ ਪੈਸੇ ਪਾ ਕੇ 20 ਲੱਖ ਰੁਪਈਆ ਅੰਮ੍ਰਿਤਾ ਪ੍ਰੀਤਮ ਨੂੰ ਦੇ ਆਉਂਦੇ ਹਾਂ। ਬਜ਼ੁਰਗ ਸੀ, ਅੰਮ੍ਰਿਤਾ ਪ੍ਰੀਤਮ ਨੂੰ 20 ਲੱਖ ਰੁਪਈਆ ਦੇਣ ਚਲੇ ਗਏ। ਮੈਨੂੰ ਮਾਫ਼ ਕਰ ਦੇਣਾ ਜੇ ਮੈਂ ਅਮਾਊਂਟ ਭੁੱਲਦਾ ਹੋਵਾਂ, ਹੋ ਸਕਦਾ 40 ਲੱਖ ਹੋਵੇ, 20 ਹੋਵੇ, ਜਾਂ ਮੈਨੂੰ ਅਮਾਊਂਟ ਪੱਕਾ ਚੇਤਾ ਨਹੀਂ ਕਿਉਂਕਿ ਗੱਲ ਪੁਰਾਣੀ ਹੈ। ਚਲੋ 20 ਲੱਖ ਰੁਪਈਆ ਕੈਪਟਨ ਅਮਰਿੰਦਰ ਸਿੰਘ ਸੀ ਉਦੋਂ, ਇਹਨਾਂ ਆਖਿਆ ਚਲੋ ਰਲ ਕੇ ਅਸੀਂ ਵੀ ਦੇ ਦਿੰਦੇ ਹਾਂ। ਸਰਕਾਰ ਵੱਲੋਂ 20 ਲੱਖ ਰੁਪਈਆ ਉਹਨੂੰ ਦਿੱਤਾ ਗਿਆ ਤੇ ਥੋੜਾ ਜਿਹਾ ਰੌਲਾ ਪਿਆ ਯੂਨੀਵਰਸਿਟੀ ਵਿੱਚ। ਪਰ ਕਈ ਪ੍ਰੋਫੈਸਰਾਂ ਨੇ ਘੁਸਰ ਮੁਸਰ ਕੀਤੀ, ਕਹਿੰਦੇ ਅੰਮ੍ਰਿਤਾ ਪ੍ਰੀਤਮ ਨੂੰ ਇਕੱਲੀ ਨੂੰ ਹੀ 20 ਲੱਖ ਦੇ ਤਾਂ ਲੱਖ ਲੱਖ ਰੁਪਈਆ 20 ਵੱਡੇ ਲਿਖਾਰੀਆਂ ਚ ਵੰਡ ਦਿੰਦੇ, 20 ਲਿਖਾਰੀਆਂ ਨੂੰ ਲੱਖ ਲੱਖ ਦੇ ਦਿੰਦੇ, ਇਕੱਲੀ ਨੂੰ ਹੀ 20 ਲੱਖ ਦੇ ਦਿੱਤਾ। ਮੈਡਮ ਦਲੀਪ ਕੌਰ ਟਵਾਣਾ ਹੁੰਦੇ ਸੀ, ਨੰਗੇ ਪੈਰਾਂ ਦਾ ਸਫ਼ਰ ਉਹਨਾਂ ਨੇ ਕਈ ਕਿਤਾਬ ਇਹਨਾਂ ਦੀਆਂ ਉਹਨਾਂ ਨੇ ਆਪਣੀ ਜ਼ਿੰਦਗੀ ਚ ਲਿਖੀ ਹੈ। ਮੈਂ ਉਹਨਾਂ ਨੂੰ ਮਿਲਣ ਜਾਂਦਾ ਹੁੰਦਾ ਸੀ, ਮੈਨੂੰ ਵੀ ਇੱਥੇ ਆਉਂਦੇ ਸੀ ਮਿਲਣ, ਇੱਥੇ ਬੋਲਿਆ ਵੀ ਸਟੇਜ ਤੇ ਉਹਨਾਂ ਨੇ ਇੱਕ ਦੋ ਵਾਰੀ। ਮੈਡਮ ਦਲੀਪ ਕੌਰ ਟਵਾਣਾ ਨੂੰ ਲੱਗ ਗਿਆ ਪਤਾ ਵੀ ਇਹ 20 ਜਣੇ ਕਹਿੰਦੇ ਐ ਵੀ 20 ਲੱਖ ਰੁਪਈਆ 20 ਨੂੰ ਦੇ ਦਿੰਦੇ, ਇਕੱਲੀ ਨੂੰ 20 ਲੱਖ ਦੇ ਦਿੱਤਾ। ਤੇ ਦਲੀਪ ਕੌਰ ਟਵਾਣਾ ਖੜੀ ਹੋ ਕੇ ਜਦੋਂ ਮਾਈਕ ਫੜਿਆ ਨਾ, ਬੀਬੀ ਦਲੀਪ ਕੌਰ ਟਵਾਣਾ ਕਹਿੰਦੇ ਆ ਜਿਹੜੇ ਤੁਸੀਂ ਕਹਿੰਦੇ ਹੋ ਵੀ ਲੱਖ ਲੱਖ ਰੁਪਈਆ 20 ਨੂੰ ਦੇ ਦਿੰਦੇ, ਇਕੱਲੀ ਨੂੰ 20 ਲੱਖ ਦੇ ਦਿੱਤਾ, ਕਹਿੰਦੇ 20 ਜਿਹੜੇ ਲੱਖ ਲੱਖ ਲੈ ਕੇ ਐ ਕਰੋ, ਤੁਸੀਂ 20 ਜਣੇ ਰਲ ਕੇ ਅੰਮ੍ਰਿਤਾ ਪ੍ਰੀਤਮ ਵਰਗਾ ਇੱਕ ਆਰਟੀਕਲ ਲਿਖ ਕੇ ਵਿਖਾਓ। ਲੱਖ ਲੱਖ ਤੇ ਮੰਗਦੇ ਹੋ ਵੀ ਸਾਨੂੰ ਵੀ ਲੱਖ ਲੱਖ ਦੇ ਦਿੰਦੇ, ਤੁਸੀਂ 20 ਰਲ ਕੇ ਇੱਕ ਅੰਮ੍ਰਿਤਾ ਬਣ ਕੇ ਵਿਖਾਓ, ਤੁਸੀਂ 20 ਰਲ ਕੇ ਉਹਦੇ ਵਰਗੀ ਇੱਕ ਕਿਤਾਬ ਲਿਖ ਕੇ ਵਿਖਾਓ। ਨਹੀਂ ਲਿਖ ਸਕਦੇ ਤੁਸੀਂ, ਫਿਰ ਤੁਹਾਡਾ ਹੱਕ ਨਹੀਂ ਬਣਦਾ, ਡਿਜ਼ਰਵ ਕਰਦੀ ਹੈ ਉਹ, ਇਹ ਇਨਾਮ ਦੀ ਹੱਕਦਾਰ ਹੈ। ਕਈ ਸੱਚੀ ਏਦਾਂ ਦੇ ਬੰਦੇ ਹੁੰਦੇ ਨੇ, ਲੱਖਾਂ ਰਲ ਜਾਣ ਉਹਨਾਂ ਵਰਗਾ ਨਹੀਂ ਬਣ ਸਕਦੇ, ਲੱਖਾਂ ਰਲ ਕੇ ਇੱਕ ਵਰਗੇ ਨਹੀਂ ਬਣ ਸਕਦੇ। ਕਈ ਏਦਾਂ ਦੀਆਂ ਹਸਤੀਆਂ ਹੁੰਦੀਆਂ ਨੇ। ਉਦੋਂ ਗੁਰੂ ਗੋਬਿੰਦ ਸਿੰਘ ਨੂੰ ਕਹਿਣ ਲੱਗੇ, ਮਹਾਰਾਜ ਤੁਸੀਂ ਤੇ ਸਾਡੇ ਵਰਗੇ ਲੱਖਾਂ ਬਣਾ ਦਿਓਗੇ, ਲੱਖਾਂ ਰਲ ਕੇ ਅਸੀਂ ਤੁਹਾਡੇ ਵਰਗਾ ਗੁਰੂ ਗੋਬਿੰਦ ਸਿੰਘ ਦੂਜਾ ਕਿੱਥੋਂ ਬਣਾਵਾਂਗੇ? ਸਾਡੇ ਵਰਗੇ ਲੱਖਾਂ ਤੁਹਾਡੇ ਵਰਗਾ ਤੇ ਇੱਕ ਨਹੀਂ ਬਣਨਾ। ਫਿਰ ਹੁਣ ਕਹਿੰਦੇ ਜਾਓ ਗੜੀ ਛੱਡ, ਤੁਸੀਂ ਨਿਕਲੋ ਚਮਕੌਰ ਦੀ ਗੜੀ, ਬਸ ਭਾਵੇਂ ਤੁਸੀਂ ਇਹਨੂੰ ਬੇਨਤੀ ਸਮਝ ਲਓ, ਭਾਵੇਂ ਸਮਝ ਲਓ ਹੁਕਮ, ਬਸ ਸਾਨੂੰ ਨੀ ਇਸ ਗੱਲ ਦਾ ਪਤਾ, ਬਸ ਤੁਸੀਂ ਇੱਥੋਂ ਨਿਕਲਣੇ ਚਾਹੀਦੇ ਹੋ। ਗੁਰੂ ਗੋਬਿੰਦ ਸਿੰਘ ਜੀ ਤੁਸੀਂ ਚਮਕੌਰ ਦੀ ਗੜੀ ਚੋਂ ਨਿਕਲਣੇ ਚਾਹੀਦੇ ਹੋ, ਬਸ ਸਾਨੂੰ ਨੀ ਪਤਾ। ਇੱਕ ਆਪਣੇ ਨੂੰ ਜਿੱਦਾਂ ਕਹਿ ਨਹੀਂ ਦੇਈਦਾ ਹੁੰਦਾ, ਆਪਣੇ ਨੂੰ ਜਿਵੇਂ ਇੱਕ ਮਾਣ ਨਾਲ ਨਹੀਂ ਕਹਿ ਦੇਈਦਾ ਹੁੰਦਾ, ਕਈ ਵਾਰੀ ਆਪਣੇ ਵੱਡੇ ਰਿਸਪੈਕਟਡ ਜਿਹੜੇ ਹੁੰਦੇ ਨੇ, ਰਿਸਪੈਕਟਡ ਬੰਦੇ, ਉਹਨਾਂ ਨਾਲ ਕਈ ਵਾਰੀ ਇੱਦਾਂ ਗੱਲ ਕਰਨੀ ਵੀ ਮੈਨੂੰ ਨੀ ਪਤਾ, ਬਸ ਭਾਵੇਂ ਜਿਵੇਂ ਮਰਜ਼ੀ ਕਰੋ, ਭਾਵੇਂ ਸਮਝ ਲਓ ਬੇਨਤੀ, ਭਾਵੇਂ ਸਮਝ ਲਓ ਹੁਕਮ, ਇੱਕ ਵਾਰੀ ਨਿਕਲੋ ਬਸ, ਤੁਸੀਂ ਨਿਕਲਣੇ ਚਾਹੀਦੇ ਹੋ ਮਹਾਰਾਜ। ਸੰਗਤ ਸਿੰਘ ਕਹਿੰਦਾ ਮਹਾਰਾਜ ਸ਼ਕਲ ਤੁਹਾਡੇ ਨਾਲ ਮਿਲਦੀ ਹੈ ਮੇਰੀ, ਤੇ ਕਲਗੀ ਜਿਹੜੀ ਲਾਈ ਹੈ ਇਹ ਮੈਨੂੰ ਲਾ ਦਿਓ, ਮੈਂ ਲਾ ਲੈਣੀ ਹੈ ਲਾ ਕੇ ਕਲਗੀ, ਤੇ ਪਤਾ ਹੀ ਨਾ ਲੱਗੇ ਮਹਾਰਾਜ ਤੁਸੀਂ ਨਿਕਲ ਚੱਲੋ, ਕਲਗੀ ਮੈਂ ਲਾ ਕੇ ਇਹਨਾਂ ਨੂੰ ਇਹ ਲੱਗਣਾ ਕਲਗੀਆਂ ਵਾਲਾ ਇੱਥੇ ਹੀ ਹੈ, ਕੱਲ ਨੂੰ ਸਿਰ ਵੱਢ ਕੇ ਲਿਜਾਣਗੇ ਮੇਰਾ ਲੈ ਜਾਣ, ਇਹਨਾਂ ਨੇ ਸਿਰ ਵੱਢ ਕੇ ਲਿਜਾਣਾ ਮੇਰਾ ਲੈ ਜਾਣ। ਗੁਰੂ ਗੋਬਿੰਦ ਸਿੰਘ ਨਾਲ ਸ਼ਕਲ ਮਿਲਦੀ ਸੀ, ਧੱਕੇ ਨਾਲ ਲਾਓ ਮਹਾਰਾਜ ਕਲਗੀ ਮੈਂ ਲਾ ਲੈਣੀ ਤੁਹਾਡੀ ਭੁਲੇਖ ਤੁਹਾਡੀ, ਕਈ ਵਾਰੀ ਲਾਓ ਜੈਕਟ ਤੁਹਾਡੇ ਵਾਲੀ ਮੈਂ ਪਾਵਾਂ ਕੱਪੜੇ ਮੈਂ ਭੁਲੇਖਾ ਜਿਹਾ ਪਾ ਦਈਏ, ਸੰਗਤ ਸਿੰਘ ਨੇ ਕਹਿੰਦੇ ਧੱਕੇ ਨਾਲ ਹੀ ਮਹਾਰਾਜ ਲਾਓ ਮਾੜੀ ਜੀ ਕਲਗੀ, ਕਲਗੀ ਲਾ ਏਦਾਂ ਲਾਈ ਉਹਦੇ ਸੀਸ ਤੇ ਸਜਾ ਦਿੱਤੀ, ਲਓ ਬਈ ਆਪਣਾ ਰਾਜ ਤਾਜ ਸਭ ਤੁਹਾਨੂੰ ਦੇ ਦਿੱਤਾ, ਐ ਲਾ ਕੇ ਕਹਿੰਦਾ ਲਓ ਇਹ ਇਹ ਕਲਗੀ ਸੀ ਵੀ ਸਵੇਰੇ ਭੁਲੇਖਾ ਪਵੇ ਮੇਰਾ ਸਿਰ ਵੱਢਣ, ਗੁਰੂ ਗੋਬਿੰਦ ਸਿੰਘ ਦੇ ਬਹਾਨੇ ਮੈਨੂੰ ਵੱਢ ਲੈਣ, ਇਹ ਨਿਕਲਣੇ ਚਾਹੀਦੇ ਆ। ਮਹਾਰਾਜ ਤੂੰ ਕੱਢਤਾ ਸੀ ਸੰਗਤ ਸਿੰਘ ਦਾ ਸਿਰ ਵੱਢ ਕੇ ਲੈ ਗਏ ਸੀ ਅਗਲੇ ਦਿਨ, ਕਹਿੰਦੇ ਗੁਰੂ ਗੋਬਿੰਦ ਸਿੰਘ ਫੜ ਲਿਆਂਦਾ, ਉਹਦੇ ਪਤਾ ਹੀ ਬਾਅਦ ਚ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਨਹੀਂ ਤੇ ਹੋਰ ਹੈ ਕੋਈ, ਕਲਗੀ ਲਾ ਲਈ ਸੀ ਉਹਨੇ ਭੁਲੇਖਾ ਪਾਉਣ ਲਈ। ਵੇਖੋ ਇਦਾਂ ਦੇ ਸਿੱਖ, ਮਹਾਰਾਜ ਤੁਸੀਂ ਨਿਕਲੋ ਬਸ। ਫੇਰ ਕਹਿੰਦੇ ਮਹਾਰਾਜ ਨਿਕਲੇ, ਹਨੇਰੇ ਦੇ ਵਿੱਚ ਨਿਕਲੇ, ਬੱਦਲਾਂ ਚ ਬਿਜਲੀ ਚਮਕੇ, ਸੀਗੀ ਮਾਰਦੀ, ਤੁਸੀਂ ਮੇਰੇ ਤੋਂ ਇਹ ਬੜੀ ਵਾਰੀ ਸੁਣਿਆ। ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ, ਦਇਆ ਸਿੰਘ ਵੱਲ ਨਿਗਾਹ ਪਈ ਜਾਦਾ ਤਾਰ ਦੀ, ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ। ਏਦਾਂ ਮਹਾਰਾਜ ਲੰਘਣ ਲੱਗੇ ਤੇ ਮਹਾਰਾਜ ਲੰਘ ਚੱਲੇ ਆ ਕੋਲ ਦੀ, ਤੇ ਉਸ ਵੇਲੇ ਦਇਆ ਸਿੰਘ ਨੇ ਕਿਹਾ ਸੱਚੇ ਪਾਤਸ਼ਾਹ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ, ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ, ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ। ਆ ਤੁਹਾਡੇ ਬੱਚੇ ਪਏ ਆ, ਐ ਲੰਘ ਚੱਲੇ ਜਿਵੇਂ ਜਾਣਦੇ ਹੀ ਨੀ, ਅਜੀਤ ਸਿੰਘ ਜੁਝਾਰ ਸਿੰਘ। ਉਹ ਮਹਾਰਾਜ ਕਹਿੰਦੇ ਗੱਲ ਸੁਣੋ, ਜੇ ਰੁਕਾਂਗਾ ਤੇ ਸਾਰਿਆਂ ਲਈ, ਜੇ ਹੱਥ ਫੇਰਾਂਗਾ ਤੇ ਸਾਰਿਆਂ ਤੇ, ਜੇ ਮੇਰੇ ਪੁੱਤ ਪਏ ਨੇ ਬਾਕੀ ਦੇ ਮੇਰੇ ਪੁੱਤ ਨੀ। ਅੱਗੋ ਸਨ ਬੋਲੇ ਦਸ਼ਮੇਸ਼ ਲਲਕਾਰ ਕੇ, ਲੈਣਾ ਕੀ ਆ ਸਿੰਘਾਂ ਮੇਰੇ ਪੁੱਤਾਂ ਨੂੰ ਪਿਆਰ ਕੇ, ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ, ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ, ਔਖ ਸੌਖ ਵਿੱਚ ਮੇਰੇ ਸਿੰਘ ਭਾਈਵਾਲ ਨੇ, ਬਿਨਾਂ ਤਨਖਾਹਾਂ ਦੇ ਰਹੇ ਜੋ ਮੇਰੇ ਨਾਲ ਨੇ, ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ, ਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ। ਬਿਨਾਂ ਤਨਖਾਹਾਂ ਤੋਂ ਰਹੇ ਜੋ ਮੇਰੇ ਨਾਲ ਨੇ, ਮੈਂ ਐ ਕਿਵੇਂ ਹੱਥ ਫੇਰਦੇ ਆ। ਦਇਆ ਸਿੰਘਾਂ ਮੋਹ ਵਾਲੇ ਤਿਨਕੇ ਤਰੋੜ ਦੇ, ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ, ਓਏ ਕੌਮ ਦੇ ਸ਼ਹੀਦ ਨਹੀਂ ਉਹ ਕਫਣਾਂ ਨੂੰ ਲੋੜ ਦੇ, ਤੂੰ ਇਹਦਾ ਹੀ ਦਿਸ਼ਾਲਾ ਇਹਦੇ ਮੁੱਖ ਉੱਤੇ ਮੋੜ ਦੇ, ਆਪਣੇ ਪੁੱਤ ਕੋਲੋਂ ਅਈ ਲੰਘ ਦੇ, ਕਹਿੰਦੇ ਇਹਦਾ ਹੀ ਦਿਸ਼ਾਲਾ ਇਹਦੇ ਮੂੰਹ ਤੇ ਕਰਦੇ ਤੂੰ, ਮੈਂ ਕੱਪੜਾ ਨਹੀਂ ਪਾਉਣਾ। ਮਹਾਰਾਜ ਮੈਂ ਪਾ ਦਿੰਦਾ, ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆ, ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ। ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ, ਕੱਪੜੋ ਬਗੈਰ ਦੱਸ ਕਿਹਦੇ ਪੁੱਤ ਗਏ ਨੇ, ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ, ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ। ਤੇ ਕਲਗੀਆਂ ਵਾਲੇ ਕਹਿੰਦੇ ਨਹੀਂ ਬਈ ਏਦਾਂ ਨਹੀਂ ਹੁਣ ਹੋਣਾ, ਕੱਪੜਾ ਪਾਵਾਂਗਾ ਸਾਰਿਆਂ ਤੇ, ਨਹੀਂ ਤੇ ਕਿਸੇ ਤੇ ਵੀ ਨਹੀਂ ਪਾਉਣਾ। ਏਦਾਂ ਹੀ ਗੁਰੂ ਗੋਬਿੰਦ ਸਿੰਘ ਲੰਘ ਗਏ ਸੀ, ਬਿਨਾਂ ਕੱਪੜਾ ਪਾਏ, ਬਿਨਾਂ ਕੱਫਣ ਪਾਏ, ਸਾਹਿਬਜ਼ਾਦਿਆਂ ਦੇ ਕਲਗੀਆਂ ਵਾਲੇ ਲੰਘ ਗਏ ਸੀ। ਧੰਡ ਸੀ ਜਿਗਰਾ ਸਤਿਗੁਰ ਦਾ, ਕਵਿਤਾ ਇੱਕ ਹੋਰ ਪੜ੍ਹ ਲਈਏ ਨਾਲ, ਕਿਵੇਂ ਕਰੀਏ ਬਿਆਨ ਅਹਿਸਾਨ ਤੇਰੇ ਪਾਤਸ਼ਾਹ। ਪੜਿਓ ਅੰਤਰਿਆਂ ਤੋਂ ਐ ਇੱਕ ਵਾਰੀ, ਹਾਂਜੀ ਲਾਸ਼ਾਂ ਕੋਲੋਂ ਲੰਘਾ ਹੈ, ਦੱਸੀ ਕਿਵੇਂ ਪਾਤਸ਼ਾਹ
ਕਿਵੇਂ ਕਰੀਏ ਬਿਆਨ ਅਹਿਸਾਨ ਤੇਰੇ ਪਾਤਸ਼ਾਹ, ਕਿਵੇਂ ਕਰੀਏ ਬਿਆਨ ਅਹਿਸਾਨ ਤੇਰੇ ਪਾਤਸ਼ਾਹ। Thank you. ਲਾਸ਼ਾਂ ਕੋਲੋਂ ਲੰਘ ਦਸੀ ਕਿਵੇਂ ਪਾਤਸ਼ਾਹ ਕਿੱਥੋਂ ਆਇਆ ਜਿਗਰਾਏ ਤੇਰੇ ਕੋ ਪਹਾੜ ਜਿਹਾ ਰਮਜ ਨਹੀਂ ਕੋਈ ਤਾਂ ਸਾਰਾ ਜਗ ਜਾਣਦਾ ਕਿਵੇਂ ਕਰੀਏ ਬਿਆਨ ਇਹਸਾਨ ਤੇਰੇ ਪਾਤਸ਼ਾਹ ਕਿਵੇਂ ਕਰੀਏ ਬਿਆਨ ਇਹਸਾਨ ਤੇਰੇ ਪਾਤਸ਼ਾਹ ਟੁੱਟੇ ਜਿਗਰ ਦੇ ਤੇਰੇ ਦਿੱਤੇ ਨੀਹਾਂ ਚ ਖਲਾਰਨੇ ਮੁਰਝਾ ਗਈ ਹੈ ਸਾਰੀ ਤੇਰੀ ਮੇਲਾਂ ਦੀ ਬਹਾਰ
ਟੋਟੇ ਜਿਗਰ ਦੇ ਤੇਰੇ ਦਿੱਤੇ ਨੀਹਾਂ ਚ ਖਲਾਰ ਨੇ ਮੁਰਝਾ ਗਈ ਏ ਸਾਰੀ ਤੇਰੇ ਮਹਿਲਾਂ ਦੀ ਬਹਾਰ ਏ ਚਿਹਰੇ ਉੱਤੇ ਦੱਸੀ ਕਿਵੇਂ ਇਹ ਬਹਾਰ ਮੇਰੇ ਪਾਤਸ਼ਾਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਤੇਰੇ ਚਿਹਰੇ ਤੇ ਰੌਣਕ ਅਜੇ ਵੀ ਕਿਵੇਂ ਹੈ ਪੜੋ
ਟੁੱਟੇ ਜਿਗਰ ਦੇ ਤੇਰੇ ਦਿੱਤੇ ਨੀਹਾਂ ਚ ਖਲਾਰਨੇ ਮੁਰਝਾ ਗਈ ਏ ਸਾਰੀ ਤੇਰੀ ਮੇਲਾਂ ਦੀ ਬਹਾਰ ਚਿਹਰੇ ਉੱਤੇ ਦੱਸੀ ਕਿਵੇਂ ਇਹ ਬਹਾਰ ਮੇਰੇ ਪਾਤਸ਼ਾਹ ਕਿਵੇਂ ਕਰੀਏ ਬਿਆਨ ਇਹਸਾਨ ਤੇਰੇ ਪਾਤਸ਼ਾਹ ਕਿਵੇਂ ਕਰੀਏ ਬਿਆਨ ਇਹਸਾਨ ਤੇਰੇ ਪਾਤਸ਼ਾਹ ਸਿੱਖੇ ਆਏ ਕਿੱਥੇ ਤੈਨੂੰ ਦਿੱਤੀ ਉਸ ਮਾਂ ਨੇ ਡੁੱਲਣ ਨਹੀਂ ਦਿੰਦੀ ਜਿਹੜੀ ਤੈਨੂੰ ਹਰ ਥਾਂ ਤੇ ਧਨ ਤੇਰਾ ਜਿਗਰਾਏ ਮੇਰੇ ਸੱਚੇ ਪਾਤਸ਼ਾਹ ਕਿਵੇਂ ਕਰੀਏ ਬਿਆਨ ਇਹਸਾਨ ਤੇਰੇ ਪਾਤਸ਼ਾਹ
ਸਿੱਖਿਆ ਏ ਤੈਨੂੰ ਸਿੱਖਿਆ ਏ ਕਿੱਥੇ ਤੈਨੂੰ ਦਿੱਤੀ ਉਹ ਸਮਾਨ ਏ ਡੋਲਣ ਨਹੀਂ ਦਿੰਦੀ ਜਿਹੜੀ ਤੈਨੂੰ ਹਰ ਥਾਂ ਤੇ ਧੰਨ ਤੇਰਾ ਜਿਗਰਾ ਏ ਮੇਰੇ ਸੱਚੇ ਸ਼ਹਿਨਸ਼ਾਹ ਕਿਵੇਂ ਕਰੀਏ ਬਿਆਨ ਅਸੀਂ ਅਹਿਸਾਨ ਤੇਰੇ ਪਾਤਸ਼ਾਹ ਮਹਾਰਾਜ ਤੁਹਾਡੇ ਅਹਿਸਾਨ ਨਹੀਂ ਭੁੱਲੇ ਜਾ ਸਕਦੇ ਕਿਵੇਂ ਤੁਸੀਂ ਆਪਣੇ ਬੱਚਿਆਂ ਦੇ ਕੋਲੋਂ ਲੰਘ ਕੇ ਕਹਿੰਦੇ ਫਿਕਰ ਹੀ ਨਾ ਕਰ ਇੱਥੋਂ ਮਹਾਰਾਜ ਚੱਲਦੇ ਫਿਰ ਕੱਲੇ ਸਤਿਗੁਰੂ ਅੱਗੇ ਜਾਂਦੇ ਹੈ ਸਮਾਂ ਕਾਫੀ ਹੋ ਗਿਆ ਇੱਕ ਹੋਰ ਸੀ ਉਮਰਾਂ ਦੋ ਨਿੱਕੀਆਂ ਨੇ ਜਰਾ ਦਾਗ ਨਾ ਸਿੱਖੀ ਨੂੰ ਲਾਇਆ ਆਪਾਂ ਕੱਲ ਦਿਨ ਦੇ ਦੀਵਾਨ ਵਿੱਚ ਛੋਟੇ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਵਿਚਾਰਾਂਗੇ ਉਮਰਾਂ ਦੋ ਨਿੱਕੀਆਂ ਇਹ ਕਵਿਤਾ ਵੀ ਇੱਕ ਵਾਰੀ ਤੁਸੀਂ ਮੈਂ ਚਾਹੁੰਦਾ ਸੁਣ ਲਓ ਤਾਂ ਜੋ ਕੱਲ ਕਈ ਵਾਰੀ ਟਾਈਮ ਲੱਗਦਾ ਕਈ ਵਾਰੀ ਨਹੀਂ ਲੱਗਦਾ ਸਾਹਿਬਜ਼ਾਦਿਆਂ ਨੂੰ ਛੋਟਿਆਂ ਨੂੰ ਯਾਦ ਕਰਦੇ ਹਾਂ, ਕੱਲ ਉਹਨਾਂ ਨੂੰ ਆਪਾਂ ਕੱਲ ਦੇ ਦੀਵਾਨ ਵਿੱਚ ਆਪਾਂ ਉਹਨਾਂ ਦੀ ਵਿਚਾਰ ਕਰਾਂਗੇ। ਸੋ ਇਸ ਕਰਕੇ ਆਹ ਕਵਿਤਾ ਨਾਲ ਆਪਾਂ ਸੁਣ ਲੈਂਦੇ ਹਾਂ। ਹਾਂਜੀ,
ਉਮਰਾਂ ਦੋ ਨਿੱਕੀਆਂ ਨੇ ਰਤਾ ਦਾਗ ਨਾ ਸਿੱਖੀ ਨੂੰ ਲਾਇਆ, ਉਮਰਾਂ ਦੋ ਨਿੱਕੀਆਂ ਨੇ ਰਤਾ ਦਾਗ ਨਾ ਸਿੱਖੀ ਨੂੰ ਲਾਇਆ, ਉਮਰਾਂ ਦੋ ਨਿੱਕੀਆਂ
ਇੱਕ ਵਾਰੀ ਫੇਰ
ਰਤਾ ਦਾਗ ਨਾ ਸਿੱਖੀ ਨੂੰ ਲਾਇਆ, ਉਮਰਾਂ ਦੋ ਨਿੱਕੀਆਂ ਕੀਤੇ ਸਾਦੇ ਮਨਜੂਰ ਨਾ ਫਤਵਾ ਕਬੂਲ ਸੀ, ਮੰਨੀ ਨਹੀਂ ਉਹਨਾਂ ਨੇ ਕਾਇਮ ਰੱਖਿਆ ਅਸੂਲ ਸੀ, ਡਾਡਾ ਜ਼ਾਲਮਾਂ ਨੇ ਕੈਦ ਸੀ ਕਮਾਇਆ,
ਰੱਜ ਕੇ
ਉਮਰਾਂ ਤੋੜ ਗਿਆ ਰਤਾ ਦਾਗ ਨਾ ਸਿੱਖੀ ਨੂੰ ਲਾਇਆ, ਉਮਰਾਂ ਤੋੜ ਗਿਆ ਲਾਉਂਦੇ ਜੋਰ ਸੀਗੇ ਵੇਮ ਤੱਚੀ ਉਮਰ ਦਾ ਪਾਇਆ, ਪੈਂਦੀ ਕੈਰ ਦੀ ਸੀ ਠੰਡ ਠੰਡੇ ਬੁਰਜ ਬਿਠਾਇਆ, ਪੈਰ ਆਪਣੇ ਨਾ ਰਾਤੋਂ ਫਿਰ ਕਾਇਆ, ਉਮਰਾਂ ਤੋਂ ਨਿੱਕੀਆਂ ਰਤਾ ਦਾਗ ਨਾ ਸਿੱਖੀ ਨੂੰ ਲਾਇਆ, ਉਮਰਾਂ ਤੋਂ ਨਿੱਕੀਆਂ ਭਾਵੇਂ ਲਾ ਦੇ ਖਲ ਸਾਡੀ ਤੇਰੇ ਅੱਗੇ ਨਾ ਨਹੀਂ ਹੋਣਾ, ਸਾਨੂੰ ਥੋੜੇ ਹੀ ਨੇ ਚੰਗੇ ਸਾਂ ਨਹੀਂ ਉਹ ਮਰ ਕੇ ਜਿਉਣਾ,
ਭਾਵੇਂ ਲਾ ਦੇ ਖਲ ਸਾਡੀ ਤੇਰੇ ਅੱਗੇ ਨਹੀਂ ਲਿਆਉਣਾ, ਸਾਨੂੰ ਥੋੜੇ ਹੀ ਨੇ ਚੰਗੇ ਸਾਹ ਮਰ ਕੇ ਜਿਉਣਾ, ਥੋੜੇ ਸਾਹ ਚੰਗੇ ਨੇ ਪਰ ਮਰ ਕੇ ਨਹੀਂ ਜਿਉਣਾ ਅਸੀਂ। ਹਾਂਜੀ,
ਆਖ ਸੂਬੇ ਦੀ ਕਚਹਿਰੀ ਜਾ ਸੁਣਾਇਆ, ਉਮਰਾਂ ਦੋ ਨਿੱਕੀਆਂ ਰਤਾ ਦਾਗ ਨਾ ਸਿੱਖੀ ਨੂੰ ਲਾਇਆ, ਉਮਰਾਂ ਦੋ ਨਿੱਕੀਆਂ ਉਮਰਾਂ ਦੋ ਨਿੱਕੀਆਂ
ਆਓ ਉਹਨਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਕੱਲ ਦੇ ਦੀਵਾਨ ਵਿੱਚ ਆਪਾਂ ਹਾਜ਼ਰੀ ਭਰਾਂਗੇ। ਸਾਰੀ ਸੰਗਤ ਨੂੰ ਹੀ ਬੇਨਤੀ ਹੈ ਜਿੰਨੇ ਦੂਰੋਂ ਨੇੜਿਓਂ ਚੱਲ ਕੇ ਆਏ, ਖਾਸ ਕਰਕੇ ਜਿਹੜੇ ਪਰਮੇਸ਼ਰ ਦੁਆਰ ਠਹਿਰੇ ਹੋਏ ਹੋ, ਕਮਰੇ ਉਨੇ ਹੀ ਹੈ, ਘੱਟ ਤੋਂ ਘੱਟ 100 ਕਮਰਾ ਹੋਰ ਬਣਾਈਏ ਤੇ ਤਾਂ ਜਾ ਕੇ ਸੰਗਤ ਪੂਰੀ ਆਵੇ, ਮਜਬੂਰੀ ਬੜੀ ਹੈ। ਜੇ ਤੁਹਾਨੂੰ ਐਡਜਸਟ ਕਰਨਾ ਪੈਂਦਾ ਇੱਕ ਕਮਰੇ ਦੇ ਵਿੱਚ ਪੰਜ ਪੰਜ ਸੱਤ ਸੱਤ ਜਣੇ ਵੀ ਠਹਿਰੇ ਹੈ ਤੇ ਠਹਿਰੋ, ਜੇ ਉਧਰ ਕਮਰੇ ਨਹੀਂ ਮਿਲਦੇ ਜਿੱਥੇ ਕਿਹਾ ਜਾਂਦਾ ਸੇਵਾਦਾਰਾਂ ਵੱਲੋਂ ਉੱਥੇ ਆਰਾਮ ਕਰੋ, ਬਿਸਤਰਾ ਮਿਲ ਜਾਏ ਇੱਥੇ ਹੀ ਗੱਦੇ ਲੱਗੇ ਹੁੰਦੇ ਇੱਥੇ ਹੀ ਪਿਆ ਜਾ ਸਕਦਾ, ਜੇ ਉੱਤੇ ਲੈਣ ਨੂੰ ਕੰਬਲ ਮਿਲ ਜਾਣ ਤੇ ਜਿੱਥੇ ਵੀ ਹੋਵੇ ਆਰਾਮ ਹੋ ਸਕਦਾ। ਹੋਸਪਿਟਲ ਵਾਲੇ ਪਾਸੇ ਇੱਕ ਹਾਲ ਹੈਗੇ ਹੈ ਉਹਦੇ ਵਿੱਚ ਆਰਾਮ ਕਰ ਲਓ। ਮੈਂ ਸੇਵਾਦਾਰਾਂ ਨੂੰ ਖਾਸ ਬੇਨਤੀ ਕਰਾਂਗਾ ਜਿੰਨੇ ਸਾਡੇ ਸਿੰਘ ਹੈ ਕੁਲਜੀਤ ਸਿੰਘ ਹੋਣੀ ਸਾਰੇ ਸਾਰੇ ਪਾਸੇ ਗੇੜਾ ਦੇਣਾ, ਸਤਨਾਮ ਸਿੰਘ ਹੋਣੀ ਇੱਥੇ ਹੀ ਨੇ, ਕੁਲਦੀਪ ਸਿੰਘ ਹੋਣੀ ਸੇਵਾਦਾਰ, ਸਾਰੇ ਮੁੰਡੇ ਤੁਸੀਂ ਕਿਸੇ ਨੂੰ ਵੀ ਮਿਲੋ ਵੀ ਸਾਨੂੰ ਜਗ੍ਹਾ ਨਹੀਂ ਮਿਲੀ, ਕਿਤੇ ਨਾ ਕਿਤੇ ਬਿਸਤਰ ਦਾ ਪ੍ਰਬੰਧ ਸਾਰਾ ਕਰ ਦੇਣਗੇ ਤੇ ਆਰਾਮ ਕਰ ਲਓ, ਹਸਪੀਟਲ ਚ ਆਰਾਮ ਕਰ ਲਓ, ਉਧਰ ਕਮਰੇ ਹੈਗੇ ਐ, ਹਾਲ ਜਿੱਥੇ ਵੀ ਕਿਤੇ ਹੈ ਪੈ ਲਓ। ਤੇ ਸਵੇਰੇ ਇਸ਼ਨਾਨ ਕਰਨ ਵਾਸਤੇ ਮੈਂ ਕਹਾਂਗਾ ਜ਼ਰੂਰ ਲਾਈਵ ਸਾਰੇ ਸੁਣ ਲਓ, ਇਸ਼ਨਾਨ ਕਰਨ ਵਾਸਤੇ ਇਧਰਲੇ ਪਾਸੇ ਗੀਜਰ ਜਿਹੜੇ ਬਾਥਰੂਮ ਵੱਡੇ ਇੱਕ ਬਾਥਰੂਮ ਉਧਰ ਬਣੇ ਆ, ਗੇਟ ਦੇ ਕੋਲ ਬਣੇ ਆ, ਬਾਹਰਲੇ ਪਾਸੇ ਬਣੇ ਆ, ਇੱਕ ਬਾਥਰੂਮ ਇਧਰ ਵੀ ਬਣੇ ਆ। ਇਧਰਲੇ ਪਾਸੇ ਭੱਠੀ ਲਾ ਲਓ, ਗਰਮ ਪਾਣੀ ਰੱਖੋ, ਫਟਾਫਟ ਬਾਲਟੀਆਂ ਭਰ ਕੇ ਗਰਮ ਪਾਣੀ ਦੇ ਦਿਓ, ਜਿਹਨੇ ਨਹਾਉਣਾ ਸਵੇਰੇ ਨਹਾ ਲਵੇ, ਇਸ਼ਨਾਨ ਕਰ ਲਵੇ। ਤੇ ਲੰਗਰ ਦੇ ਵਿੱਚ ਵੀ ਪ੍ਰਸ਼ਾਦਾ ਦਲੀਆ ਸਵੇਰ ਵੇਲੇ ਰਸ ਵਗੈਰਾ ਹੁੰਦੇ, ਚਾਹ ਵਗੈਰਾ ਸਾਰਾ ਕੁਝ ਮੈਂ ਸਪੈਸ਼ਲ ਕਿਹਾ ਵੀ ਦੁੱਧ ਸਪੈਸ਼ਲ ਭਾਵੇਂ ਲਿਆਓ, ਆਪਣੇ ਕੋਲ ਬਥੇਰਾ ਹੋਰ ਆ ਜਾਏ ਤੇ ਲਿਆ ਕੇ, ਤੇ ਸੋਹਣਿਆ ਚਾਹ ਦਾ ਲੰਗਰ ਦਾ ਸਵੇਰ ਦਾ ਪ੍ਰਬੰਧ ਹੋਏਗਾ। ਸਵੇਰੇ ਲੰਗਰ ਚ ਜਾ ਕੇ ਸਰਾਂ ਵਾਲਿਆਂ ਨੂੰ ਵੀ ਬੇਨਤੀ ਹੈ ਵੀ ਕਮਰਿਆਂ ਦੇ ਵਿੱਚ ਹੀ ਜੱਗ ਭਰ ਭਰ ਕੇ ਨਾ ਢੋਈ ਜਾਇਆ ਕਰੋ, ਇਹ ਵੀ ਕੰਮ ਬੰਦ ਕਰੋ। ਇੱਕ ਜਣਾ ਕਮਰੇ ਚੋਂ ਆਉਂਦਾ ਹੈ ਜੱਗ ਭਰ ਕੇ ਤੇ 35 ਉਹ ਅੰਦਰ ਜਿੰਨੇ 7-8 ਜਣੇ ਪਏ ਹੁੰਦੇ ਉਹਨਾਂ ਸਾਰਿਆਂ ਲਈ ਜੱਗ ਭਰ ਭਰ ਅੰਦਰ ਲਈ ਜਾਂਦੇ, ਵਧੀਆ ਨਹੀਂ ਲੱਗਦਾ। ਏਦਾਂ ਉੱਠਿਆ ਕਰੋ, ਤੁਰ ਮਰ ਲਿਆ ਕਰੋ, ਮਾੜਾ ਮੋਟਾ ਲੱਤਾਂ ਖੋਲਿਆ ਕਰੋ ਮਾੜੀਆਂ ਜੀਆਂ ਆਪਣੀਆਂ, ਉੱਠ ਕੇ ਤੇ ਲੰਗਰ ਤੱਕ ਤੁਰ ਪਿਆ ਕਰੋ, ਲੂਲਿਓ ਤੁਰ ਪਿਆ ਕਰੋ ਮਾੜਾ ਜਿਹਾ। ਤੁਹਾਨੂੰ ਥੋੜਾ ਜਿਹਾ ਕਹਿ ਦਿਆਂ ਮੈਂ ਸਖਤੀ ਨਾਲ, ਅੰਦਰ ਹੀ ਦਰੜੇ ਰਹਿੰਦੇ ਆ, ਡਿਗੇ ਰਹਿੰਦੇ ਆ, ਆ ਕੇ ਵੀ ਪਏ ਰਹੇ ਤੇ ਲਿਆ ਜਾ ਚਾਹ ਲਿਆ ਲੰਗਰ ਚੋਂ ਪਾ ਕੇ, ਤੇ ਅਗਲਾ ਲੰਗਰ ਚੋਂ ਚਾਹ ਜੱਗ ਭਰ ਕੇ ਇੱਕ ਆਉਂਦਾ ਜੱਗ ਭਰ ਕੇ ਲੈ ਜਾਂਦਾ, ਸੁੱਤਿਆਂ ਪਿਆਂ ਦੇ ਮੂੰਹ ਚ ਪਾ ਦਿਓ ਗਲਾਸ ਇਹਨਾਂ ਦੇ, ਨਿੱਪਲਾਂ ਪਾ ਦਿਓ ਇਹਨਾਂ ਦੇ, ਵੀ ਤੁਸੀਂ ਉੱਠ ਮਰ ਕੇ ਮਾੜਾ ਮੋਟਾ ਹਿੰਮਤ ਕਰਕੇ ਲੰਗਰ ਤੱਕ ਆ ਪਾ ਦਿਆ ਕਰੋ। ਇੱਥੇ ਵੀ ਜਿੰਨੇ ਇਧਰਲੇ ਪਾਸੇ ਸੇਵਾਦਾਰ ਆਰਾਮ ਕਰਨ, ਉਧਰਲੇ ਪਾਸੇ ਸਾਰੇ ਲੰਗਰ ਚ ਜਾਓ, ਜਾ ਕੇ ਟੌਰ ਨਾਲ ਪ੍ਰਸ਼ਾਦਾ ਛਕੋ, ਉੱਥੇ ਪ੍ਰਸ਼ਾਦਾ ਛਕੋ, ਰਸ ਛਕੋ, ਨਾਲ ਚਾਹ ਛਕੋ। ਸਵੇਰੇ ਸਾਰਾ ਕੁਝ 6-7 ਵਜੇ ਤਿਆਰ ਸੇਵਾਦਾਰ ਕਰ ਦੇਣਗੇ ਤੇ ਆਪ ਲੰਗਰ ਚ ਜਾਓ, ਨਹਾਓ ਧੋਵੋ, ਇਸ਼ਨਾਨ ਪਾਣੀ ਕਰੋ, ਆਰਾਮ ਕਰੋ, ਫਿਰ ਦਿਨੇ ਆਪਾਂ ਦੀਵਾਨ ਸ਼ੁਰੂ ਕਰਾਂਗੇ 11:30 ਵਜੇ। ਜ਼ਰੂਰ ਚੇਤਾ ਰੱਖਿਓ ਸੇਵਾਦਾਰ ਸਾਰੇ, 11:30 ਵਜੇ ਸਟੇਜ ਲੱਗ ਜਾਏਗੀ ਤੇ ਮੈਂ ਕੋਸ਼ਿਸ਼ ਕਰਾਂਗਾ 12:45 ਤੱਕ ਆਪਾਂ ਦੀਵਾਨ ਸ਼ੁਰੂ ਕਰ ਲਈਏ, 3 ਵਜੇ ਸਮਾਪਤੀ ਕਰ ਦਈਏ, ਵੱਧ ਤੋਂ ਵੱਧ 3:15-3:30 ਤੋਂ ਪਹਿਲਾਂ ਭੋਗ ਪਾ ਦਿਆਂਗੇ ਤਾਂ ਜੋ ਸੰਗਤ ਘਰੋ ਘਰੀ ਵੇਲੇ ਨਾਲ ਪਹੁੰਚ ਸਕੇ, ਜ਼ਿਆਦਾ ਤੁਹਾਡਾ ਟਾਈਮ ਲੇਟ ਨਾ ਹੋਵੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਪਣਾ ਤੁਹਾਡਾ ਘਰ ਸਮਝ ਕੇ, ਤੁਸੀਂ ਮੈਂ ਹੁਣ ਵੇਖੋ ਇੱਦਾਂ ਜਦੋਂ ਗੱਲ ਕਰਦਾ ਨਾ ਇਹ ਆਪਣੇ ਸਮਝ ਕੇ ਕਰਦਾ, ਮੈਂ ਚਾਪਲੂਸੀਆਂ ਕਰੀ ਜਾਵਾਂ, ਹਾਂਜੀ ਤੁਹਾਡਾ ਇੱਕ ਇੱਕ ਚੱਲਿਆ ਕਦਮ ਮੇਰੇ ਸਿਰ ਮੱਥੇ ਤੇ, ਗੱਲਾਂ ਹੀ ਨੇ ਕਰੀ ਚੱਲੋ, ਮੈਂ ਕਹਿ ਦਿੰਦਾ ਬੜਾ ਜਿੰਨਾ ਮਰਜ਼ੀ ਕਹਾਈ ਜਾਓ ਮੇਰੇ ਤੋਂ ਜਿੰਨਾ ਮਰਜ਼ੀ ਸੁਣ ਲਓ, ਹੁਣ ਸ਼ਬਦਾਂ ਦਾ ਜਾਲ ਹੀ ਪਾਉਣਾ ਜਿੱਡਾ ਮਰਜ਼ੀ ਪਾਈ ਜਾਓ, ਪਰ ਗੱਲ ਸਿੱਧੀ ਤੇ ਸਪਸ਼ਟ ਇਹੋ ਹੀ ਹੈ ਵੀ ਆਏ ਹੋ ਪਿਆਰ ਕਰਦੇ ਹੋ ਆਪਣਾ ਟੱਬਰ ਹੋ ਆਪਣੇ ਘਰ ਵਾਲਿਆਂ ਵਾਂਗੂ ਹੋ ਤੇ ਤਾਂ ਤੁਹਾਨੂੰ ਖੁੱਲ ਕੇ ਕਹਿ ਦਈਦਾ ਹੱਸ ਕੇ, ਜਿਵੇਂ ਮੈਂ ਆਪਣੇ ਸਿੰਘਾਂ ਨੂੰ ਕਹਿੰਦਾ ਹੁੰਦਾ ਵੀ ਬੰਦੇ ਬਣ ਕੇ ਉੱਥੇ ਆਪ ਜਾ ਕੇ ਚਾਹ ਪੀ ਲਿਆ ਕਰੋ, ਏਦਾਂ ਹੀ ਤੁਹਾਨੂੰ ਕਹਿ ਰਿਹਾ, ਤੁਸੀਂ ਸਾਡੇ ਘਰ ਦੇ ਜੀ ਹੈ। ਆਪਣਿਆਂ ਨੂੰ ਕਿਹਾ ਜਾ ਸਕਦਾ, ਤਾਂ ਕਰਕੇ ਤੁਹਾਨੂੰ ਸਭ ਨੂੰ ਬੇਨਤੀ ਹੈ ਵੀ ਲੰਗਰ ਚ ਆਰਾਮ ਨਾਲ ਬਹਿ ਕੇ ਸਵੇਰੇ ਛਕੋ ਤੇ ਦਿਨੇ ਆਰਾਮ ਕਰੋ, ਦਿਨੇ ਘੰਟਾ 2 ਘੰਟੇ ਦਿਨੇ ਪੈ ਲਿਓ, ਰਾਤ ਨੂੰ ਅੱਜ ਵੇਲੇ ਨਾਲ ਪ੍ਰਸ਼ਾਦਾ ਹੁਣ ਜਾ ਕੇ ਲੰਗਰ ਚ ਛਕੋ। ਤੇ ਲੰਗਰ ਦੇ ਵਿੱਚ ਵੀ ਹੁਣ ਵੀ ਮੈਂ ਬੇਨਤੀ ਕਰਾਂਗਾ ਤੇ ਲੰਗਰ ਦੇ ਵਿੱਚ ਪੰਗਤਾਂ ਲਾ ਕੇ ਵੱਡਾ ਲੰਗਰ ਜਿਹੜਾ ਮੇਰਾ ਖਿਆਲ ਅੱਜ ਖੁੱਲ੍ਹਾ, ਹਾਂ ਵੱਡੇ ਲੰਗਰ ਦੇ ਵਿੱਚ ਪਤਾ ਕਰ ਲਓ, ਵੱਡੇ ਲੰਗਰ ਦੇ ਵਿੱਚ ਇੱਕ ਲੰਗਰ ਛੋਟਾ ਹੈ ਹਾਲ ਹੈ, ਇੱਕ ਵੱਡਾ ਹਾਲ ਹੈ। ਸੇਵਾਦਾਰ ਮੇਰੀ ਲਾਈਵ ਆਵਾਜ਼ ਸੁਣ ਰਹੇ ਹੋਣਗੇ, ਵੱਡੇ ਲੰਗਰ ਦੇ ਵਿੱਚ ਪੰਗਤਾਂ ਲਾ ਦਿਓ, ਵੱਡੇ ਲੰਗਰ ਦੇ ਵਿੱਚ ਸਾਰੀ ਸੰਗਤ ਜਾ ਕੇ ਹੁਣ ਪ੍ਰਸ਼ਾਦਾ ਛਕ ਲਿਓ। ਤੇ ਸੇਵਾਦਾਰਾਂ ਨੂੰ ਬੇਨਤੀ ਹੈ ਵੀ ਕਈ ਸੇਵਾਦਾਰ ਵਿੱਚੋਂ ਆਪ ਨਾਲ ਲੱਗ ਜਿਓ ਵਰਤਾਉਣ, ਅੱਧੇ ਘੰਟੇ ਵਿੱਚ ਸਭ ਨੇ ਪ੍ਰਸ਼ਾਦਾ ਛਕ ਲੈਣਾ, ਛਕ ਕੇ ਫਿਰ ਆਰਾਮ ਕਰੋ। ਸਵੇਰ ਦਾ ਫਿਰ ਗੁਰਦੁਆਰ ਸਾਹਿਬ ਦੇ ਵਿੱਚ ਵੀ ਨਿਤਨੇਮ ਹੁੰਦਾ ਹੈ, ਆਸਾ ਦੀ ਵਾਰ ਹੁੰਦੀ ਹੈ, ਕੀਰਤਨ ਹੁੰਦਾ ਹੈ, ਤੇ ਦਿਨੇ ਫਿਰ ਆਰਾਮ ਕਰ ਲਓ ਘੰਟਾ 2 ਘੰਟੇ, ਦੁਪਹਿਰ ਨੂੰ ਫਿਰ ਦੀਵਾਨ ਸੁਣਿਓ, ਦੁਪਹਿਰ ਦਾ ਦੀਵਾਨ ਆਪਾਂ ਸਾਰੇ ਰਲ ਮਿਲ ਕੇ ਹਾਜ਼ਰੀ ਭਰਾਂਗੇ। ਕੱਲ ਗੱਲ ਕਰਾਂਗੇ ਸਾਰੀ
ਖਾਲਸੇ ਪੰਥ ਦੀ ਅਤੇ ਸਿੱਖ ਕਰ ਚੱਲਿਆ, ਖਾਲਸੇ ਪੰਥ ਦੀ ਪੱਕੀਓ ਅਤੇ ਸਿੱਖ ਕਰ ਚੱਲਿਆ, ਖਾਲਸੇ ਪੰਥ ਦੀ ਪੱਕੀਆ ਅਤੇ ਸਿੱਖ ਕਰ ਚੱਲਿਆ, ਖਾਲਸੇ ਪੰਥ ਦੀ ਪੱਕੀਆ ਅੱਜ ਕੇ ਅਤੇ ਸਿੱਖ ਕਰ ਚੱਲਿਆ, ਖਾਲਸੇ ਪੰਥ ਦੀ
ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਜੀ ਨੂੰ ਬਖਸ਼ਣਾ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਅਪਾਰ ਬਖਸ਼ਿਸ਼ ਮਿਹਰ ਦਾ ਸਦਕਾ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਚਮਕੌਰ ਗੜੀ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਰੱਖਿਆ ਗਿਆ ਸੱਚੇ ਪਾਤਸ਼ਾਹ ਜੀ ਅੱਜ ਦੂਸਰੇ ਦਿਨ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿਚ ਹਰੀਜਾ ਸੰਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ ਅਣਜਾਣ ਜੇ ਬੱਚੇ ਜਾਣ ਕੇ ਬਖਸ਼ ਲੈਣ ਅੱਗੇ ਤੋਂ ਸਮਤ ਬਖਸ਼ਣੀ ਮਾਤਾ ਸੁਰਿੰਦਰ ਕੌਰ ਐਲੇ ਤੋਂ ਸੱਚੇ ਪਾਤਸ਼ਾਹ ਜੀ ਤਿੰਨਾਂ ਦੇ ਸਮੂਹ ਪਰਿਵਾਰ ਦੀ ਅਰਦਾਸ ਬੇਨਤੀ ਜੋਦੜੀ ਹੈ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੋ ਗੁਰਮਤਿ ਦੀ ਸੋਝੀ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਜੀ ਸਮੂਹ ਸੰਗਤ ਦੀ ਭਰੀ ਹੋਈ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਿਟਾਵਾਂ ਪ੍ਰਵਾਨ ਕਰਨੀਆਂ ਕਦਮ ਕਦਮ ਲੇਖੇ ਵਿਚ ਲਾਉਣੇ ਸਮੂਹ ਸੰਗਤ ਵੱਲੋਂ ਕੜਾ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਦਰ ਪ੍ਰਵਾਨੋ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਕਰੋ ਕਿਰਪਾ ਪਾਵਨ ਹੁਕਮ ਦੀ ਦਾਤ ਬਖਸ਼ੋ ਸਰਬੱਤ ਸੰਗਤ ਨਦਰੀ ਨਦਰ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹ ਟਲ ਗੁਰੂ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਧਨਾਸਰੀ ਮਹਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾ ਤਾ ਹਰ ਜਾ ਕੇ ਵਸ ਹੈ ਕਾਮ ਤਿਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੇ ਹੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਵਾਹਿਗੁਰੂ ਜੀ ਕਾ ਖਾਲਸਾ।